वंदनीयं सर्वतरासमरक्ष लोलन तेरा कौरव नानक देहत तिरत गिरत प्रभिया प्रयाताओ शरणाए नानक की कर बेनती अपने पर की लाए संतर पागै माटी गोजन दैद सत्यागै ऊपर चरण तलै आकाश कट में सिंध कियो प्रगास ऐसा समृत हर जीव आप निमक न बिसरै जी भगतन कै आठ बहर मानता को जाप प्रथमे माखन पाछे दूध मैलू कीनो साबुन सूद पैते निरपाओ डरता फिरै होंदी कौन होंदी रै देही गुप्त बदेही दिसै सगले साज करत जगदीशै ठगण हार अनठगदा ठगै बिन बखर फिर फिर उठ लागै संत सभा मिल करो बख्यान सिमरत शास्त्र वेद प्राण बरम विचार विचारे कोए नानक ताकी परम गत होए मन मेरे अठे पैर जप कर रहे हो जो सारे साधना तो कलयुग के अंदर श्रोमणी साधन ये मुकाबले से कोई जप कोई तप कोई तीर्थ यात्रा कोई पूजा कोई साधन पहुंच नहीं सकता। इस गल की आप विचार करनी है। सो शब्द आपने सुने है, विचार बहुत गहरी है यदि महाराज कहते जे इस दी विचार कोई कर ले ना बरम विचार विचार है कोए नानक तां की परम गत हो। असी सारे अपनी परम गति चाहते हैं ਇਹ ਸੰਸਾਰ ਤਾਂ ਅਸੀਂ ਰਹਿਣਾ ਨਹੀਂ ਹੈ, ਇਹਦੇ ਵਿੱਚ ਤਾਂ ਅਸੀਂ ਥੋੜ੍ਹੀ ਦੇਰ ਵਾਸਤੇ ਆਏ ਹਾਂ, ਪਰ ਇੱਥੇ ਚਿੱਤ ਲਾ ਕੇ ਬੈਠ ਜਾਂਦੇ ਹਾਂ ਵੀ ਅਸੀਂ ਇੱਥੋਂ ਜਾਣਾ ਨਹੀਂ। ਇਹ ਥੋੜ੍ਹਾ ਜਿਹਾ ਦੇਰ ਦਾ ਸਾਡੇ ਠਹਿਰਨ ਦਾ ਥਾਂ ਹੈ, ਇੱਥੇ ਕੁਛ ਕਰਨ ਵਾਸਤੇ ਅਸੀਂ ਸੰਸਾਰ 'ਤੇ ਆਉਂਦੇ ਹਾਂ। ਅਤੇ ਮਹਾਰਾਜ ਜੀ ਫਰਮਾਨ ਕਰਦੇ ਹੈ ਕਿ ਜੇ ਤੁਸੀਂ ਪਰਮਗਤੀ ਚਾਹੁੰਦੇ ਹੋ, ਜਿੱਥੇ ਤੁਸੀਂ ਜਾਣਾ ਸਰੀਰ ਛੱਡਣ ਤੋਂ ਬਾਅਦ, ਤਾਂ ਤੁਸੀਂ ਬ੍ਰਹਮ ਦੀ ਵਿਚਾਰ ਕਰੋ। ਸਾਡੇ ਵਾਸਤੇ ਚੀਜ਼ ਇੰਨੀ ਔਖੀ ਹੈ ਜਿੰਨੀ ਕੋਈ ਸਾਡੇ ਸਾਹਮਣੇ ਆ ਕੇ ਅਰਬੀ 'ਚ ਗੱਲਾਂ ਕਰਨ ਲੱਗ ਜਾਵੇ। ਉਹ ਅਰਬੀ ਜ਼ਬਾਨ ਬੋਲਦਾ ਹੈ, ਸਾਡੀ ਸਮਝ 'ਚ ਨਹੀਂ ਆਉਂਦੀ। ਜਿਹਨੂੰ ਬ੍ਰਹਮ ਵਿਚਾਰ ਕਹਿੰਦੇ ਨੇ, ਇਹ ਬਿਲਕੁਲ ਹੈ ਪੰਜਾਬੀ, ਲੇਕਿਨ ਇਹੀ ਹੈ ਵੀ ਕੋਈ ਫੋਰਨ ਲੈਂਗੁਏਜ ਬੋਲੀ ਜਾ ਰਹੀ ਹੈ ਜਿਹਦੇ ਨਾਲ ਸਾਡਾ ਵਾਹ ਅੱਜ ਤੱਕ ਨਹੀਂ ਪਿਆ, ਅਤੇ ਨਾ ਸਾਨੂੰ ਇਹਦਾ ਪਤਾ ਲੱਗਦਾ ਹੈ। ਨਾ ਪਤਾ ਲੱਗਣ ਦੇ ਨਾਲ ਸਾਡੀ ਗਤੀ ਨਹੀਂ ਹੁੰਦੀ, ਜਿੰਨਾ ਚਿਰ ਅਸੀਂ ਗੱਲ ਨਹੀਂ ਸਮਝਦੇ ਓਨੀ ਦੇਰ ਤੱਕ ਅਸੀਂ ਚੜ੍ਹਾਈ ਨਹੀਂ ਕਰ ਸਕਦੇ, ਕਿਸੇ ਕਿਨਾਰੇ 'ਤੇ ਪਹੁੰਚ ਨਹੀਂ ਸਕਦੇ। ਸੋ ਮਹਾਰਾਜ ਜੀ ਦਾ ਫਰਮਾਨ ਹੈ ਕਿ ਇਹਨੂੰ ਵਿਚਾਰੋ। ਸ਼ਬਦ ਸੀਗਾ ਈਂਧਨ ਅਤੇ ਬਸੰਤਰ ਭੱਟ, ਹੁਣ ਧਿਆਨ ਨਾਲ ਸਰਵਣ ਕਰਿਓ। ਕਹਿੰਦੇ ਇਹਨਾਂ ਜਿਹੜਾ ਹੈ ਇਹ ਤੋਂ ਅੱਗ ਨੱਠਿਆ ਨਹੀਂ ਕਰਦੀ ਕਦੇ ਵੀ, ਅਤੇ ਅੱਗ ਇਸ ਨੂੰ ਜਾਲ ਦਿਆ ਕਰਦੀ ਹੈ। ਜਿੱਥੇ ਇਹਨਾਂ ਆ ਜਾਵੇ ਅੱਗ ਦਾ ਤੁਸੀਂ ਦੱਸ ਦਿਓ, ਕਦੇ ਨਹੀਂ ਦੌੜਦੀ। ਅਜੇ ਇਹਨਾਂ ਤਾਂ ਦੌੜਦਾ ਅੱਗ ਤੋਂ, ਕਿਤੇ ਮੈਂ ਜਲ ਨਾ ਜਾਵਾਂ, ਅੱਗ ਨਹੀਂ ਦੌੜਦੀ, ਉਲਟੀ ਗੱਲ ਹੋ ਗਈ। ਮਾਟੀ ਕੋ ਜਲਦਾ ਤੇ ਸਤਿਆਗ, ਜੇ ਮਿੱਟੀ ਹੋਵੇ ਪਾਣੀ ਉਹਦੇ ਵਿੱਚ ਰਸ ਜਾਇਆ ਕਰਦਾ ਅਤੇ ਵਿੱਚੇ ਘੋਲ ਲੈਂਦਾ ਆਪਣੇ ਮਿੱਟੀ ਨੂੰ, ਲੇਕਿਨ ਕਦੇ ਇਹ ਨਹੀਂ ਦੇਖਿਆ ਵੀ ਮਿੱਟੀ ਤੋਂ ਪਾਣੀ ਦੌੜ ਜਾਵੇ, ਦੂਰ ਚਲਿਆ ਜਾਵੇ। ਉੱਪਰ ਚਰਨ ਤਲੇ ਆਕਾਸ਼, ਹੇਠਾਂ ਆਕਾਸ਼ ਨਹੀਂ ਕਦੇ ਹੁੰਦਾ, ਪੈਰ ਉੱਪਰ ਨਹੀਂ ਕਦੇ ਹੋਇਆ ਕਰਦੇ। ਘਟਮੈ ਸਿੰਧ ਕੀਆ ਪ੍ਰਕਾਸ਼, ਘੜੇ ਵਿੱਚ ਸਮੁੰਦਰ ਕਦੇ ਬੰਦ ਨਹੀਂ ਹੁੰਦਾ। ਹੁਣ ਚਾਰ ਗੱਲਾਂ ਮਹਾਰਾਜ ਨੇ ਕਹਿਤੀਆਂ, ਜਿਨ੍ਹਾਂ ਦੀ ਬਿਰਤੀ ਜਗਿਆਸੂ ਹੈ, ਖੋਜ ਵਾਲੇ ਪੁਰਸ਼ ਨੇ ਸੰਗਤ ਵਿੱਚ ਆਏ ਹੋਏ, ਉਹ ਊੜੇ ਆੜੇ ਨੂੰ ਛੱਡ ਕੇ ਉੱਪਰਲੀ ਗੱਲ ਸਮਝਣ ਦਾ ਯਤਨ ਕਰੋ, ਇਹਨੂੰ ਹਿਰਦੇ 'ਚ ਵਸਾਓ। ਮਹਾਰਾਜ ਕਹਿੰਦੇ ਵੀ ਦੇਖੋ, ਅੱਗ ਜਾਲ ਦਿੰਦੀ ਹੈ, ਲੇਕਿਨ ਸਾਰੀ ਬਨਸਪਤ ਦੇ ਵਿੱਚ ਫੇਰ ਅੱਗ ਪਈ ਹੈ, ਉਹਨੂੰ ਜਾਲ ਨਹੀਂ ਰਹੀ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਕੀ ਆ, ਅਤੇ ਇਹਨੂੰ ਜਾਲ ਨਹੀਂ ਸਕਦੀ। ਹਰੇਕ ਦਰਖਤ ਦੇ ਅੰਦਰ ਅੱਗ ਹੈ, ਮਿੱਟੀ ਧਰਤੀ ਤਿੰਨ ਹਿੱਸੇ ਹੈ ਸਮੁੰਦਰ ਤੋਂ ਘੱਟ, ਚਾਰ ਤਿੰਨ ਹਿੱਸੇ ਸਮੁੰਦਰ ਹੈ, ਚੌਥਾ ਹਿੱਸਾ ਧਰਤੀ, ਯਾਨੀ ਤਿੰਨ ਗੁਣਾ ਜ਼ਿਆਦਾ ਹੈ ਸਮੁੰਦਰ। ਸਮੁੰਦਰ ਧਰਤੀ ਨੂੰ ਖੋਰ ਨਹੀਂ ਰਿਹਾ ਅਤੇ ਇਹ ਤੋਂ ਦੂਰ ਰਹਿੰਦਾ। ਉੱਪਰ ਚਰਨ ਤਲਾ ਹੈ ਆਕਾਸ਼, ਚਰਨ ਉੱਤਰੇ ਉੱਪਰ ਹੈ ਅਤੇ ਆਕਾਸ਼ ਥੱਲੇ ਹੈ, ਦਰਖਤ ਹੈ ਇਹਦੀ ਜੜ ਥੱਲੇ ਹੈ ਅਤੇ ਬਾਕੀ ਸਾਰਾ ਫਲਾਅ ਉੱਤੇ ਹੈ। ਘਟਮੈ ਸਿੱਧ ਕੀ ਉਹ ਪ੍ਰਕਾਸ਼, ਘੜੇ ਦੇ ਵਿੱਚ ਸਮੁੰਦਰ ਦਾ ਪ੍ਰਕਾਸ਼ ਹੋਇਆ। ਹੁਣ ਇਹਦੇ ਚੋਂ ਗੱਲ ਸਮਝੋ ਵੀ ਮਹਾਰਾਜ ਨੇ ਬਚਨ ਕੀ ਕਹਿਤਾ। ਬਚਨ ਇਹ ਕਿਹਾ ਵੀ ਜਿਵੇਂ ਬਸੰਤਰ ਹੈ ਨਾ ਦਰਖਤਾਂ ਦੇ ਅੰਦਰ, ਐਸੇ ਤਰ੍ਹਾਂ ਵਾਹਿਗੁਰੂ ਤੁਹਾਡੇ ਹਰੇਕ ਦੇ ਅੰਦਰ। ਨੇਚੇ ਨਾਲ ਇਹ ਗੱਲ ਹਿਰਦੇ 'ਚ ਵਸਾਓ ਵੀ ਮੇਰੇ ਅੰਦਰ ਵਾਹਿਗੁਰੂ ਦੀ ਜੋਤ ਹੈ, ਜਦ ਤੱਕ ਉਹ ਜੋਤ ਪ੍ਰਗਟ ਨਹੀਂ ਹੁੰਦੀ ਮੇਰਾ ਕੁਛ ਬਣਦਾ ਨਹੀਂ। ਜਦੋਂ ਜੋਤ ਅੰਦਰ ਪ੍ਰਗਟ ਹੋ ਗਈ ਫਿਰ ਬਾਹਰ ਵੀ ਦਿਸਣ ਲੱਗ ਜਾਏਗੀ, ਬਾਹਰ ਭੀਤਰ ਇੱਕ ਹੋ ਜਾਂਦਾ, ਇਹ ਗੁਰ ਗਿਆਨ ਬਤਾਈ। ਤੇ ਇਸੇ ਤਰ੍ਹਾਂ ਦੇ ਨਾਲ ਜੜ ਜੋ ਪਰਮੇਸ਼ਰ ਸਾਰਿਆਂ ਦੀ ਹੈ, ਆਦ ਹੈ, ਉਹਦਾ ਸਾਰੇ ਫਲਾਅ ਹੈ। ਫਲਾਅ ਵੱਲ ਤਾਂ ਅਸੀਂ ਦੇਖੀ ਜਾਂਦੇ ਹਾਂ, ਜੜ ਵੱਲ ਸਾਨੂੰ ਧਿਆਨ ਨਹੀਂ ਜਾਂਦਾ। ਜਿਹੜਾ ਵਾਹਿਗੁਰੂ ਜੀ ਸਮੁੰਦਰ ਰੂਪ ਹੈ, ਇਹ ਸਾਡੇ ਸਰੀਰ ਦੇ ਅੰਤਿਸ਼ ਕਰਨ ਦੇ ਵਿੱਚ ਉਹ ਪਰਿਪੂਰਨ ਹੈ। ਇਹ ਨਹੀਂ ਵੀ ਵਾਹਿਗੁਰੂ ਥੋੜ੍ਹਾ ਜਿਹਾ, ਇੱਕ ਮਿਸਾਲ ਨਾਲ ਸਮਝ ਆ ਜਾਏਗਾ। ਸੂਰਜ ਧਰਤੀ ਤੋਂ ਹਜ਼ਾਰਾਂ ਗੁਣਾ ਬੜਾ ਹੈ। ਇੱਕ ਸ਼ੀਸ਼ਾ ਲੈ ਲਓ ਤੁਸੀਂ ਚਾਰ ਉਂਗਲ ਦਾ, ਧਰਤੀ ਦੇ ਮੁਕਾਬਲੇ ਤੇ ਇਹ ਖਰਬਾਂ ਗੁਣਾ ਛੋਟਾ ਹੈ। ਇਹਦੇ ਟੁਕੜੇ ਕਰ ਦਿਓ, ਨਿੱਕੇ ਨਿੱਕੇ ਟੁਕੜੇ ਕਰਕੇ ਧੁੱਪ 'ਚ ਸਿੱਟ ਦਿਓ, ਫਿਰ ਟੁਕੜਾ ਚੁੱਕ ਕੇ ਦੇਖੋ, ਦੇਖੋ ਉਹਦੇ ਵਿੱਚ ਪੂਰਾ ਹੀ ਸੂਰਜ ਨਜ਼ਰ ਆਉਂਦਾ, ਜਿਹੜਾ ਧਰਤੀ ਤੋਂ ਹੀ ਕਰੋੜਾਂ ਹਜ਼ਾਰਾਂ ਗੁਣਾ ਬੜਾ ਹੈ, ਲੱਖਾਂ ਗੁਣਾ ਬੜਾ ਹੈ। ਉਹ ਇੱਕ ਸ਼ੀਸ਼ੇ ਦੇ ਟੁਕੜੇ 'ਚ ਪੂਰੇ ਦਾ ਪੂਰਾ ਨਜ਼ਰ ਆਉਂਦਾ। ਐਸੇ ਤਰ੍ਹਾਂ ਦੇ ਨਾਲ ਹਰ ਬੰਦੇ ਦੇ ਅੰਦਰ ਵਾਹਿਗੁਰੂ ਪੂਰੀ ਤਰ੍ਹਾਂ ਦੇ ਨਾਲ ਸਮਾਇਆ ਹੋਇਆ। ਐਸਾ ਸਮਰੱਥ ਹਰ ਜੀਓ ਆਪ, ਇਹੋ ਜਿਹਾ ਸਮਰੱਥ ਹੈ ਜਿਹਦੀ ਖੇਲ ਨੂੰ ਜਾਣਿਆ ਨਹੀਂ ਜਾਂਦਾ। ਨਿਮਖ ਨਾ ਵਿਸਰੈ ਭਗਤਨ ਜੀ, ਭਗਤਨ ਗਾ ਜਿਹੜੇ ਬੰਦਗੀ ਕਰਨ ਵਾਲੇ ਨੇ, ਪਿਆਰ ਕਰਨ ਵਾਲੇ ਹੈ, ਅੱਖ ਦੇ ਝਮਕੇ ਜਿੰਨੇ ਚਿਰ ਵੀ ਪਰਮੇਸ਼ਰ ਨਹੀਂ ਉਹਨਾਂ ਨੂੰ ਭੁੱਲਦਾ। ਆਠ ਪੈਰ ਮਨ ਤਾਂ ਕੋ ਜਾ, ਮਹਾਰਾਜ ਸਾਨੂੰ ਕਹਿੰਦੇ ਨੇ ਵੀ ਪਿਆਰਿਓ ਤੁਸੀਂ ਵੀ ਉਹਨੂੰ ਅੱਠੇ ਪੈਰ ਉਹਦਾ ਨਾਮ ਜਪਦੇ ਹੋ। ਪ੍ਰਥਮ ਹੈ ਮਾਖਣ, ਪਛ ਹੈ ਦੁੱਧ, ਦੁੱਧ ਹਮੇਸ਼ਾ ਪਹਿਲਾਂ ਹੁੰਦਾ, ਮੱਖਣ ਹਮੇਸ਼ਾ ਪਿੱਛੋਂ ਹੁੰਦਾ। ਲੇਕਿਨ ਜਿਹੜਾ ਦੁੱਧ ਦਾ ਸਾਰ ਹੈ, ਤੱਤ ਹੈ, ਉਹ ਮੱਖਣ ਹੈ। ਇਹ ਸਾਰੀ ਸ੍ਰਿਸ਼ਟੀ ਦਾ ਜਿਹੜਾ ਤੱਤ ਹੈ, ਇਹ ਵਾਹਿਗੁਰੂ ਹੈ, ਜਿਹਨੂੰ ਪਰਮ ਤੱਤ ਕਹਿੰਦੇ ਨੇ। ਉਹ ਤੱਤ ਪਹਿਲਾਂ ਹੈ, ਸ੍ਰਿਸ਼ਟੀ ਦਾ ਵਸਾਰਾ ਪਿੱਛੋਂ ਹੈ। ਪ੍ਰਥਮ ਹੈ ਮਾਖਣ, ਪਛ ਹੈ ਦੁੱਧ, ਤੱਤ ਪਹਿਲਾਂ ਹੈ ਵਾਹਿਗੁਰੂ ਜੀ, ਅਤੇ ਵਸਾਰਾ ਦੁੱਧ ਰੂਪ ਪਿੱਛੋਂ ਹੈ। ਮੈਲੂ ਕਿਨੋ ਸਾਬਨ ਸੂ, ਜਿਹੜਾ ਲਹੂ ਸੀ ਮਾਂ ਦਾ, ਉਹਨੂੰ ਸ਼ੁੱਧ ਕਰਕੇ ਬੱਚੇ ਦੇ ਪੀਣ ਵਾਸਤੇ ਦੁੱਧ ਬਣਾ ਦਿੱਤਾ। ਭੈ ਤੇ ਨਿਰਭਉ ਡਰਤਾ, ਫਿਰ ਜਿਹੜਾ ਸਾਡਾ ਸਰੂਪ ਹੈ, ਮੈਂ ਆ ਜਿਹੜਾ ਤੁਸੀਂ ਵੀ ਕਹੋ ਆਪਣੇ ਆਪ ਨੂੰ ਵੀ ਮੈਂ, ਅਸੀਂ ਨਿਰਭਉ ਹਾਂ, ਕਿਉਂ ਸਾਨੂੰ ਨਾ ਕੋਈ ਤਲਵਾਰ ਵੱਢ ਸਕਦੀ ਹੈ, ਨਾ ਪਾਣੀ ਡੋਬ ਸਕਦਾ, ਨਾ ਅੱਗ ਜਾਲ ਸਕਦੀ ਹੈ, ਨਾ ਹਵਾ ਉਡਾ ਸਕਦੀ ਹੈ, ਨਾ ਜਮਦੂਤ ਸਾਨੂੰ ਮਾਰ ਸਕਦਾ। ਤੇ ਪ੍ਰਕਿਰਤੀ ਜਿਹੜੀ ਹੈ, ਇਹ ਹਰ ਛਿੰਨ ਦੇ ਵਿੱਚ ਇਹਦਾ ਵਿਕਾਸ ਹੁੰਦਾ, ਵਿਨਾਸ਼ ਹੁੰਦਾ। ਇਹ ਭੈ ਤੋਂ ਜਿਹੜਾ ਨਿਰਭਉ ਹੈ, ਜੀਵ ਹੈ, ਉਹ ਡਰਦਾ ਫਿਰਦਾ। ਹੁੰਦੀ ਕੋ ਅਣ ਹੁੰਦੀ ਹੀ ਰਹਿ, ਜੀਵ ਤਾਂ ਹੈਗਾ ਅਸਲੀ, ਮਾਇਆ ਹੈ ਨਹੀਂ। ਮਾਇਆ ਤਾਂ ਇੱਕ ਪਸਾਰਾ ਹੈ, ਭੁਲੇਖਾ ਹੈ, ਅਲਿਊਜ਼ਨ ਹੈ, ਇਗਨੋਰੈਂਸ ਹੈ। ਇਹ ਅਣ ਹੁੰਦੀ ਚੀਜ਼ ਨੇ, ਜਿਵੇਂ ਵੇਲ ਹੁੰਦੀ ਆ ਅਮਰ ਵੇਲ, ਦਰਖਤ ਤਾਂ ਅਸਲੀ ਚੀਜ਼ ਅਮਰ ਵੇਲ ਉੱਤੇ ਐਵੇਂ ਪਈ ਹੋਈ ਹੈ, ਇਸ ਤਰ੍ਹਾਂ ਇਹ ਮਾਇਆ ਨੇ ਜੀਵ ਨੂੰ ਠੱਗ ਲਿਆ। ਦੇਹੀ ਗੁਪਤ ਵਿਦੇਹੀ ਦਿਸ ਹੈ, ਜਿਹੜਾ ਤਾਂ ਹੈਗਾ ਅਸਲੀ ਦੇਹੀ ਵਾਲਾ ਜੀਵ ਆਤਮਾ, ਉਹ ਤਾਂ ਗੁਪਤ ਵਸਦਾ। ਜਿਹੜੀ ਮਾਇਆ ਹੈ, ਜਿਹਦਾ ਵਜੂਦ ਹੈ ਕੋਈ ਨਹੀਂ, ਉਹ ਦਿਸਦੀ ਹੈ। ਸਗਲੇ ਸਾਜ ਕਰਤ ਜਗਦੀਸ਼ ਹੈ, ਵਾਹਿਗੁਰੂ ਜੀ ਨੇ ਐਸਾ ਕੌਤਕ ਰਚ ਦਿੱਤਾ, ਠੱਗਣ ਹਾਰ ਹਨ ਠੱਗਦਾ ਠੱਗ ਹੈ। ਜਿਹਨੇ ਠੱਗਣਾ ਹੀ ਨਹੀਂ ਸੀਗਾ, ਮਾਇਆ ਜਿਹਦਾ ਵਜੂਦ ਹੀ ਨਹੀਂ ਹੈ, ਉਹ ਅਸਲੀ ਜੀਵ ਨੂੰ ਠੱਗ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਨਿੰਦਾ ਚੁਗਲੀ ਚ ਪਾ ਕੇ, ਹਉਮੈ ਚ ਪਾ ਕੇ ਇਹਨੂੰ ਲਿਊਜ਼ਨ ਲਿਆ ਦਿੰਦੀ ਹੈ, ਭੁਲਾ ਦਿੰਦੀ ਹੈ, ਠੱਗ ਲਿਆ। ਬਿਨ ਮੱਖਰ ਫਿਰ ਉੱਠ ਲੱਗ, ਜਿੰਨਾ ਚਿਰ ਇਹਨੂੰ ਆਤਮ ਤੱਤ ਦਾ ਗਿਆਨ ਨਹੀਂ ਹੁੰਦਾ ਜੀਵ ਆਤਮਾ ਨੂੰ, ਓਨੀ ਦੇਰ ਤੱਕ ਇਹ ਵਾਰ ਵਾਰ ਕੇ ਜੰਮਦਾ ਰਹਿੰਦਾ ਮਰਦਾ ਰਹਿੰਦਾ, ਜੰਮਦਾ ਰਹਿੰਦਾ ਮਰਦਾ ਰਹਿੰਦਾ। ਕਹਿੰਦੇ ਮਹਾਰਾਜ, ਕਹਿੰਦੇ ਹੁਣ ਗਾਹਾਂ ਇਲਾਜ ਇਹ ਹੈ ਕਿ ਸੰਤ ਸਭਾ ਮਿਲ ਕਰੋ ਵਖਿਆ, ਤੁਸੀਂ ਵਿਚਾਰ ਕਰੋ ਸੰਤਾਂ ਦੀ ਸਭਾ ਚ ਆ ਕੇ ਇਸ ਗੱਲ ਦੀ। ਸਿਮਰਤ ਸ਼ਾਸਤ ਵੇਦ ਪੁਰਾਣ, ਸਾਰੀਆਂ ਚੀਜ਼ਾਂ ਸਿਮਰਤੀਆਂ, ਸ਼ਾਸਤਰਾਂ ਵੇਦਾਂ ਪੁਰਾਣਾਂ ਦੇ ਵਿੱਚ ਤੱਤ ਵਾਹਿਗੁਰੂ ਹੈ ਸਾਰਿਆਂ ਦੇ। ਮਰਮ ਵਿਚਾਰ ਵਿਚਾਰੈ ਕੋਏ, ਨਾਨਕ ਤਾਂ ਕੀ ਪਰਮ ਗਤ ਹੋਏ, ਜਿਹੜਾ ਇਸ ਗੱਲ ਨੂੰ ਵਿਚਾਰ ਲੈਂਦਾ ਕੋਈ ਬੰਦਾ। ਮਹਾਰਾਜ ਕਹਿੰਦੇ ਕੋਈ, ਸਾਰੇ ਨਹੀਂ ਵਿਚਾਰਦੇ, ਸਾਰੇ ਤਾਂ ਰੁੜੇ ਜਾਂਦੇ ਹਾਂ ਅਸੀਂ ਮਾਇਆ ਦੇ ਅੰਦਰ, ਕੋਈ ਵਿਚਾਰਦਾ। ਕਹਿੰਦੇ ਜਿਹਨੇ ਵਿਚਾਰ ਲਿਆ ਉਹਦੀ ਪਰਮ ਗਤੀ ਹੋ ਜਾਏਗੀ। ਐਸੇ ਵਿਚਾਰ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਸੰਗਤਾਂ ਬੈਠੀਆਂ ਮਹਾਰਾਜ ਦੇ ਪਵਿੱਤਰ ਮੁਖਾਰਬਿੰਦ ਤੋਂ ਬੜੀ ਵਿਆਖਿਆ ਦੇ ਨਾਲ ਸਰਵਣ ਕਰ ਰਹੀਆਂ ਨੇ ਕਰਤਾਰਪੁਰ ਦੇ ਅੰਦਰ। ਤੇ ਉਸੇ ਦੀਵਾਨ ਦੇ ਵਿੱਚ ਦੋ ਪ੍ਰੇਮੀ ਜਿਹੜੇ ਉੱਤਮ ਕਿਸਮ ਦੇ ਜਗਿਆਸੂ ਸੀ, ਜਿਨ੍ਹਾਂ ਦੇ ਅੰਦਰ ਖੋਜ ਸੀ, ਜਿਨ੍ਹਾਂ ਨੇ ਕੋਈ ਰਸਤਾ ਲੱਭਣਾ ਸੀ, ਉਹ ਵੀ ਆ ਕੇ ਬੈਠੇ ਹੋਏ ਸੀ। ਗੱਲ ਤਾਂ ਉਹਨਾਂ ਨੇ ਸੁਣ ਲਈ ਸਾਰੀ ਵੀ ਵਾਹਿਗੁਰੂ ਸਾਡੇ ਅੰਦਰ ਹੈ, ਨਾਲ ਵਿਚਾਰ ਵੀ ਕਰਦੇ ਨੇ ਵੀ ਹਾਂ ਜੀਵ ਆਤਮਾ ਠੱਗਿਆ ਗਿਆ ਅਤੇ ਦੁਨੀਆਂ ਨੂੰ ਸੱਤ ਮੰਨ ਲਿਆ ਅਤੇ ਸੱਤ ਵਾਹਿਗੁਰੂ ਨੂੰ ਅੱਖਾਂ ਤੋਂ ਓਹਲੇ ਕਰ ਦਿੱਤਾ, ਅਤੇ ਇਹਦਾ ਇਲਾਜ ਕੀ ਕਰਿਆ ਜਾਵੇ। ਜਦੋਂ ਦੀਵਾਨ ਦੀ ਸਮਾਪਤੀ ਹੋਈ, ਉਸ ਵੇਲੇ ਦੋਵੇਂ ਪ੍ਰੇਮੀ ਉੱਠੇ ਅਤੇ ਇੱਕ ਦਾ ਨਾਮ ਤਾਂ ਭਾਈ ਮਾਲੋ ਸੀ, ਇੱਕ ਦਾ ਨਾਮ ਭਾਈ ਮਾਂਗੋ ਸੀ। ਜਗਿਆਸੂ ਉੱਤਮ ਕਿਸਮ ਦੇ ਸੀਗੇ, ਬੜੇ ਥਾਵਾਂ 'ਤੇ ਫਿਰ ਤੁਰ ਸਕੇ ਚੁੱਕੇ ਸੀ। ਬੜੇ ਔਖੇ ਸਾਧਨ ਕਰ ਚੁੱਕੇ ਸੀ, ਕਿੰਨੇ ਕਿੰਨੇ ਦਿਨ ਪ੍ਰਸ਼ਾਦਾ ਨਾ ਛਕਣਾ, ਕਿੰਨੇ ਕਿੰਨੇ ਦਿਨ ਜਾਗਦੇ ਰਹਿਣਾ, ਕਿੰਨਾ ਕਿੰਨਾ ਚਿਰ ਪਾਣੀ ਵਿੱਚ ਖੜੇ ਰਹਿਣਾ, ਤਕਲੀਫ ਵੀ ਸਹਿਣੀ, ਜਾਗਦੇ ਰਹਿਣਾ, ਹੋਰ ਵੀ ਅਨੇਕਾਂ ਕਿਸਮ ਦੇ ਸਾਧਨ ਕਰ ਚੁੱਕੇ ਸੀ ਆਪਣੇ ਆਪ, ਲੇਕਿਨ ਨਾ ਮਨ ਸ਼ਾਂਤ ਹੋਇਆ ਨਾ ਕਿਸੇ ਕਿਨਾਰੇ ਤੇ ਪਹੁੰਚੇ। ਇਮਾਨਦਾਰ ਸੀ, ਕਈ ਬੰਦੇ ਤਾਂ ਪ੍ਰਾਪਤੀ ਹੋਵੇ ਨਾ ਹੋਵੇ ਕਹਿੰਦੇ ਸਾਨੂੰ ਮਿਲ ਗਿਆ ਸਭ ਕੁਛ। ਮਹਾਰਾਜ ਕਹਿੰਦੇ ਜਿਹੜਾ ਇਹ ਕਹਿੰਦਾ ਨਾ ਮੈਂ ਜਾਣ ਲਿਆ, ਕਹਿੰਦੇ ਉਹ ਮੂਰਖ ਬੰਦਾ। ਕਹਿੰਦੇ ਕਹਿੰਦੇ ਸਾਰੇ ਨੇ, ਸਭ ਕਹਿੰਦੇ ਹੈ ਪਾਇਆ, ਪਰ ਜਿਹੜਾ ਇਹ ਕਹਿੰਦਾ ਅਣਜਾਣ ਬੰਦਾ ਉਹ, ਕਿਉਂਕਿ ਵਾਹਿਗੁਰੂ ਜਾਣਨ ਵਾਲੀ ਚੀਜ਼ ਨਹੀਂ ਹੈ। ਜਾਣਨ ਜਦੋਂ ਕਿਸੇ ਐਸੀ ਚੀਜ਼ ਨੂੰ ਜਾਣਦੇ ਹਾਂ, ਜਾਣਨ ਵਾਲਾ ਹੋਰ ਹੁੰਦਾ, ਚੀਜ਼ ਜਾਣਨ ਵਾਲੀ ਜਾਣੀ ਹੋਈ ਹੋਰ ਹੁੰਦੀ ਹੈ। ਮਹਾਰਾਜ ਕਹਿੰਦੇ ਉਹ ਮੂਰਖ ਹੈ, ਕਿਉਂਕਿ ਗਲਤ ਗੱਲ ਦਾ ਪਤਾ ਲੱਗਿਆ ਨਹੀਂ ਹੈ, ਐਵੇਂ ਹੀ ਕਹਿੰਦਾ। ਸੋ ਇਹ ਇਮਾਨਦਾਰੀ ਨਾਲ ਕਹਿੰਦੇ ਸੀ ਕਿ ਸਾਨੂੰ ਨਹੀਂ ਕੁਛ ਪਤਾ ਲੱਗਿਆ, ਅਸੀਂ ਭਜਨ ਵੀ ਕਰਦੇ ਹਾਂ, ਤਪ ਵੀ ਕਰਦੇ ਹਾਂ, ਵਰਤ ਵੀ ਰੱਖਦੇ ਹਾਂ, ਚੰਦਰਾਇਣ ਵਰਤ ਵੀ ਰੱਖਦੇ ਹਾਂ, ਹੋਰ ਵਰਤ ਵੀ ਅਸੀਂ ਰੱਖਦੇ ਹਾਂ, ਤੀਰਥ ਯਾਤਰਾ ਵੀ ਕਰਦੇ ਹਾਂ, ਤੀਰਥਾਂ 'ਤੇ ਬੜੀ ਬੜੀ ਦੇਰ ਤੱਕ ਰਹਿ ਆਏ ਹਾਂ ਅਤੇ ਪਵਿੱਤਰ ਦਰਿਆਵਾਂ ਦਾ ਜਲ ਪੀਂਦੇ ਰਹੇ ਹਾਂ, ਅਤੇ ਅੰਦਰ ਤਾਂ ਸਾਡੇ ਕੋਈ ਫਰਕ ਨਹੀਂ ਪਿਆ ਪੂਰਾ ਜਿੰਨਾ ਵੀ, ਅਤੇ ਇਹਦਾ ਮਤਲਬ ਹੈ ਕਿ ਸਾਡੀ ਤਾਰਾ ਸਹੀ ਨਹੀਂ ਹੈ, ਨੰਬਰ ਗਲਤ ਹੈ ਜਿਹੜਾ ਅਸੀਂ ਕਮਾਈ ਜਾਂਦੇ ਹਾਂ। ਨਹੀਂ ਤਾਂ ਸਹੀ ਨੰਬਰ ਜੇ ਟੈਲੀਫੋਨ ਦਾ ਕਮਾਓ, ਕੋਈ ਨਾ ਕੋਈ ਬੈਲ ਵੱਜ ਜਾਂਦੀ ਹੈ, ਬੰਦਾ ਬੋਲ ਪੈਂਦਾ ਵੀ ਕਿਤੇ ਗਲਤੀ ਹੈ। ਇਹ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਕੇ ਜਦ ਇਹ ਸਿੱਖੀ ਦਾ ਨਵਾਂ ਨਵਾਂ ਪ੍ਰਕਾਸ਼ ਹੋ ਰਿਹਾ ਸੀ, ਬੜੀਆਂ ਧਾਰਨਾਵਾਂ ਮਨ ਦੀਆਂ ਮੱਤਾਂ ਸੀ ਬੰਦਿਆਂ ਦੀਆਂ, ਕਿਉਂਕਿ ਅਨੇਕਾਂ ਸਾਧੂ ਸੰਤਾਂ ਨੂੰ ਮਿਲਦੇ ਸੀ, ਅਨੇਕਾਂ ਦਾ ਅਸਰ ਬੰਦਾ ਲੈਂਦਾ ਸੀ। ਗੁਰੂ ਨਾਨਕ ਪ੍ਰਕਾਸ਼ ਰੂਪ ਹੋ ਕੇ ਸੰਸਾਰ ਦੇ ਵਿੱਚ ਪ੍ਰਗਟੇ ਸੱਤ ਦਾ ਰਾਹ ਦਰਸਾਉਣ ਵਾਸਤੇ। ਇਹਨਾਂ ਨੇ ਵੀ ਉੱਡਦੀ ਉੱਡਦੀ ਗੱਲ ਸੁਣ ਲਈ ਕਿ ਇਸ ਵੇਲੇ ਜੇ ਕੋਈ ਨੰਗਾ ਸਕਦਾ ਹੈ ਤਾਂ ਕਰਤਾਰਪੁਰ ਵਿੱਚ ਬੈਠੇ ਗੁਰੂ ਨਾਨਕ ਪਾਤਸ਼ਾਹ ਨੇ, ਜਿਹੜੇ ਨਰੋਲ ਸੱਤ ਦਾ ਉਪਦੇਸ਼ ਦੇ ਕੇ ਜੀਵ ਨੂੰ ਜੀਵ ਬਿਰਤੀ ਚੋਂ ਕੱਢ ਕੇ ਈਸ਼ ਬਿਰਤੀ ਦੇ ਵਿੱਚ ਰਲਾ ਦਿੱਤੇ, ਉਸ ਵੇਲੇ ਆਪ ਨੇ ਦੋਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਹਾਜ਼ਰ ਹੋ ਕੇ ਬੇਨਤੀ ਦੇ ਰੂਪ ਵਿੱਚ ਇਸ ਤਰ੍ਹਾਂ ਦੇ ਨਾਲ ਉਚਾਰਨ ਕੀਤਾ।
ਸਾਗਰ ਕਿਵੇਂ ਤਰੀਏ, ਸਾਗਰ
ਪਾਤਸ਼ਾਹ ਦੇ ਚਰਨਾਂ ਚ ਕਿਹਾ ਜਾ ਵਿਚਿੱਤਰ ਨਜ਼ਾਰਾ ਹੋਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਆਪ ਤਖ਼ਤ ਦੇ ਉੱਤੇ ਬਿਰਾਜਮਾਨ ਨੇ, ਬੇਅੰਤ ਸੰਗਤ ਬੈਠੀ ਹੈ ਤੇ ਆਪਦੇ ਮੁਖਾਰਬਿੰਦ ਤੋਂ ਵਚਨ ਹੋ ਰਹੇ ਨੇ ਤੇ ਉਸ ਵੇਲੇ ਦੋ ਜਗਿਆਸੂ ਉੱਠ ਕੇ ਖੜੇ ਹੋ ਕੇ ਬੇਨਤੀ ਕਰਦੇ ਹੈ, ਕਹਿੰਦੇ ਹੇ ਪ੍ਰਭੂ ਆਪ ਕਿਰਪਾ ਕਰਕੇ ਤਾਂ ਦੱਸੋ ਜਿੱਤ ਦਰ ਵਸੇ ਕਵਨ ਦਰ ਕਹੀਏ। ਜਿਸ ਥਾਂ ਤੇ ਜਿਸ ਦਰਵਾਜੇ ਦੇ ਉੱਤੇ ਵਾਹਿਗੁਰੂ ਵਸਦਾ ਹੈ ਉਹ ਦਰ ਨੂੰ ਕੀ ਕਹਿੰਦੇ ਨੇ, ਕੀ ਉਹਦਾ ਨਾਮ ਹੈ, ਕੀ ਉਸ ਨੂੰ ਕਿਹਾ ਜਾਵੇ। ਦਰਾਂ ਪੀਤਰ ਦਰ ਕਵਨ ਲੈ, ਬੇਅੰਤ ਦਰ ਨੇ ਉਹਨਾਂ ਦਰਾਂ ਦੇ ਵਿੱਚੋਂ ਜਿਹੜਾ ਪਰਮੇਸ਼ੁਰ ਦਾ ਦਰ ਹੈ ਉਹ ਕਿਸ ਤਰੀਕੇ ਨਾਲ ਲਿਆ ਜਾਵੇ, ਕਿਹੜਾ ਸਾਧਨ ਕਰਿਆ ਜਾਵੇ, ਕਿਹੜਾ ਦਰ ਟੋਲਿਆ ਜਾਵੇ ਤੇ ਕਿਹੜਾ ਮਹਾਤਮਾ ਮਿਲੇ ਜਿਹੜਾ ਇਹਨਾਂ ਦਰਾਂ ਦੇ ਵਿੱਚੋਂ ਸਾਨੂੰ ਦਰ ਦੱਸ ਦੇਵੇ। ਮਹਾਰਾਜ ਕਹਿਣ ਲੱਗੇ ਦੇਖੋ ਪ੍ਰੇਮੀਓ, ਇਹ ਦਰ ਜਿਹੜੇ ਤੁਸੀਂ ਕਹਿੰਦੇ ਹੋ ਇਹਨੇ ਸਾਰਾ ਦਰਾਂ ਦੇ ਵਿੱਚ ਵਾਹਿਗੁਰੂ ਦਾ ਦਰ ਹੈ, ਸਾਰੇ ਸਾਧਨਾਂ ਦੇ ਵਿੱਚ ਵਾਹਿਗੁਰੂ ਦਾ ਸਾਧਨ ਹੈ, ਸਾਰੇ ਮਹਾਤਮਾ ਵਿੱਚ ਵਾਹਿਗੁਰੂ ਨੂੰ ਮਨਾਉਣ ਵਾਲਾ ਮਹਾਤਮਾ ਹੋਇਆ ਕਰਦਾ। ਜਿਤ ਦਰ ਵਸੇ ਦਰ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹਿ, ਜਿਸ ਦਰ ਕਾਰਨ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹਿ। ਹੇ ਪ੍ਰਭੂ ਜਿਸ ਦਰ ਨੂੰ ਅਸੀਂ ਟੋਲਦੇ ਫਿਰਦੇ ਹਾਂ, ਸਾਡੀ ਅਰਦਾਸ ਹੈ ਕੋਈ ਆ ਕੇ ਉਸ ਦਰ ਦਾ ਸਾਨੂੰ ਪਤਾ ਦੇ ਦੇਵੇ, ਕਿਨ ਵਿਧ ਸਾਗਰ ਤਰੀਏ। ਕਹਿੰਦੇ ਇਹ ਭਵਜਲ ਦੇ ਸਾਗਰ ਨੂੰ ਕਿਹੜੇ ਤਰੀਕੇ ਦੇ ਨਾਲ ਅਸੀਂ ਪਾਰ ਕਰੀਏ। ਮਹਾਰਾਜ ਕਹਿੰਦੇ ਜਿਉਂਦੇ ਮਰ ਜਾਓ ਭਾਈ, ਫਿਰ ਤਰ ਜਾਈਦਾ, ਜਿਉਂਦੇ ਤੋਂ ਤਰਿਆ ਨਹੀਂ ਜਾਂਦਾ। ਜਦ ਆਦਮੀ ਪੁੱਠੀ ਤਾਰੀ ਤਰਦਾ ਹੈ, ਜਿਹਨੂੰ ਆਉਂਦੀ ਹੈ ਤਾਰੀ ਤਰਨੀ, ਉਹ ਸਾਰਾ ਸਰੀਰ ਢਿੱਲਾ ਛੱਡ ਕੇ ਪਾਣੀ ਦੇ ਉੱਤੇ ਪੈ ਜਾਂਦਾ, ਮੁਰਦਾ ਬਣ ਜਾਂਦਾ ਹੈ ਤੇ ਉਸ ਨੂੰ ਪਾਣੀ ਨਹੀਂ ਡੁੱਬਿਆ ਕਰਦਾ, ਉਹ ਨਹੀਂ ਡੁੱਬਿਆ ਕਰਦਾ ਪਾਣੀ ਦੇ ਅੰਦਰ। ਮੁਰਦਾ ਜੇ ਸੱਚਮੁੱਚ ਮਰ ਜਾਵੇ ਉਹ ਵੀ ਪਾਣੀ 'ਚ ਨਹੀਂ ਡੁੱਬਦਾ, ਉਹ ਤਰਿਆ ਹੁੰਦਾ। ਇਸੇ ਤਰ੍ਹਾਂ ਜਿਹੜਾ ਪੁੱਠੀ ਤਾਰੀ ਤਰਦਾ ਹੈ ਉਹ ਵੀ ਨਹੀਂ ਡੁੱਬਿਆ ਕਰਦਾ। ਕਹਿੰਦੇ ਪਾਤਸ਼ਾਹ ਜਿਉਂਦੇ ਮਰ ਨਹੀਂ ਹੁੰਦਾ, ਜੀਵ ਧਿਆਨ ਨਹਿ ਮਰੀਏ। ਬਹੁਤ ਔਖਾ ਜਿਉਂਦੇ ਮਰਨਾ, ਗੱਲ ਕਹਿਣੀ ਸਿਖਾਲੀ ਹੈ ਪਰ ਜਿਉਂਦੇ ਮਰਨਾ ਕੋਈ ਖੇਡ ਹੈ। ਤੇ ਤੂੰ ਇਹ ਕਹਿਣਾ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਸ਼ਰਦਾਸ, ਹੋ ਸਭਨ ਕੀ ਰੇਣਕਾ ਤੋਂ ਹਮਾਰੇ ਪਾਸ। ਤੂੰ ਇਹ ਕਹਿੰਦਾ ਪਹਿਲਾਂ ਮਰਨਾ ਕਬੂਲ ਹੈ, ਇਹ ਕਬੂਲਣਾ ਹੀ ਸਾਨੂੰ ਔਖਾ ਹੈ, ਅਸੀਂ ਕਬੂਲ ਨਹੀਂ ਸਕਦੇ ਕਿਉਂਕਿ ਸਾਨੂੰ ਪਤਾ ਨਹੀਂ ਵੀ ਮਰਨਾ ਕੀ ਹੁੰਦਾ, ਮਰੇ ਬਗੈਰ ਇਹ ਤਰ ਨਹੀਂ ਹੁੰਦਾ। ਸੋ ਉਸ ਵੇਲੇ ਮਾਇਆ ਮਹਾਰਾਜ ਜੀ ਦਿਆ ਦੇ ਘਰ ਵਿੱਚ ਆਏ ਤੇ ਕਹਿਣ ਲੱਗੇ ਪ੍ਰੇਮੀਓ, ਜਿਸ ਦਰਵਾਜ਼ੇ ਦੀ ਤੁਸੀਂ ਗੱਲ ਪੁੱਛਣ ਲੱਗੇ ਹੋ ਉਹ ਤੁਹਾਨੂੰ ਦੱਸ ਦਿੰਦੇ ਹਾਂ, ਤੇ ਜਿੱਥੇ ਤੁਸੀਂ ਪਰਮੇਸ਼ੁਰ ਦੇ ਨਾਲ ਭਵਜਲ ਪਾਰ ਤਰਨਾ ਹੈ ਉਹਦਾ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਹ ਬਹੁਤ ਗਹਿਰੀ ਖਾਈ ਹੈ ਤੇ ਉਹ ਜਿਉਂਦੇ ਜਿਉਂਦੇ ਨਹੀਂ ਤਰੀ ਜਾਂਦੀ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਹਾਂ ਖਾਲਸਾ ਕਹਿਣ ਲੱਗੇ ਪ੍ਰੇਮੀਓ, ਵਾਹਿਗੁਰੂ ਤੇ ਸਾਡੇ ਵਿਚਾਲੇ ਇੱਕ ਜਿਹਨੂੰ ਭਰਜਲ ਕਹਿੰਦੇ ਨੇ, ਉਹ ਤਿਰਗੁਣ ਮਾਇਆ ਦਾ ਛੱਲਾ ਮਾਰਦਾ ਸਮੁੰਦਰ ਹੈ। ਕੋਈ ਬੰਦਾ ਇਹਦੇ ਵਿੱਚੋਂ ਜਿਉਂਦਾ ਜਿਉਂਦਾ ਤਾਂ ਲੰਘ ਨਹੀਂ ਸਕਦਾ ਤੇ ਮਰਿਆ ਹੋਇਆ ਲੰਘ ਜਾਂਦਾ। ਮਰੀ ਹੋਈ ਚੀਜ਼ ਰੱਖ ਦੋ, ਪਾਣੀ ਡੁੱਬਦਾ ਹੀ ਨਹੀਂ, ਉੱਤੋਂ ਦੀ ਤਰੀ ਜਾਂਦੀ। ਇਸੇ ਤਰ੍ਹਾਂ ਜਿਹਨੇ ਆਪਣੇ ਆਪ ਨੂੰ ਮਾਰ ਲਿਆ ਉਹ ਤਾਂ ਲੰਘ ਜਾਂਦਾ, ਜਿਹੜਾ ਮੈਂ ਵਿੱਚ ਹੈ ਮੈਂ ਜਿਉਂਦਾ ਉਹ ਨਹੀਂ ਕਹਿੰਦੇ ਲੰਘ ਸਕਦਾ, ਉਹ ਤਾਂ ਡਿਵਾਰਕ ਹੋ ਗਿਆ, ਰਸਤੇ ਦੇ ਵਿੱਚੋਂ ਗਾਹਾਂ ਜਾ ਨਹੀਂ ਸਕਦਾ। ਸੋ ਇਸ ਕਰਕੇ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਪਨ ਕੀ ਰੇਣਕਾ ਤੋ ਹਮਾਰੇ ਪਾਸ। ਮਰਨਾ ਕਬੂਲ ਕਰਨਾ ਪੈਣਾ, ਕਿਉਂਕਿ ਮਾਇਆ ਬਹੁਤ ਗਹਿਰੀ ਖਾਈ ਹੈ, ਇਹਦੇ ਚੋਂ ਲੰਘਿਆ ਨਹੀਂ ਜਾਂਦਾ। ਇੱਕ ਵਾਰੀ ਕ੍ਰਿਸ਼ਨ ਮਹਾਰਾਜ ਬਚਨ ਕਰਦੇ ਨੇ, ਕਹਿਣ ਲੱਗੇ ਅਰਜਨ ਮੇਰੀ ਜੋ ਤਿਰਗੁਣ ਮਾਇਆ ਹੈ ਸੰਸਾਰ ਦੇ ਉੱਤੇ ਉਹ ਉਤਰ ਹੈ, ਨਾ ਤਰਨ ਵਾਲੀ ਹੈ। ਉਹ ਸਾਰੇ ਸੰਸਾਰ ਨੂੰ ਉਸਨੇ ਭੁਲਾਇਆ ਹੋਇਆ, ਮੈਂ ਨਿਰੰਕਾਰ ਸਾਰਿਆਂ ਦੇ ਹਿਰਦੇ ਚ ਰਹਿਣਾ, ਨਾਲ ਰਹਿਣਾ, ਸਾਰੇ ਕੰਮ ਮੈਂ ਕਰਦਾ, ਮੈਂ ਹੀ ਇਸ ਜੀਵ ਨੂੰ ਸ਼ਕਤੀ ਦਿੰਦਾ ਅੱਖਾਂ ਚ ਦੇਖਣ ਦੀ, ਕੰਨਾਂ ਚੋਂ ਸੁਣਨ ਦੀ, ਜ਼ੁਬਾਨ ਤੋਂ ਬੋਲਣ ਦੀ, ਲੇਕਿਨ ਮੈਨੂੰ ਇਹ ਭੁੱਲਿਆ ਰਹਿੰਦਾ ਹੈ ਜਿਹੜੀ ਅਣਹੁੰਦੀ ਚੀਜ਼ ਮਾਇਆ ਹੈ ਉਹਨੂੰ ਯਾਦ ਰੱਖਦਾ, ਉਹਦੇ ਚ ਗੁਲਤਾਨ ਰਹਿੰਦਾ। ਕਹਿੰਦੇ ਭੁੱਲ ਜਾਂਦਾ ਆਦਮੀ। ਅਰਜਨ ਕਹਿਣ ਲੱਗਿਆ ਵੀ ਮਹਾਰਾਜ ਇਹ ਮਾਇਆ ਮਾਇਆ ਮੈਂ ਸੁਣਦਾ ਤਾਂ ਹਾਂ, ਕਿਰਪਾ ਕਰਕੇ ਮੈਨੂੰ ਕਦੇ ਦਰਸ਼ਨ ਤਾਂ ਕਰਾਓ, ਇਹਦੇ ਹੈ ਕੀ ਚੀਜ਼। ਕਹਿੰਦੇ ਅਰਜਨ ਇਹ ਤਿਰਗੁਣ ਮਾਇਆ ਜਿਹੜੀ ਹੈ ਇਹਦੇ ਚ ਸਾਰਾ ਸੰਸਾਰ ਭੁੱਲ ਜਾਂਦਾ, ਕੋਈ ਨਹੀਂ ਰਹਿੰਦਾ ਜਿਹੜਾ ਨਾ ਭੁੱਲ। ਬਾਰ ਬਾਰ ਕਿਹਾ, ਦੂਜੇ ਦਿਨ ਵੀ ਇਸਨੇ ਬੇਨਤੀ ਕਰੀ ਵੀ ਮਹਾਰਾਜ ਮੈਨੂੰ ਮਾਇਆ ਤਾਂ ਦਿਖਾਓ ਕੀ ਹੁੰਦੀ ਹੈ। ਕਹਿੰਦੇ ਅਰਜਨ ਤੂੰ ਆਪਣੇ ਆਪ ਨੂੰ ਭੁੱਲ ਜਾਏਗਾ। ਕਹਿੰਦਾ ਆਹ ਵੀ ਗੱਲ ਕਦੇ ਹੋ ਸਕਦੀ ਹੈ ਮੈਂ ਆਪਣੇ ਆਪ ਨੂੰ ਭੁੱਲ ਜਾਵਾਂ? ਕਹਿੰਦੇ ਹਾਂ, ਮੇਰੀ ਮਾਇਆ ਦਾ ਵਜੂਦ ਕੋਈ ਨਹੀਂ, ਲੇਕਿਨ ਸੱਚਮੁੱਚ ਲੱਗਦੀ ਹੈ, ਸੱਚੀ ਲੱਗਦੀ ਹੈ, ਤੇ ਹੈ ਕੋਈ ਚੀਜ਼ ਨਹੀਂ, ਇਹ ਹੈ ਤਾਂ ਸਾਰੇ ਸਾਧਸੰਗ ਜੀ ਨਿਰੰਕਾਰ ਵਾਹਿਗੁਰੂ ਤੇ ਬਗੈਰ ਤਾਂ ਸੰਸਾਰ 'ਚ ਹੋਰ ਨਾ ਕੋਈ ਹੋਇਆ, ਨਾ ਕੋਈ ਹੋਣਾ, ਨਾ ਕੋਈ ਹੋਏਗਾ। ਆਹ ਤਾਂ ਹੈਗੀ ਅਸਲੀ ਗੱਲ। ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰ ਆਏ, ਲੇਕਿਨ ਸਾਨੂੰ ਨਾ ਇਹ ਹਰੀ ਦਾ ਰੂਪ ਨਜ਼ਰ ਆਉਂਦਾ, ਨਾ ਗੁਰੂ ਦਾ ਸ਼ਬਦ ਸਾਡੇ ਹਿਰਦੇ 'ਚ ਕਾਟ ਕਰਦਾ ਹੈ। ਕਿਉਂਕਿ ਸਾਨੂੰ ਮੂਰਛਿਤ ਕਰ ਦਿੱਤਾ ਮਾਇਆ ਨੇ, ਭੁਲਾ ਦਿੱਤਾ, ਇੰਨਾ ਭੁੱਲ ਗਏ ਅਸੀਂ ਆਪਣੇ ਆਪ ਨੂੰ ਭੁੱਲ। ਕ੍ਰਿਸ਼ਨ ਮਹਾਰਾਜ ਕਹਿੰਦੇ ਅਰਜਨ ਤੂੰ ਤਾਂ ਤੂੰ, ਹੋਰ ਵੀ ਜਿਹੜੇ ਦੇਵੀ ਦੇਵਤੇ ਵੱਡੇ ਹੈ, ਵਿਸ਼ਨੂੰ ਵਰਮਾ ਮਹੇਸ਼, ਇਹ ਸਭ ਭੁੱਲੇ ਹੋਏ ਨੇ, ਮਾਇਆ ਇੰਨੀ ਪ੍ਰਬਲ ਹੈ। ਕਹਿੰਦਾ ਮਹਾਰਾਜ ਮੈਨੂੰ ਦਿਖਾ ਦਿਓ। ਕਹਿੰਦੇ ਕੀ ਕਰੇਗਾ ਤੂੰ ਆਪਣੇ ਆਪ ਨੂੰ ਭੁੱਲ ਜਾਏਗਾ, ਮੈਨੂੰ ਵੀ ਭੁੱਲ ਜਾਏਗਾ? ਕਹਿੰਦਾ ਨਹੀਂ ਭੁੱਲਦਾ। ਕਹਿੰਦੇ ਚੰਗਾ, ਦਾਤਣ ਕਰਨੀ ਹੈ ਪਾਣੀ ਲਿਆ। ਕੋਲ ਇਹ ਸਰੋਵਰ ਸੀ, ਉਹਦੇ ਵਿੱਚ ਜਾ ਕੇ ਇੱਕ ਪੈਰ ਉਹਨੇ ਪੌੜੀ ਤੇ ਰੱਖ ਲਿਆ ਹੇਠਲੀ ਤੇ ਗੜਵੀ ਲੈ ਕੇ ਜਦ ਪਾਣੀ ਦੇ ਵਿੱਚ ਗੜਵੀ ਡਬਾਉਣ ਲੱਗਿਆ, ਉਸ ਤੋਂ ਪਹਿਲਾਂ ਇਹਦੇ ਉੱਤੇ ਮਾਇਆ ਪੈ, ਸੀਨ ਬਦਲ ਗਿਆ, 300 ਸਾਲ ਗਾਹਾਂ ਸਮਾਂ ਕਰ ਦਿੱਤਾ, ਜੰਗਲ ਬਣ ਗਿਆ ਭਿਆਨਕ, ਜਾਨਵਰ ਫਿਰ ਰਹੇ ਨੇ, ਸ਼ੇਰ ਫਿਰਦੇ ਨੇ, ਚੀਤੇ ਫਿਰਦੇ ਆ, ਵੱਡੇ ਵੱਡੇ ਅਜਦਹਾ ਫਿਰਦੇ ਨੇ, ਸਰਾਲਾਂ ਫਿਰਦੀਆਂ, ਸੱਪ ਫਿਰਦੇ ਨੇ, ਹਾਥੀ ਫਿਰਦੇ ਨੇ, ਹੋਰ ਜੰਗਲੀ ਜਾਨਵਰ ਬੇਅੰਤ ਫਿਰ ਰਹੇ ਨੇ। ਦੇਖ ਕੇ ਡਰ ਗਿਆ, ਆਵਾਜ਼ ਦਿੰਦਾ ਹੈ, ਮਹਾਰਾਜ ਤੁਸੀਂ ਕਿੱਥੇ ਚਲੇ ਗਏ, ਕਿੱਥੇ ਚਲੇ ਗਏ? ਸੋਚਦਾ ਹੀ ਨਹੀਂ ਵੀ ਮੈਂ ਕਿੱਥੇ ਆ ਗਿਆ, ਕੋਈ ਪਤਾ ਨਹੀਂ, ਭੁੱਲ ਗਿਆ ਸਭ ਕੁਛ। ਰਾਤ ਪੈ ਗਈ, ਦਰਖਤਾਂ ਤੇ ਚੜ੍ਹ ਕੇ ਰਾਤ ਕੱਟਦਾ, ਦੂਆ ਦਿਨ ਹੋ ਗਿਆ, ਟੋਲਦਾ ਫਿਰਦਾ, ਹਾਕਾ ਮਰ ਜਾਂਦਾ, ਰੋਈ ਜਾਂਦਾ ਉੱਚੀ ਉੱਚੀ, ਫੇਰ ਨਹੀਂ ਲੱਭਿਆ, ਫੇਰ ਦਰਖਤ ਤੇ ਰਾਤ ਕੱਟੀ, ਤੀਆ ਦਿਨ ਆ ਗਿਆ, ਨਾ ਕੁਛ ਖਾਣ ਨੂੰ, ਨਾ ਕੁਛ ਪੀਣ ਨੂੰ, ਬੁਰਾ ਹਾਲ ਹੋ ਗਿਆ। ਚੌਥੇ ਦਿਨ ਜੰਗਲ ਤੋਂ ਬਾਹਰ ਨਿਕਲਿਆ, ਉੱਥੇ ਕੀ ਦੇਖਦਾ, ਕੋਈ ਪ੍ਰੇਮੀ ਨੇ ਕੰਮ ਕਰ ਰਹੇ ਨੇ। ਉੱਥੇ ਜਾ ਕੇ ਪੁੱਛਣ ਲੱਗਿਆ ਕਿ ਕ੍ਰਿਸ਼ਨ ਮਹਾਰਾਜ ਨਹੀਂ ਦੇਖੇ? ਉਹ ਇਹਦੇ ਮੂੰਹ ਵੱਲ ਦੇਖਣ ਲੱਗ ਗਏ ਸਾਰੇ। ਕਹਿੰਦਾ ਕੀ ਦੇਖਦੇ ਹੋ ਤੁਸੀਂ, ਮੈਨੂੰ ਦੱਸਦੇ ਕਿਉਂ ਨਹੀਂ? ਤੇ ਮੈਂ ਅਰਜਨ ਆ ਅਰਜਨ। ਉਹ ਹੋਰ ਹੱਸਣ ਲੱਗੇ, ਤਾਲੀ ਮਾਰ ਕੇ ਹੱਸ ਪਏ, ਬਾਲੇ ਦਾ ਕੋਈ ਚੱਲੇ ਨਾ। ਉਹ ਕਹਿੰਦੇ ਕਿਸੇ ਪਾਗਲਖਾਨੇ ਚੋਂ ਤਾਂ ਨੱਠ ਕੇ ਤਾਂ ਆਇਆ। ਕ੍ਰਿਸ਼ਨ ਨੂੰ ਹੋਏ ਨੂੰ ਤਾਂ 300 ਸਾਲ ਹੋ ਗਏ, ਅਰਜਨ ਨੂੰ ਹੋਏ ਨੂੰ 300 ਸਾਲ ਹੋ ਗਏ। ਉਹ ਰਾਜ ਆਪਣੇ ਪੋਤੇ ਪ੍ਰੀਸ਼ਿਤ ਨੂੰ ਦੇਣ ਤੋਂ ਬਾਅਦ ਉਹਦਾ ਪਹਾੜਾਂ ਵਿੱਚ ਬਰਫ਼ 'ਚ ਜਾ ਕੇ ਗਲ ਗਏ। ਤੂੰ ਅਰਜਨ ਕਿੱਧਰੋਂ ਬਚ ਕੇ ਆ ਗਿਆ? ਬੜੀ ਜਿੱਦ ਕਰਦਾ, ਮੈਂ ਅਰਜਨ ਆ, ਮੇਰੇ ਕੋਲ ਹੁਣੇ ਕ੍ਰਿਸ਼ਨ ਨੂੰ ਖੜੇ ਸੀ ਅਤੇ ਅੱਜ 3 ਦਿਨ ਹੋ ਗਏ, 4 ਦਿਨ ਮੈਨੂੰ ਵਿਛੜੇ ਨੂੰ, ਅਤੇ ਤੁਸੀਂ 300 ਸਾਲ ਕਹਿੰਦੇ ਹੋ। ਕਹਿੰਦੇ ਜੇ ਸਾਡਾ ਯਕੀਨ ਨਹੀਂ ਆਉਂਦਾ ਭਾਈ ਤਾਂ ਸ਼ਹਿਰ ਚੱਲ। ਇਹ ਰਾਜਾ ਕ੍ਰਿਸ਼ਨ ਭਗਤ ਹੈ ਅਤੇ ਮਹਾਂਭਾਰਤ ਦੀ ਇਹਨੇ ਕਥਾ ਕਰਾਈ ਹੋਈ ਹੈ ਮੰਦਰ ਵਿੱਚ, ਉੱਥੇ ਚੱਲ। ਉੱਥੇ ਲਿਜਾ ਕੇ ਬਿਠਾ ਤਾ ਅਤੇ ਉੱਥੇ ਗੱਲ ਆ ਰਹੀ ਹੈ ਵੀ ਉਹਨਾਂ ਨੇ ਮਹਾਂਭਾਰਤ ਦਾ ਇਸ ਤਰ੍ਹਾਂ ਨਾਲ ਯੁੱਧ ਜਿੱਤਿਆ, ਰਾਸ਼ੂ ਯੱਗ ਕਰਿਆ, ਉਹਦੇ ਬਾਅਦ ਰਾਜ ਆਪਣੇ ਪੋਤੇ ਨੂੰ ਦੇ ਕੇ ਪ੍ਰੀਸ਼ਿਤ ਨੂੰ ਉਹ ਪਹਾੜਾਂ ਵਿੱਚ ਚਲੇ ਗਏ ਗਲਣ ਵਾਸਤੇ। ਸਾਰੀ ਕਥਾ ਰੋਜ਼ ਇਹ ਸੁਣਿਆ ਕਰੇ। ਕਹਿੰਦਾ ਹੈ ਕਥਾ ਮੇਰੀ ਹੈ, ਇਹ ਗੱਲ ਕੀ ਹੋ ਗਈ? ਮੈਂ ਸੁੱਤਾ ਹਾਂ ਕਿ ਜਾਗਦਾ? ਸੁਪਨਾ ਆ ਰਿਹਾ ਮੈਨੂੰ, ਪੁੱਛਿਆ। ਕਹਿੰਦਾ ਮੈਂ ਜਾਗਦਾ। ਕਹਿੰਦੇ ਤੇਰਾ ਤਾਂ ਦਿਮਾਗ ਵਿਗੜਿਆ ਹੋਇਆ, ਪਾਗਲਖਾਨੇ ਚੋਂ ਆਇਆ ਨੱਠ ਕੇ। ਇੱਕ ਤਾਂ ਤੂੰ ਕ੍ਰਿਸ਼ਨ ਕ੍ਰਿਸ਼ਨ ਕਰੀ ਜਾਂਦਾ, ਇੱਕ ਆਪਣੇ ਆਪ ਨੂੰ ਅਰਜਨ ਕਹਿੰਦਾ। ਦੇਖ ਹੁਣ ਤਾਂ ਕਹਿਤਾ, ਇੱਥੇ ਦਾ ਰਾਜਾ ਜਿਹੜਾ ਹੈ ਉਹ ਕ੍ਰਿਸ਼ਨ ਭਗਤ ਹੈ, ਤੈਨੂੰ ਸਜ਼ਾ ਦੇ ਦੂ, ਕਾਲ ਕੋਹੜੀ 'ਚ ਬੰਦ ਕਰ ਦੂ, ਅੱਜ ਤੋਂ ਬਾਅਦ ਨਾ ਕਹੀਂ ਤੂੰ ਆਪਣਾ ਨੌ ਪਰਦੇਸੀ ਰੱਖ ਲੈ ਜੇ ਹੋਰ ਨਹੀਂ ਆਉਂਦਾ। ਕਹਿੰਦਾ ਚੰਗਾ, ਮੈਨੂੰ ਪਰਦੇਸੀ ਕਹਿ ਦਿਆ ਕਰੋ, ਭੁੱਲ ਗਿਆ ਨੌ ਆਪਣਾ ਭੁੱਲ ਗਿਆ। ਉਹਦੇ ਬਾਅਦ ਕਥਾ ਸੁਣਦਾ ਰਿਹਾ ਅਤੇ ਰਹਿੰਦਾ ਉੱਥੇ ਪਰਦੇਸੀ ਬਣ ਕੇ। ਰਾਜੇ ਨੇ ਦੇਖਿਆ ਬਈ ਤੀਰ ਅੰਦਾਜ਼ੀ ਦਾ ਬੜਾ ਮਾਹਰ ਹੈ, ਉਹਨੂੰ ਕਮਾਂਡਰ ਬਣਾ ਤਾ ਆਪਣੀਆਂ ਫੌਜਾਂ ਦਾ, ਤੀਰ ਅੰਦਾਜ਼ੀ ਵਾਲੀਆਂ ਦਾ। ਆਪਣੀ ਲੜਕੀ ਦੀ ਸ਼ਾਦੀ ਕਰਤੀ ਅਤੇ ਉਸ ਵੇਲੇ ਬਹੁਤ ਜ਼ਿਆਦਾ ਕਰਮ ਧਰਮ ਸਾਰੇ ਭੁੱਲ ਗਿਆ, ਸਾਰਾ ਦਿਨ ਭੋਗਾਂ ਦੇ ਵਿੱਚ ਮਸਤ ਰਹਿੰਦਾ। ਜਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਸੀ ਉਹ ਖਾਣੀਆਂ ਸ਼ੁਰੂ ਕਰਤੀਆਂ, ਜਿਹੜੇ ਕੰਮ ਨਹੀਂ ਕਰਨੇ ਸੀ ਉਹ ਸਾਰੇ ਕਰਨ ਲੱਗਿਆ, ਜਿਹੜੇ ਕਰਨੇ ਸੀ ਭਜਨ ਬੰਦਗੀ ਸਭ ਛੱਡ ਦਿੱਤੇ, ਪੱਕਾ ਨਾਸਤਕ ਹੋ ਗਿਆ। ਜੇ ਕੋਈ ਕ੍ਰਿਸ਼ਨ ਦਾ ਨਾਂ ਲੈ ਦੇਵੇ ਉਹਨੇ ਤਿਉੜੀ ਵੱਟ ਲੈਣੀ। ਕਹਿੰਦਾ ਮੇਰੇ ਕੋਲ ਕ੍ਰਿਸ਼ਨ ਦਾ ਨਾਂ ਨਾ ਦਿਓ। ਕੀ ਸੀਗਾ ਕ੍ਰਿਸ਼ਨ? 16,108 ਰਾਣੀਆਂ ਸੀ ਉਹਦੇ, ਉਹਦਾ ਨਾਂ ਲੈਣਾ ਤੂੰ ਮੇਰੇ ਕੋਲ? ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ ਇਸ ਨੂੰ, ਬਿਲਕੁਲ ਬੇਮੁੱਖ ਹੋ ਗਿਆ। ਬੜਾ ਸਮਾਂ ਲੰਘਿਆ, ਲੰਘਣ ਤੋਂ ਬਾਅਦ ਹਰ ਵਕਤ ਰਾ ਆਪਣੇ ਘਰਵਾਲੀ ਨਾਲ ਪਿਆਰ ਕਰੀ ਜਾਂਦਾ, ਡਿਊਟੀਆਂ ਵੀ ਘੱਟ ਦਿੰਦਾ, ਨਸ਼ਿਆਂ ਦੇ ਵਿੱਚ ਪ੍ਰਵਿਰਤ ਹੋ ਗਿਆ। ਰਾਜੇ ਨੇ ਬੜੀ ਤਾੜਨਾ ਕਈ ਵਾਰੀ ਕਰੀ ਵੀ ਇਹ ਤੂੰ ਮਾੜੇ ਕੰਮ ਕਰਦਾ, ਠੀਕ ਨਹੀਂ ਹੈਗੇ, ਤੂੰ ਭਗਤੀ ਨਹੀਂ ਕਰਦਾ, ਤੂੰ ਨਾਸਤਕ ਪੁਰਸ਼ ਹੈ। ਲੇਕਿਨ ਉਹਦੀ ਕਲਾ ਦੇਖ ਕੇ ਉਹਨੂੰ ਹਟਾਇਆ ਹੈ ਨਾ, ਅਤੇ ਉਹਦੇ ਘਰਵਾਲੀ ਚੜ੍ਹਾਈ ਕਰ ਗਈ। ਹੁਣ ਇਹ ਕੀ ਕਹਿੰਦਾ? ਕਹਿੰਦਾ ਮੈਂ ਇਹਦਾ ਸੰਸਕਾਰ ਨਹੀਂ ਹੋਣ ਦੇਣਾ, ਮੈਂ ਨਾਲ ਚਲੂੰ ਇਹਦੇ। ਬਥੇਰਾ ਸਮਝਾਉਂਦੇ ਨੇ, ਕਹਿੰਦਾ ਮੈਂ ਫੈਸਲਾ ਕਰ ਲਿਆ, ਪ੍ਰਤੱਗਿਆ ਕਰ ਲਈ, ਹੁਣ ਤਾਂ ਮੈਂ ਇਹਦੇ ਨਾਲ ਚੱਲਦਾ। ਅਤੇ ਉਸ ਤੋਂ ਬਾਅਦ ਚਿਖਾ ਦੇ ਉੱਤੇ ਲੈ ਗਏ ਉਸਦੇ ਘਰਵਾਲੀ ਨੂੰ ਅਤੇ ਉੱਤੇ ਬੈਠਦਾ। ਸਾਰੇ ਸਮਝਾਉਂਦੇ ਨੇ ਵੀ ਇਹ ਗੱਲ ਤਾਂ ਹੋਈ ਨਹੀਂ ਕਦੇ, ਇਸਤਰੀ ਦੇ ਨਾਲ ਕਦੇ ਉਹਦਾ ਪਤੀ ਤਾਂ ਜਲਿਆ ਹੀ ਨਹੀਂ ਹੈ। ਲੇਕਿਨ ਸਮਝਦਾ ਨਹੀਂ, ਇੱਧਰੋਂ ਕ੍ਰਿਸ਼ਨ ਮਹਾਰਾਜ ਨੇ ਉਦੋਂ ਨੂੰ ਭੇਜਿਆ ਵੀ ਜਾ ਤੂੰ ਦੱਸ, ਇਹਨੂੰ ਯਾਦ ਕਰਾ ਵੀ ਤੂੰ ਕ੍ਰਿਸ਼ਨ ਹੈ। ਉਹ ਆ ਗਿਆ, ਕਹਿਣ ਲੱਗਿਆ ਤੂੰ ਮੈਨੂੰ ਪਛਾਣਦਾ? ਕਹਿੰਦਾ ਮੈਂ ਨਹੀਂ ਤੈਨੂੰ ਪਛਾਣਦਾ। ਕਹਿੰਦਾ ਮੈਂ ਉਦੋਂ ਹਾਂ। ਕਹਿੰਦਾ ਉਹ ਜਿਹੜਾ ਕ੍ਰਿਸ਼ਨ ਵੇਲੇ ਹੋਇਆ ਤੂੰ ਪਾਗਲਖਾਨੇ ਚੋਂ ਆਇਆ, ਉਹ 300 ਸਾਲ ਹੋ ਗਏ ਉਦੋਂ ਨੂੰ ਤੂੰ ਮਰੇ ਨੂੰ, ਤੂੰ ਕਿੱਥੋਂ ਆ ਗਿਆ ਨਕਲੀ? ਉਦੋਂ ਬਥੇਰਾ ਸਮਝਾਉਂਦਾ, ਸਮਝਦਾ ਨਹੀਂ। ਕਹਿੰਦਾ ਮੇਰੇ ਕੋਲ ਨਾਂ ਨਾ ਨਹੀਂ ਕ੍ਰਿਸ਼ਨ ਦਾ, ਬਿਲਕੁਲ ਨਾ ਨਾਂ ਨਹੀਂ, ਨਾ ਅਰਜਨ ਦਾ ਨਾ ਕ੍ਰਿਸ਼ਨ ਦਾ, ਮੈਂ ਅਰਜਨ ਹਾਂ ਇਹ ਨਹੀਂ। ਉਹਦੇ ਬਾਅਦ ਉਹਨੇ ਦੱਸਿਆ ਵੀ ਜਾ ਕੇ, ਕਹਿੰਦਾ ਮਹਾਰਾਜ ਉਹ ਤਾਂ ਇੰਨਾ ਭੁੱਲ ਗਿਆ, ਮੰਨਦਾ ਹੀ ਨਹੀਂ, ਮੈਂ ਬਥੇਰਾ ਕਿਹਾ ਵੀ ਤੂੰ ਅਰਜਨ ਹੈ, ਤਾਂ ਨਿਸ਼ਤਾਰੀ ਅਰਜਨ ਹੈ, ਤੂੰ ਕ੍ਰਿਸ਼ਨ ਮਹਾਰਾਜ ਨਾਲ ਜੰਗਲ 'ਚ ਆਇਆ ਸੀ, ਤੈਅ ਗਿਆ ਮੈਂ ਮੇਰੇ ਉੱਤੇ ਮਾਇਆ ਪਾ ਦਿਉ, ਉਹ ਤਾਂ ਮੰਨਦਾ ਹੀ ਨਹੀਂ। ਇਹਨੇ ਨੂੰ ਕ੍ਰਿਸ਼ਨ ਮਹਾਰਾਜ ਆਪ ਚਲੇ ਗਏ, ਸਮਝਾਉਂਦੇ ਨੇ ਉਹਨੂੰ, ਲੇਕਿਨ ਸਮਝਦਾ ਨਹੀਂ। ਕਹਿੰਦਾ ਕ੍ਰਿਸ਼ਨ ਤਾਂ ਤੂੰ ਨਕਲੀ ਆ ਗਿਆ ਕਿ ਤੂੰ ਪਾਗਲਖਾਨੇ 'ਚ ਨੱਠ ਗਏ, ਕ੍ਰਿਸ਼ਨ ਨੂੰ ਤਾਂ 300 ਸਾਲ ਹੋ ਗਏ, ਉਹ ਤਾਂ ਇਸ ਤਰ੍ਹਾਂ ਦੇ ਨਾਲ ਪ੍ਰਭਾਤ ਖੇਤਰ 'ਚ ਜਾ ਕੇ ਬਹਿ ਗਿਆ ਸੀ ਅਤੇ ਬੱਧਕ ਨੇ ਬਾਣ ਮਾਰਿਆ ਸੀ, ਉਹ ਤਾਂ ਕੱਦਾ ਚੜ੍ਹਾਈ ਕਰ ਗਿਆ, ਤੂੰ ਕਿੱਧਰੋਂ ਆ ਗਿਆ ਉਹਦਾ ਰੂਪ ਬਣਾ ਕੇ? ਮੈਂ ਤੈਨੂੰ ਕੈਦ ਕਰਾ ਦੂੰ। ਬੜਾ ਵਿਵਾਦ ਕਰਿਆ ਉਸਨੇ, ਮੰਨਿਆ ਨਾ। ਅਖੀਰ ਕਹਿਣ ਲੱਗੇ, ਚੰਗਾ ਪੰਡਿਤ ਕਹਿਣ ਲੱਗਿਆ ਵੀ ਚੰਗਾ, ਜੇ ਤੂੰ ਨਹੀਂ ਹਟਦਾ ਜਾ, ਪਹਿਲਾਂ ਇਸ਼ਨਾਨ ਤਾਂ ਕਰਿਆ, ਤੈਂ ਅੱਗ ਚ ਜਲਣਾ, ਇਸ਼ਨਾਨ ਸ਼ੁੱਧ ਹੋ ਗਿਆ। ਤੇ ਜਦੋਂ ਉੱਥੇ ਜਾਂਦਾ ਕ੍ਰਿਸ਼ਨ ਮਹਾਰਾਜ ਨਾਲੇ ਜਾਂਦੇ ਨੇ, ਕਹਿੰਦੇ ਅਰਜਨ ਤੂੰ ਅਜੇ ਵੀ ਸਮਝ ਆ, ਮੈਂ ਹੀ ਤੇਰੇ ਉੱਤੇ ਮਾਇਆ ਪਾਈ ਹੋਈ ਹੈ, ਤੈਂ ਮੈਨੂੰ ਕਿਹਾ ਸੀਗਾ ਵੀ ਮਾਇਆ ਪਾ ਦੇ, ਤੇ ਮੈਂ ਤੈਨੂੰ ਕਿਹਾ ਸੀ ਮੇਰੀ ਮਾਇਆ ਇੰਨੀ ਪਰਬਲ ਹੈ ਤਰੀ ਨਹੀਂ ਜਾਂਦੀ, ਤਿਰਗੁਣ ਮਾਇਆ ਇਹਦੇ ਚ, ਤੂੰ ਤਾਂ ਤੂੰ ਸਾਰੇ ਦੇਵੀ ਦੇਵਤੇ ਭੁੱਲੇ ਬੈਠੇ, ਸਾਰਾ ਸੰਸਾਰ ਭੁੱਲੇ ਬੈਠਾ, ਅਣਹੁੰਦੀ ਚੀਜ਼ ਜਿਹੜੀ ਹੈ ਉਹਨੂੰ ਹੋਈ ਹੋਈ ਸਮਝਦਾ, ਤੇ ਤੂੰ ਮੈਂ ਤੇਰੇ ਤੇ ਮਾਇਆ ਪਈ ਆ, ਤੂੰ ਹੋਸ਼ ਆ, ਮੰਨਦਾ ਹੀ ਨਹੀਂ ਗੱਲ। ਅਖੀਰ ਕ੍ਰਿਸ਼ਨ ਮਹਾਰਾਜ ਨੇ ਹਲਕਾ ਜਿਹਾ ਥੱਪੜ ਮਾਰਿਆ ਮੂੰਹ ਤੇ, ਮਾਇਆ ਲਾ ਲਈ। ਮਾਇਆ ਲਾਈ ਤਾਂ ਕੀ ਦੇਖਦਾ, ਨਾ ਉੱਥੇ ਕੋਈ ਰਾਜਾ, ਨਾ ਕੋਈ ਚਿਖਾ, ਨਾ ਕੋਈ ਲੋਕ, ਰੱਥ ਖੜਾ ਹੈ ਕ੍ਰਿਸ਼ਨ ਮਹਾਰਾਜ ਦਾ, ਤੇ ਇਹਨੇ ਇੱਕ ਪੈਰ ਤਲਾਬ ਚ ਰੱਖਿਆ ਹੋਇਆ ਤੇ ਗੜਵੀ ਹੱਥ ਵਿੱਚ ਹੈ। ਕ੍ਰਿਸ਼ਨ ਕਹਿਣ ਲੱਗੇ ਅਰਜਨ ਮੈਂ ਦਾਤਣ ਕਰਨੀ ਆ ਭਾਈ, ਤੂੰ ਪਾਣੀ ਨੂੰ ਕਿਉਂ ਦੇਰ ਕਰਦੀ, ਕੀ ਸੋਚੀ ਜਾਂਦਾ ਖੜਾ, ਪਾਣੀ ਲੈ ਆਇਆ। ਲੇਕਿਨ ਰੋ ਰਿਹਾ, ਕਹਿੰਦੇ ਰੋਨਾ ਕਿਉਂ ਹੈ, ਕਹਿੰਦਾ ਮੇਰੀ ਰਾਣੀ ਕਿੱਥੇ ਗਈ, ਮੇਰੀ ਇਸਤਰੀ ਕਿੱਥੇ ਗਈ, ਮੇਰੇ ਬੱਚੇ ਕਿੱਥੇ ਗਏ। ਉਹ ਕਹਿੰਦੇ ਅਰਜਨ ਤੂੰ ਹੋਸ਼ ਆ, ਜਾਗ, ਇਹ ਜਾਗ ਨਹੀਂ ਆਇਆ ਕਰਦੀ ਸਾਧ ਸੰਗਤ ਜੀ, ਸਾਨੂੰ ਵੀ ਨਹੀਂ ਆਉਂਦੀ, ਸਿਰਫ ਇਹ ਜਾਗ ਜ਼ਿਆਦਾ ਆਉਂਦੀ ਹੈ। ਪੂਰਵ ਕਰਮਾਂ ਕਰ ਜਾ ਪ੍ਰਗਟਿਓ, ਬੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਦੇਰ ਮਿਲ ਤਾਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਅਸੀਂ ਵੀ ਸੁੱਤੇ ਪਏ, ਸਾਰਾ ਸੰਸਾਰ ਸੁੱਤਾ ਪਿਆ। ਐਸਾ ਮਹਾਰਾਜ ਜੀ ਫਰਮਾਨ ਕਰਦੇ ਕਿ ਸਾਰਾ ਸੰਸਾਰ, ਵੱਡੇ ਵੱਡੇ ਵਿਦਵਾਨ, ਵੱਡੇ ਵੱਡੇ ਰਾਜੇ, ਕਥਾਕਾਰ, ਕੀਰਤਨ ਕਰਨ ਵਾਲੇ, ਸੁਣਨ ਵਾਲੇ, ਸਭ ਸੁੱਤੇ ਪਏ ਨੇ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਸੌਂਗਿਆ ਸੰਸਾਰ ਜੀ ਮਾਇਆ ਦੀ ਵਿਗਾੜੀ, ਸੌਂਗਿਆ ਸੰਸਾਰ
ਦੋ ਚਾਰ ਨਹੀਂ ਸੁੱਤੇ, ਸਾਰਾ ਸੰਸਾਰ ਸੌਂ ਗਿਆ। ਸੁੱਤਾ ਆਇਆ ਕਿੰਨਾ ਭੁੱਲ ਗਿਆ ਵਾਹਿਗੁਰੂ ਹਰ ਵਕਤ ਇਹਦੇ ਨਾਲ ਰਹਿੰਦਾ ਹੈ। ਜੈ ਜੈ ਪੇਖੋ ਤੈ ਹਜੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਵਤਰ ਮੈਂ ਤੇ ਸਦਾ ਧਿਆਈ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿੰਦ ਜੈ ਜੋ ਨਿਮਕ ਮੈਂ ਸੋ ਅਲਪ ਸਖ ਸੁਖ ਪਾਈ। ਕਹਿੰਦੇ ਜਿਹੜਾ ਨਾਲ ਰਹਿੰਦਾ ਹੈ ਪ੍ਰਤਪਾਲਾ ਪਿਆਓ ਦੇ ਕਛੂਨ ਨਾ ਹੋਈ, ਸਾਤ ਸਾਲ ਸਾ ਮਾਲਤਾ ਮੇਰਾ ਪ੍ਰਭ ਸੋਈ। ਕਿਸੇ ਦੀ ਯਾਦ ਰਹਿੰਦਾ ਭਾਈ, ਕੋਈ ਬੰਦਾ ਹੈ ਜਿਹੜਾ ਇਹ ਕਹੇ ਵੀ ਹਾਂ ਮੇਰੇ ਹਰ ਵਕਤ ਵਾਹਿਗੁਰੂ ਯਾਦ ਰਹਿੰਦਾ ਤੇ ਮੈਨੂੰ ਐਂ ਲੱਗਦਾ ਮੇਰੇ ਨਾਲੇ ਤੁਰਦਾ ਫਿਰਦਾ, ਮੇਰੇ ਨਾਲੇ ਪ੍ਰਸ਼ਾਦੇ ਛਕਦਾ, ਮੇਰੇ ਨਾਲੇ ਪੈਂਦਾ, ਮੇਰੇ ਨਾਲੇ ਜਾਗਦਾ ਤੇ ਮੇਰੇ ਨਾਲ ਹੀ ਆ ਹਰ ਵਕਤ। ਭੂਤ ਨੂੰ ਤਾਂ ਅਸੀਂ ਮੰਨ ਲਾਂਗੇ ਮੇਰਾ ਉਹਦਾ ਸਾਇਆ ਮੇਰੇ ਤੇ ਰਹਿੰਦਾ, ਵਾਹਿਗੁਰੂ ਨੂੰ ਨਹੀਂ ਮੰਨਦੇ। ਭੂਤ ਵਾਲਾ ਹੋਵੇ ਦਵਾਈ ਮਚਾਈ ਜਾਂਦਾ ਜੀ ਮੇਰਾ ਸਿਰ ਭਾਰੀ ਹੈ ਜੀ ਮੇਰਾ ਫਲਾਣਾ। ਆਹ ਸਰੀਰ ਕੰਮ ਕਿਉਂ ਕਰਦਾ? ਵਾਹਿਗੁਰੂ ਇਹਦੇ ਵਿੱਚ ਨਿਵਾਸ ਰੱਖਦਾ ਤਾਂ ਸਰੀਰ ਕੰਮ ਕਰਦਾ। ਉਹਨੂੰ ਭੁੱਲ ਕੇ ਕਹਿੰਦੇ ਆ ਮੈਂ ਕਰਾਉਣਾ ਸਰੀਰ ਤੋਂ ਕੰਮ। ਇੰਨੀ ਨੀਂਦ ਪੈ ਗਈ, ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਅਰਜਨ ਮੈਂ ਤੇਰੇ ਤੇ ਮਾਇਆ ਪਾਈ ਆ ਭਾਈ। ਹੋਸ਼ ਵਿੱਚ ਆ, ਬੜੀ ਮੁਸ਼ਕਲ ਦੇ ਨਾਲ ਹੋਸ਼ 'ਚ ਲਿਆਂਦਾ, ਆ ਕੇ ਪਾਣੀ ਲੈ ਆਉਂਦਾ, ਚਰਨਾਂ 'ਤੇ ਨਮਸਕਾਰ ਕਰੀ, ਕਹਿੰਦਾ ਹੇ ਪ੍ਰਭੂ ਐਡੀ ਮਾਇਆ ਤੇਰੀ, ਮੈਂ ਤਾਂ ਬਿਲਕੁਲ ਹੀ ਭੁੱਲ ਗਿਆ ਸੀ 100%। ਕਹਿੰਦੇ ਤੂੰ ਨਹੀਂ ਭੁੱਲਿਆ, ਸਾਰਾ ਸੰਸਾਰ ਭੁੱਲਿਆ ਬੈਠਾ। ਜਿੰਨਾ ਸੰਸਾਰ ਦੇਖ ਲਓ ਕਿੰਨੀ ਦੁਨੀਆ ਹੈਗਾ, ਇਹ ਜੀਵ ਆਤਮਾ ਆਪਣੇ ਆਪ ਨੂੰ 3.5 ਦਾ ਸਰੀਰ ਮੰਨੀ ਜਾਂਦਾ, ਸਰੀਰ ਦੀ ਮੈਂ ਨੂੰ ਮੈਂ ਕਹੀ ਜਾਂਦਾ, ਜਦ ਮੈਂ ਕਹਿੰਦਾ ਸਰੀਰ ਨੂੰ ਕਹਿੰਦਾ। ਮਹਾਰਾਜ ਕਹਿੰਦੇ ਪ੍ਰੇਮੀਆਂ ਭਾਈ ਮਾਲੋ ਭਾਈ ਮੰਗੋ, ਇਹ ਜਿਹੜੀ ਮੈਂ ਇਹ ਮਰਨਾ ਕਬੂਲ ਕਰਨਾ ਪੈਣਾ, ਕਿਉਂਕਿ ਜਿੰਨਾ ਚਿਰ ਇਹ ਮੈਂ ਤੁਹਾਡੀ ਹੈਗੀ ਤੁਸੀਂ ਇੱਕ ਗਲਤ ਜਾਗ ਦੇ ਵਿੱਚ ਆਏ ਹੋਏ ਹੋ, ਗਲਤ ਹੋਂਦ ਵਿੱਚੋਂ। ਸੋ ਇਸ ਤਰ੍ਹਾਂ ਦੇ ਨਾਲ ਇਹ ਜਿੰਨਾ ਚਿਰ ਤੁਸੀਂ ਕਬੂਲਦੇ ਨਹੀਂ ਹੋ ਉਨਾ ਚਿਰ ਗਾਹਾਂ ਨਹੀਂ ਚੱਲਣਾ, ਤੇ ਜਿੰਨਾ ਚਿਰ ਮਰਦੇ ਨਹੀਂ ਹੋ ਉਨੀ ਦੇਰ ਤੱਕ ਤਰਿਆ ਨਹੀਂ ਜਾਂਦਾ। ਮਰਿਆ ਹੋਇਆ ਤਰਦਾ, ਜਿਉਂਦਾ ਤਰ ਨਹੀਂ ਸਕਦਾ। ਇਹ ਹਉਮੈ ਜਿਹੜੀ ਹੈ ਤੁਹਾਨੂੰ ਜੰਮਣ ਮਰਨ ਦੇ ਚੱਕਰ 'ਚ ਪਾ ਕੇ ਰੱਖਦੀ ਹੈ। ਹਉਮੈ ਇਹ ਆਜ਼ਾਦ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ ਫਿਰ ਜੁਨੀ। ਸੋ ਕਹਿਣ ਲੱਗੇ ਜਿਸ ਦਰ ਦੀ ਤੁਸੀਂ ਗੱਲ ਕਰੀ ਹੈ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਧਿਆਨ ਨਾਲ ਸੁਣੋ, ਹੁਣ ਤੁਹਾਨੂੰ ਦਰਵਾਜ਼ਾ ਰੱਖਦੇ ਹਾਂ ਜਿੱਥੇ ਵਾਹਿਗੁਰੂ ਰਹਿੰਦਾ ਉਹਦਾ ਰਸਤਾ ਦੱਸਦੇ ਹਾਂ। ਕਹਿੰਦੇ ਦਰਵਾਜ਼ਾ ਜਿਹੜਾ ਵੱਡਾ ਡਾਟ ਹੈ, ਕਹਿੰਦੇ ਉਹ ਦੁੱਖਾਂ ਦੀ ਹੈ, ਉਹਦਾ ਨਾਂ ਹੈ ਦੁੱਖ ਦਰਵਾਜ਼ਾ। ਨਾਂ ਹੈ ਦਰਵਾਜ਼ੇ ਦਾ ਦੁੱਖ ਦਰਵਾਜ਼ਾ, ਜਿਵੇਂ ਫਲਾਣਾ ਗੇਟ ਫਲਾਣਾ ਗੇਟ ਫਲਾਣਾ ਗੇਟ ਹੈ, ਸਾਰੇ ਸ਼ਹਿਰਾਂ 'ਚ ਆਉਂਦੇ ਨੇ। ਆਹ ਪਟਿਆਲੇ ਵਾਲਾ ਗੇਟ ਹੈ ਜੀ, ਆਹ ਨਾਭੇ ਵਾਲਾ ਗੇਟ ਹੈ ਜੀ, ਪਟਿਆਲੇ 'ਚ ਗੇਟ ਨੇ, ਆਹ ਚੰਡੀਗੜ੍ਹ 'ਚ ਨਹੀਂ ਹੈ, ਹੋਰ ਬਾਕੀ ਦਿੱਲੀ ਵਗੈਰਾ ਸਭ ਥਾਂ ਗੇਟ ਬਣੇ ਨੇ। ਕਹਿੰਦੇ ਇਹ ਜਿਹੜਾ ਵਾਹਿਗੁਰੂ ਦਾ ਦਰਵਾਜ਼ਾ ਹੈ ਦੁੱਖ ਦਰਵਾਜ਼ਾ ਕਹਿੰਦੇ ਨੇ, ਤੇ ਇਹਦੇ ਪੈਰੇ ਦੇ ਉੱਤੇ ਬੈਠਾ ਰੋਹ ਕ੍ਰੋਧ ਬੈਠਾ ਹੈ, ਰੋਹ ਰਖਵਾਲਾ। ਤੇ ਇਹਦੇ ਜਿਹੜੇ ਦਰਵਾਜ਼ੇ ਦੇ ਪੱਟ ਨੇ ਉਹ ਕਹਿੰਦੇ ਆਸਾ ਤੇ ਅੰਦੇਸ਼ਾ ਦੇ ਨੇ। ਦੁੱਖ ਦਰਵਾਜ਼ਾ, ਰੋਹ ਰਖਵਾਲਾ, ਆਸ ਅੰਦੇਸ਼ਾ ਪੱਟ ਜਿਹੜੇ, ਉਹਦੇ ਗਾਹਾਂ ਕੀ ਹੈ ਮਾਇਆ ਜਲ ਖਾਈ। ਕਹਿੰਦੇ ਇੰਨੀ ਡੂੰਘੀ ਹੈ ਜਲ ਹਾਂਡੇ ਖਾਈ ਹੈ, ਵਿਸ਼ਿਆਂ ਵਿਕਾਰਾਂ ਦੀ ਭਰੀ ਹੋਈ, ਭੋਗਾਂ ਦੀ ਭਰੀ ਹੋਈ, ਪਾਣੀ ਘਰ ਵੰਡਿਆ, ਵਿਸ਼ੇ ਵਿਕਾਰਾਂ ਦੇ ਪਾਣੀ ਰੂਪ ਤ੍ਰਿਸ਼ਨਾ ਵਗੈਰਾ ਦੇ ਵਿੱਚ ਘਰ ਬੰਨਿਆ ਹੋਇਆ, ਸਤ ਕੇ ਆਸਣ ਪੁਰਖ ਰਹੇ ਨਾ ਤੋਂ ਨਿਰਲੇਪ ਅੰਦਰਲੇ ਪਾਸੇ ਵਾਹਿਗੁਰੂ ਰਹਿੰਦਾ। ਇਹਦੇ ਤੱਕ ਪਹੁੰਚੋ, ਕਹਿੰਦਾ ਜਿੰਨਾ ਚਿਰ ਦੁੱਖ ਨਾਲ ਤੁਸੀਂ ਦੁੱਖ ਨੂੰ ਸੁੱਖ ਕਰਕੇ ਨਹੀਂ ਮੰਨਦੇ ਓਨੀ ਦੇਰ ਤੱਕ ਦੁੱਖ ਨੂੰ ਦੁੱਖ ਕਹਿੰਦੇ ਹੋ, ਦੁੱਖ ਦਾ ਦੁੱਖ ਨਾਲ ਤੁਹਾਡਾ ਸਮਝੌਤਾ ਨਹੀਂ ਹੋ ਸਕਦਾ। ਜਦ ਸਗਲੇ ਦੁੱਖ ਪਾਣੀ ਕਰ ਪੀਵਾਂ, ਜਾਂ ਬਿਰਤੀ ਐਸੀ ਆ ਜਾਏਗੀ, ਜੇ ਸੁੱਖ ਦੇ ਤਾਂ ਤੁਝੇ ਰਾਤੀ, ਦੁੱਖ ਵੀ ਤੁਝੇ ਤਿਆਈ, ਜੇ ਭੁੱਖ ਦੇ ਤਾਂ ਹੀ ਧੀ ਰਾਜਾ, ਦੁੱਖ ਵਿੱਚ ਸੁੱਖ ਮਨਾ। ਜਦ ਥਾਈ ਤੁਸੀਂ ਇਹ ਗੱਲ ਨੂੰ ਮੰਨਦੇ ਨਹੀਂ ਹੋ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤ, ਦੁੱਖ ਵੀ ਦਤਾਰ ਦਾ ਦੀ ਦਾਤ ਹੁੰਦੀ ਹੈ, ਤੇ ਪਰਮੇਸ਼ੁਰ ਇਸ ਤਰ੍ਹਾਂ ਨਾਲ ਫਰਮਾਨ ਕਰਦਾ ਕਰਦਾ
ਤੇਰੇ ਦੁੱਖਾਂ ਦੀ ਬਣੇਗੀ ਬਈ ਦਾਰੂ, ਦੁੱਖ ਤੇਰੇ ਰੋਗ ਮਾਏ।
ਦੁਨੀਆਂ ਦੇ ਅੰਦਰ ਸਾਰੇ ਲੋਕ ਜੋ ਵੀ ਹੈ, ਚਾਹੇ ਜੀਵ ਹੈ, ਚਾਹੇ ਜੰਤੂ ਹੈ, ਚਾਹੇ ਮਨੁੱਖ ਹੈ, ਚਾਹੇ ਪਸ਼ੂ ਹੈ, ਚਾਹੇ ਪੰਛੀ ਹੈ, ਸਾਰੇ ਸੁੱਖ ਚਾਹੁੰਦੇ, ਦੁੱਖ ਕੋਈ ਨਹੀਂ ਮੰਗਦਾ। ਲੇਕਿਨ ਫਿਰ ਦੁੱਖ ਆ ਜਾਂਦਾ, ਬਿਨਾਂ ਮੰਗੇ ਚੀਜ਼ ਆ ਜਾਂਦੀ। ਇੱਕ ਵਾਰੀ ਦੁੱਖ ਨੂੰ ਕਿਸੇ ਨੇ ਸਵਾਲ ਕੀਤਾ, ਕਹਿੰਦੇ ਤੂੰ ਅਨਇਨਵਾਈਟਡ ਗੈਸਟ ਹੈ, ਬਗੈਰ ਬੁਲਾਏ ਦਾ ਮਹਿਮਾਨ ਹੈ, ਤੈਨੂੰ ਕੋਈ ਨਹੀਂ ਦੁਨੀਆਂ 'ਚ ਚਾਹੁੰਦਾ, ਫਿਰ ਤੂੰ ਆ ਜਾਂਦਾ, ਬੜਾ ਢੀਠ ਹੈ, ਤੇਰਾ ਫਾਇਦਾ ਕੀ ਹੈ ਸੰਸਾਰ ਦੇ ਅੰਦਰ? ਸਭ ਚੀਜ਼ਾਂ ਦਾ ਫਾਇਦਾ, ਦੁੱਖ ਦਾ ਵੀ ਕੋਈ ਫਾਇਦਾ? ਉਹ ਕਹਿਣ ਲੱਗਿਆ, ਪ੍ਰੇਮੀਆਂ, ਜੇ ਮੈਂ ਨਾ ਹੋਵਾਂ ਸੁੱਖ ਹੋਵੇ ਹੀ ਨਾ, ਸੁੱਖ ਨੂੰ ਮੈਂ ਜਨਮ ਦਿੰਦਾ, ਮੈਂ ਹੀ ਦਿੰਦਾ। ਕਿਸਾਨ ਖੇਤੀ ਕਰਦਾ, ਦਿਨ ਰਾਤ ਚੱਲਦਾ, ਬਿਜਲੀ ਆਉਂਦੀ ਨਹੀਂ ਦਿਨ ਵਿੱਚ, ਰਾਤਾਂ ਨੂੰ ਚਲਾਉਂਦਾ, ਧਾਨਾਂ ਦੇ ਖੇਤ ਨੇ, ਸੱਪ ਸਰਰ ਸਰਰ ਕਰਦੇ ਫਿਰਦੇ, ਪਾਣੀ ਦੀਂਦਾ ਨਹੀਂ ਹੈ, ਟੋ ਟੋ ਕੇ ਪਾਣੀ ਲਾਉਂਦਾ। ਜਦ ਫਸਲ ਪੱਕ ਜਾਂਦੀ ਹੈ, ਧਾਨ ਆ ਜਾਂਦੇ ਨੇ ਘਰ ਵਿੱਚ, ਚੌਲ ਆ ਗਏ, ਪੈਸਾ ਜੇਬ 'ਚ ਪੈ ਜਾਂਦਾ, ਫਿਰ ਖੁਸ਼ੀਆਂ ਆ ਜਾਂਦੀਆਂ। ਕਹਿੰਦਾ ਜੇ ਉਹ ਨਾ ਦੁੱਖ ਕੱਟਦਾ, ਫਿਰ ਕਹਿੰਦਾ ਦੱਸ ਉਹਦੇ ਫਸਲ ਕਿੱਥੋਂ ਆਉਂਦੀ? ਬੱਚਾ ਪੜ੍ਹਦਾ, ਸਭ ਸੌਂ ਜਾਂਦੇ ਨੇ, ਇਕੱਲਾ ਬੈਠਾ ਪੜ੍ਹੀ ਜਾਂਦਾ, ਇਮਤਿਹਾਨ ਹੈ, ਯਾਦ ਕਰਦਾ, ਅਤੇ ਜਦੋਂ ਪਾਸ ਹੋ ਜਾਂਦਾ ਵੱਡਾ ਆਫਿਸਰ ਲੱਗ ਜਾਂਦਾ, ਕਹਿੰਦੇ ਕਾਹਤੋਂ ਲੱਗ ਗਿਆ? ਕਿਉਂਕਿ ਮੈਂ ਉਹਦਾ ਸਾਥ ਦੇ ਰਿਹਾ ਸੀ, ਬਾਕੀ ਸਭ ਆਰਾਮ ਨਾਲ ਸੁੱਤੇ ਪਏ ਸੀ, ਉਹਨੂੰ ਮੈਂ ਜਗਾ ਕੇ ਰੱਖਦਾ ਸੀ। ਮਾਂ ਨੂੰ ਪ੍ਰਸੂਤ ਦੀਆਂ ਪੀੜਾਂ ਹੁੰਦੀਆਂ ਨੇ, ਅਤੇ ਬੜਾ ਦੁੱਖ ਹੈ, ਬਹੁਤ ਜ਼ਿਆਦਾ ਦੁੱਖ ਹੋਇਆ ਕਰਦਾ। ਲੇਕਿਨ ਜਦੋਂ ਬੱਚਾ ਪੈਦਾ ਹੋ ਜਾਂਦਾ ਹੈ ਅਤੇ ਆਪਣੇ ਲਾਲ ਦਾ ਮੂੰਹ ਦੇਖਦੀ ਹੈ, ਸਾਰੇ ਦੁੱਖ ਪੈਦਾ ਹੋ ਜਾਂਦੇ ਨੇ। ਕਹਿੰਦਾ ਉਹ ਦੁੱਖ ਨੇ ਮੈਂ ਖੁਸ਼ੀ ਜਾਂਦੀ, ਮੈਂ ਨਾ ਹੁੰਦਾ ਖੁਸ਼ੀ ਕਿੱਥੋਂ ਆਉਂਦੀ? ਬੜਾ ਸਮਝਾਇਆ, ਕਹਿਣ ਲੱਗਿਆ ਜੇ ਮੈਂ ਨਾ ਹੋਵੇ, ਨਾ ਕੋਈ ਸਾਧੂ ਹੋਵੇ, ਨਾ ਕੋਈ ਸੰਤ ਹੋਵੇ, ਕੁਛ ਨਾ ਹੋਵੇ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ, ਜੇ ਸਿੱਖ ਤੇਰਾ ਦਾਤਾਂ ਲੈ ਕੇ, ਬਖਸ਼ਿਸ਼ਾਂ ਲੈ ਕੇ ਫੇਰ ਭੁੱਲ ਜਾਵੇ ਉਹਨਾਂ ਦੇ ਵਿੱਚ, ਫੇਰ ਵੀ ਰਾਜ ਹੈ ਕੋਈ ਉਹਨੂੰ ਵਾਪਸ ਬੁਲਾਉਣ ਦਾ? ਮਹਾਰਾਜ ਕਹਿੰਦੇ ਫਿਰ ਅਸੀਂ ਦੁੱਖ ਦੀ ਜੰਜੀਰ ਪਾਇਆ ਕਰਦੇ ਹਾਂ, ਹੱਥ ਕੜੀ ਭੇਜਦੇ ਹੁੰਦੇ ਹਾਂ ਦੁੱਖਾਂ ਦੀ, ਜਦ ਦੁੱਖ ਦੀ ਜੰਜੀਰ ਹੱਥ 'ਚ ਪੈ ਗਈ, ਕਹਿੰਦੇ ਫਿਰ ਖਿੱਚ ਲੈਂਦੇ ਹੁੰਦੇ ਹਾਂ ਅਸੀਂ, ਇਹ ਉਹਨੂੰ ਸਾਡੇ ਵੱਲ ਲਿਆਉਣ ਵਾਸਤੇ ਦੁੱਖ ਸਾਡੀ ਹੱਥ ਕੜੀ ਹੈ। ਸੋ ਮਹਾਰਾਜ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ। ਸੋ ਦੁੱਖ ਨਾਲ ਜਦ ਸਮਝੌਤਾ ਕਰਦਾ ਹੈ, ਅੰਮ੍ਰਿਤ ਵੇਲੇ ਜਾਗਦਾ ਹੈ, ਬੰਦਗੀ ਕਰਦਾ ਹੈ, ਪਾਠ ਕਰਦਾ ਹੈ, ਸੇਵਾ ਕਰਦਾ ਹੈ, ਕਿੰਨਾ ਔਖਾ ਹੈ, ਜੇਠ ਆੜ੍ਹ ਦੇ ਮਹੀਨੇ ਲੋਹ ਤਪਦੀ ਹੋਵੇ ਅਤੇ ਪ੍ਰਸ਼ਾਦੇ ਲਾਉਂਦੇ ਹੋਣ, ਬੀਬੀਆਂ ਲਾਹ ਰਹੀਆਂ ਹੋਣ, ਭਾਈ ਲਾਹ ਰਹੇ ਹੋਣ, ਸਬਜ਼ੀਆਂ ਬਣਾ ਰਹੇ ਹੋਣ, ਕਿੰਨਾ ਸੇਕ ਪੈ ਰਿਹਾ। ਲੇਕਿਨ ਉਹ ਜਿਹੜਾ ਦੁੱਖ ਹੈ, ਸੁੱਖ ਨੂੰ ਜਨਮ ਦੇ ਰਿਹਾ, ਪਰਮੇਸ਼ਰ ਵੱਲ ਨੂੰ ਲਿਜਾ ਰਿਹਾ, ਉਹਨਾਂ ਨੂੰ ਪੈਰ ਪੈਰ 'ਤੇ ਵਿਘਨਾਂ ਦਾ ਨਾਸ਼ ਕਰ ਰਿਹਾ। ਸੋ ਦੁੱਖ ਦੇ ਨਾਲ ਸਮਝੌਤਾ ਕੀਤਾ ਹੋਇਆ, ਨਹੀਂ ਕੌਣ ਬਹਿੰਦਾ ਤਪਦੀਆਂ ਤਵੀਆਂ ਦੇ ਨੇੜੇ? ਉਹ ਕਹਿੰਦਾ ਜਦੋਂ ਦੁੱਖ ਨਾਲ ਸਮਝੌਤਾ ਕਰ ਲੈਂਦਾ ਨਾ, ਦੁੱਖ ਨੂੰ ਚੰਗਾ ਸਮਝਣ ਲੱਗ ਜਾਂਦਾ, ਕੇਤਿਆਂ ਦੂਹ ਭੂਖ ਸਦ ਮਾਰ, ਇਹ ਵੀ ਦਾਤ ਤੇਰੀ ਦਤਾਰ, ਕਹਿੰਦੇ ਫੇਰ ਇਹ ਦਰਵਾਜ਼ੇ ਦੇ ਉੱਤੇ ਖੜਾ ਹੋ ਜਾਂਦਾ, ਉਹ ਦੁੱਖ ਇਹਨੂੰ ਨਠਾਉਂਦਾ ਨਹੀਂ ਹੈ, ਵੀ ਇਹ ਤਾਂ ਮੈਨੂੰ ਚੰਗਾ ਸਮਝਦਾ, ਮਾੜਾ ਨਹੀਂ ਸਮਝਦਾ। ਰਖਵਾਲਾ ਕਹਿੰਦੇ ਹੈਗਾ ਰੋਹ, ਕ੍ਰੋਧ ਰਖਵਾਲਾ, ਕ੍ਰੋਧ ਜਿਹੜਾ ਹੈ, ਕਹਿੰਦੇ ਅੰਧ ਕਰੇ ਦ੍ਰਿਗਬੰਤਨ ਕੋ ਸਰੋਤਨ ਕੋ ਬਦਰੋ ਕਰੇ, ਕਹਿੰਦੇ ਅੰਨੇ ਕਰ ਦਿੰਦਾ ਅੱਖਾਂ ਵਾਲਿਆਂ ਨੂੰ, ਦਿਸਦਾ ਹੀ ਨਹੀਂ ਕ੍ਰੋਧੀ ਬੰਦੇ ਨੂੰ ਫਿਰ ਕੁਛ, ਤੇ ਬੋਲਾ ਕਰ ਦਿੰਦਾ ਕੰਨਾਂ ਵਾਲਿਆਂ ਨੂੰ, ਤੇ ਕ੍ਰੋਧ ਦੇ ਨਾਲ ਵੀ ਸਮਝੌਤਾ ਕਰਨਾ ਪੈਂਦਾ ਵੀ ਆਹ ਤਾਂ ਤੂੰ ਛੱਡ ਦੇ, ਮੈਂ ਤੈਨੂੰ ਮਾਰਦਾ ਨਹੀਂ ਹਾਂ, ਮੇਰਾ ਤੂੰ ਸਾਥ ਦੇ। ਜਿੱਦਣ ਮੈਂ ਨਿਤਨੇਮ ਨਾ ਕਰਿਆ, ਉਦਣ ਆਪਾਂ ਕ੍ਰੋਧ 'ਚ ਆਉਣਾ ਹੈ, ਅਤੇ ਉਦਣ ਪ੍ਰਸ਼ਾਦਾ ਨਹੀਂ ਛਕਣਾ ਵੀ ਅੱਜ ਮੈਂ ਨਿਤਨੇਮ ਨਹੀਂ ਕਰਿਆ, ਅੱਜ ਮਨ ਨੂੰ ਮੈਂ ਸਜ਼ਾ ਦਊਂ, ਉਦਣ ਕ੍ਰੋਧ ਕਰੂੰਗਾ, ਤੇਰੀ ਹਸਤੀ ਨਹੀਂ ਮਿਟਾਉਂਦਾ, ਪਰ ਤੈਨੂੰ ਸਹੀ ਪਾਸੇ ਲਾਉ। ਇੱਕ ਮਹਾਤਮਾ ਕਿਸੇ ਪ੍ਰੇਮੀ ਦੇ ਘਰ ਠਹਿਰੇ ਹੋਏ ਨੇ, ਸਰਦੀ ਦਾ ਮਹੀਨਾ, ਰਾਤ ਨੂੰ ਉਸਨੇ ਦੇਖਿਆ ਵੀ ਇਹ ਸੌਂਦੇ ਤਾਂ ਘੱਟੇ ਹੀ ਨੇ, ਫਟਾਫਟ ਉੱਠ ਕੇ ਬਹਿ ਜਾਂਦੇ ਨੇ, ਨਹਾ ਲੈਂਦੇ ਨੇ, ਅਤੇ ਮਨ ਵਿੱਚ ਆਇਆ ਵੀ ਇਹਨਾਂ ਨੂੰ ਪਾਲਾ ਲੱਗਦਾ ਰਹਿੰਦਾ ਤਾਂ ਉੱਠਦੇ ਨੇ। ਉਹਨੇ ਵਧੀਆ ਇੱਕ ਰੇਸ਼ਮ ਦੀ ਰਜਾਈ ਬਣਾ ਕੇ ਸੰਤਾਂ ਨੂੰ ਲਿਆ ਤੀ, ਕਹਿੰਦਾ ਲਓ ਮਹਾਰਾਜ ਤੁਸੀਂ ਅੱਜ ਇਹ ਰਜਾਈ 'ਚ ਪਿਓ। ਮਹਾਤਮਾ ਰਜਾਈ 'ਚ ਪੈ ਗਏ, ਪਏ ਹੋਏ, ਹੁਣ ਰਜਾਈ ਦਾ ਨਿੱਘਾ ਆ ਗਿਆ, ਉੱਠਣ ਨੂੰ ਜੀ ਨਾ ਕਰਿਆ, ਦਿਨ ਚੜ ਗਿਆ, ਦਿਨ ਚੜਿਆ ਅਤੇ ਉਹਨੇ ਦੇਖਿਆ ਮਨ ਨਾਲ ਲੜਨਾ ਸ਼ੁਰੂ ਕਰਤਾ, ਕ੍ਰੋਧ ਆ ਗਿਆ ਉਸਨੂੰ ਹੱਥ ਤੋਂ ਜਾ, ਕਹਿੰਦਾ ਅੱਜ ਤੈਨੂੰ ਮੈਂ ਸਜ਼ਾ ਦੇ ਕੇ ਛੱਡੂ। ਕਹਿਣ ਲੱਗਿਆ ਵੀ ਪ੍ਰੇਮੀਆ, ਨਹਾਉਣ ਨੂੰ ਕੋਈ ਥਾਂ ਹੈ? ਕਹਿੰਦਾ ਮਹਾਰਾਜ ਰੋਜ਼ ਇਸ਼ਨਾਨ ਕਰਨਾ, ਕਹਿੰਦੇ ਖੁੱਲ੍ਹਾ ਪਾਣੀ ਚਾਹੀਦਾ, ਖੁੱਲ੍ਹਾ ਪਾਣੀ ਕਹਿੰਦੇ ਆਹ ਆਪਣੀ ਕੁੰਡ ਹੈ, ਕਹਿੰਦਾ ਨਾ ਜਿਹਦੇ 'ਚ ਮੈਂ ਬਹਿ ਜਾ, ਕਹਿੰਦਾ ਜੀ ਉਹ ਤਾਂ ਫੇਰ ਟੋਭਾ ਹੀ ਹੈ, ਹੈ ਤਾਂ ਸੁੱਚਾ ਹੈ ਟੋਭਾ ਹੀ, ਕੰਢਾ ਪੱਕਾ ਹੈ ਉਹਨਾਂ, ਕਹਿੰਦੇ ਚੱਲ ਉੱਥੇ ਚੱਲੀਏ, ਰਜਾਈ ਲੈ ਕੇ ਚਲੇ ਗਏ ਅਤੇ ਪਾਣੀ 'ਚ ਵੜ ਗਏ। ਉਹ ਪ੍ਰੇਮੀ ਕਹੇ ਮਹਾਰਾਜ ਰਜਾਈ ਮੈਨੂੰ ਫੜਾ ਦਿਓ, ਕਹਿੰਦੇ ਰਜਾਈ ਦਾ ਤਾਂ ਸਾਰਾ ਝਗੜਾ ਹੀ ਹੈ, ਕਹਿੰਦੇ ਇਹਦਾ ਹੀ ਝਗੜਾ, ਇਹਨੇ ਹੀ ਪਾਇਆ ਸਾਰਾ ਝਗੜਾ, ਨਹੀਂ ਮੈਂ ਤੇਰੇ ਨਲਕੇ 'ਤੇ ਹੀ ਨਹਾਉਣਾ ਸੀ। ਪਾਣੀ 'ਚ ਬਹਿ ਗਿਆ ਸਣੇ ਰਜਾਈ, ਨਾਲੇ ਕਰੀ ਜਾ, ਕਹਿੰਦਾ ਹੁਣ ਦੱਸ, ਕਹਿੰਦਾ ਤੈਨੂੰ ਸਵਾਦ ਸਿਆਲ ਸਿਆਲ, ਜੇ ਨਾ ਤੈਨੂੰ ਸਜ਼ਾ ਦਿੱਤੀ ਤਾਂ ਕਹੀ। ਕ੍ਰੋਧ ਕਰਿਆ ਉਹਨੇ ਬੜਾ ਜ਼ਬਰਦਸਤ, ਕਰਿਆ ਕਿਹਦੇ ਉੱਤੇ, ਮਨ 'ਤੇ ਕਰਿਆ, ਸਾਰਾ ਸਿਆਲ ਠੁਰ ਠੁਰ ਕਰਦਾ ਰਿਹਾ, ਕਰੇ ਨਾਲੇ ਦੰਦ ਵਜਿਆ ਕਰ, ਨਾਲੇ ਕਹੇ ਆ ਗਿਆ ਸਵਾਦ ਫਿਰ ਰਜਾਈ ਦਾ, ਲੈ ਰਜਾਈ ਗਿੱਲੀ ਉਹ ਉੱਤੇ ਰੱਖੀ, ਰਾਤ ਨੂੰ ਵੀ ਗਿੱਲੀ ਦਿਨੇ ਵੀ ਗਿੱਲੀ। ਸੋ ਕਹਿੰਦੇ ਕ੍ਰੋਧ ਨੂੰ, ਬਈ ਮੈਂ ਤੈਨੂੰ ਮਾਰਦਾ ਨਹੀਂ ਹਾਂ, ਮੈਂ ਤੇਰਾ ਸਾਥੀ ਹੋ ਜਾਊਂਗਾ ਅਤੇ ਆਪਾਂ ਕ੍ਰੋਧ ਕਰਾਂਗੇ, ਨਿਤਨੇਮ ਨਾ ਕਰਿਆ ਵੀ ਨਹੀਂ ਪ੍ਰਸ਼ਾਦਾ ਛਕਣਾ, ਮਾੜਾ ਕੰਮ ਕਰ ਲਿਆ ਆਪੇ ਹੀ ਸਜ਼ਾ ਦੇ ਦੇਣੀ, ਆਪਣੇ ਆਪ 'ਤੇ ਹੀ ਕ੍ਰੋਧ ਕਰ ਲੈਣਾ ਵੀ ਮੈਂ ਤੈਨੂੰ ਹੁਣ ਸਜ਼ਾ ਦਊਂ। ਉਹ ਕ੍ਰੋਧ ਜਿਹੜਾ ਉਹ ਕੰਮ ਕਰਦਾ, ਦਰਵਾਜ਼ਾ ਖੋਲ੍ਹ ਦਿੰਦਾ। ਫਿਰ ਕਹਿੰਦੇ ਰੋਹ ਰਖਵਾਲਾ, ਜਦੋਂ ਰਖਵਾਲਾ ਹੀ ਆਪਣਾ ਬਣ ਗਿਆ, ਫਿਰ ਦੋ ਦਰਵਾਜ਼ੇ ਜਿਹੜੇ ਨੇ ਨੇੜੇ ਆ ਗਿਆ ਅਤੇ ਆਸ ਅੰਦੇਸ਼ਾ ਦੋਏ ਪੱਟ ਗਏ। ਆਸਾਵਾਂ ਜਿਹਨੂੰ ਵਾਸ਼ਨਾਵਾਂ ਕਹਿੰਦੇ ਨੇ, ਅਤੇ ਅੰਦੇਸ਼ਾ ਫਿਕਰ ਵੀ ਇਹ ਐਂ ਨਾ ਹੋ ਜਾਵੇ, ਐਂ ਨਾ ਹੋ ਜਾਵੇ, ਉਹ ਗੱਲ ਨਾ ਹੋ ਜਾਵੇ, ਮੈਂ ਉੱਧਰ ਨੂੰ ਚੱਲਿਆ ਕਿਤੇ ਐਂ ਨਾ ਹੋ ਜਾਵੇ। ਇਹਦੇ ਨਾਲ ਕੀ ਹੁੰਦਾ, ਆਦਮੀ ਹੁਕਮ ਦੇ ਵਿੱਚ ਨਹੀਂ ਚੱਲ ਸਕਦਾ, ਅੰਦੇਸ਼ੇ 'ਚ ਪੈ ਕੇ। ਆਸ ਵੀ ਹੁਕਮ ਤੋਂ ਬਾਹਰ ਰੱਖਦੀ ਹੈ, ਅੰਦੇਸ਼ਾ ਵੀ ਹੁਕਮ ਤੋਂ ਬਾਹਰ ਰੱਖਦਾ। ਆਦਮੀ ਦਾ ਦਿਮਾਗ ਕੰਮ ਕਰਦਾ, ਮੈਂ ਜੇ ਐਂ ਕਰ ਲਿਆ ਤਾਂ ਐਂ ਹੋ ਜੂ, ਮੈਂ ਕਰਿਆ ਇਹ ਬੰਦਾ ਫਲਾਣਾ ਠੀਕ ਕਰਿਆ, ਫਲਾਣੀ ਗੱਲ ਮੈਂ ਕਰੀ ਹੈ। ਮਹਾਰਾਜ ਕਹਿੰਦੇ ਤੂੰ ਕੀ ਕਰ ਸਕਦਾ ਭਾਈ, ਇਸ ਕੇ ਹੱਥ ਹੋਏ ਤਾਂ ਸਭ ਕੁਛ ਨੇ, ਤੇਰੇ ਹੱਥ ਹੋਵੇ ਤੂੰ ਰਾਜਾ ਨਹੀਂ ਬਣ ਜਾਂਦਾ। ਇਹ ਤਾਂ ਪਰਮੇਸ਼ਰ ਦਾ ਹੁਕਮ ਚੱਲ ਰਿਹਾ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾ, ਸਭ ਕੁਛ ਪਰਮੇਸ਼ਰ ਦੇ ਪ੍ਰਬੰਧ ਵਿੱਚ ਹੋ ਰਿਹਾ, ਹੁਕਮ ਹੈ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ। ਤੂੰ ਆਸਾ ਤੇ ਅੰਦੇਸ਼ਾ ਕਿਹੜੀ ਗੱਲ ਦਾ ਕਰਨਾ, ਜਿੰਨਾ ਚਿਰ ਹੁਕਮ ਨਹੀਂ ਬੁੱਝਦਾ ਓਨੀ ਦੇਰ ਤੱਕ ਆਸਾ ਤੇ ਅੰਦੇਸ਼ਾ ਨੂੰ ਪਾਰ ਨਹੀਂ ਕਰ ਸਕਦਾ ਆਦਮੀ। ਆਸ਼ਾਵਾਂ ਬਣੀਆਂ ਰਹਿਣਗੀਆਂ, ਹੁਕਮ ਤਾਂ ਅਸਲੀ ਗੱਲ ਹੁਕਮ ਦੀ ਹੈ। ਮਹਾਰਾਜ ਕਹਿੰਦੇ ਸਾਰੇ ਸੰਸਾਰ ਤੇ ਪਰਮੇਸ਼ੁਰ ਦਾ ਹੁਕਮ ਚੱਲ ਰਿਹਾ, ਇਹਦੀਆਂ ਆਸਾਂ ਤੇ ਇਹਦੇ ਦੇਸ਼ੇ ਡਰ ਸਾਰੇ ਫਜ਼ੂਲ ਨੇ। ਜਦੋਂ ਹੁਕਮ 'ਚ ਆ ਜਾਏਗਾ ਫਿਰ ਇਹ ਦਰਵਾਜ਼ੇ ਦੋ ਖੁੱਲ ਜਾਣਗੇ ਆਸਾ ਤੇ ਅੰਦੇਸ਼ਾ ਦੇ। ਹੁਣ ਗਾਂ ਕੀ ਰਹਿ ਗਿਆ, ਕਹਿੰਦੇ ਮਾਇਆ ਜਲ ਖਾਈ, ਵਿਸ਼ੇ ਵਗੈਰਾ ਦੀ ਖਾਈ ਆ, ਬੜੀ ਔਖੀ ਹੈ ਵਿਸ਼ੇ ਵਿਕਾਰਾਂ ਦੀ ਖਾਈ ਤਰਨੀ। ਸਭ ਕੁਛ ਜਾਣਦੇ ਹਾਂ ਅਸੀਂ ਬਈ ਮਾੜੀਆਂ ਚੀਜ਼ਾਂ ਦਾ ਅਸਰ ਮਾੜਾ ਹੁੰਦਾ, ਲੇਕਿਨ ਫਿਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਨ ਕਰੇ ਕਾਹੇ ਕਿ ਕਸਲਾਤ, ਹੱਥ ਦੀਪਕ ਕੂਏ ਪਏ, ਹੱਥ 'ਚ ਦੀਵਾ ਲੈ ਕੇ ਕੂਚ ਗਿਰਦਾ। ਜਾਣਦਾ ਸਭ ਕੁਛ ਹੈ ਸ਼ਰਾਬ ਪੀਣ ਵਾਲਾ, ਬਈ ਮੇਰਾ ਸਰੀਰ ਖਰਾਬ ਹੋ ਜੂਗਾ, ਮੈਨੂੰ ਗਾਲਾਂ ਪੈਂਦੀਆਂ, ਘਰ 'ਚ ਨਚਾਕੀ ਹੈ, ਬੱਚੇ ਮੈਨੂੰ ਚੰਗਾ ਨਹੀਂ ਸਮਝਦੇ, ਮੇਰੀ ਇੱਜ਼ਤ ਦਿਨੋ ਦਿਨ ਘੱਟਦੀ ਜਾਂਦੀ ਹੈ, ਬੁਢਾਪੇ 'ਚ ਜਾ ਕੇ ਮੇਰੇ ਸੈੱਲਾਂ 'ਚ ਸ਼ਰਾਬ ਪੈ ਜਾਣੀ ਹੈ, ਮੇਰਾ ਹੱਥ ਵੀ ਕੰਬੂ, ਪੈਰ ਵੀ ਕੰਬਣਗੇ, ਸਰੀਰ ਦੇ ਵਿੱਚ ਨੁਕਸ ਪੈ ਜੂ, ਜੇ ਕਿਤੇ ਇਹਦਾ ਬੀ ਅੰਦਰ ਰਹਿ ਗਿਆ, ਅੰਸ ਰਹਿ ਗਿਆ ਤਾਂ ਮੈਨੂੰ ਕੈਂਸਰ ਹੋ ਜਾਏਗਾ, ਸੈੱਲਾਂ 'ਚ ਪੈ ਕੇ ਮੈਂ ਰਲਾ ਰਲਾ ਕੇ ਜਾਨ ਦੇਵਾਂਗਾ। ਸਭ ਜਾਣਦਾ, ਲੇਕਿਨ ਜਦ ਬੋਤਲ ਆ ਜਾਂਦੀ ਹੈ ਸਾਹਮਣੇ, ਫਿਰ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਕੋਈ ਭੂਤ ਪ੍ਰੇਤ ਹੈ ਮੇਰੇ ਅੰਦਰ, ਉਹ ਭੁਲਾ ਦਿੰਦਾ। ਕਾਹਨੂੰ ਭੁਲਾਉਂਦਾ ਤੈਨੂੰ ਭੂਤ ਪ੍ਰੇਤ, ਆਪੇ ਹੀ ਤੇਰਾ ਮਨੇ ਭੂਤ ਪ੍ਰੇਤ ਹੈ, ਤੂੰ ਹੀ ਭੂਤ ਪ੍ਰੇਤ ਨਾਲ ਰਲਿਆ ਹੋਇਆ, ਜੇ ਅੱਡ ਹੋ ਜਾਵੇ ਇੱਕ ਦਿਨ ਪੀ ਲੈ, ਸਜ਼ਾ ਦੇ ਦੇ ਵੀ ਮੈਂ ਤਾਂ ਚਾਰ ਦਿਨ ਰੋਟੀ ਨਹੀਂ ਖਾਣੀ, ਦੇਖ ਫਿਰ ਦੂਜੀ ਵਾਰੀ ਪੀਣਾ ਕਿ ਨਹੀਂ, ਕਰ ਲੈ ਬਈ ਮੈਂ ਲੜਕ ਜਾਣਾ ਪੁੱਠਾ, ਦੋ ਘੰਟੇ ਪੁੱਠਾ ਲੜਕੇ ਤੈਨੂੰ ਸਜ਼ਾ ਦਊਂ, ਫਿਰ ਦੇਖ ਤਾਂ ਦੁਬਾਰਾ ਪੀ ਲਏਗਾ ਕਿ ਨਹੀਂ ਪੀ ਲਏਗਾ, ਸਜ਼ਾ ਦੇ ਕੇ ਤਾਂ ਦੇਖ ਆਪਣੇ ਆਪ ਨੂੰ, ਭੂਤ ਪ੍ਰੇਤ ਨੱਠ ਜਾਏਗਾ। ਸੋ ਇਹ ਵਿਸ਼ੇ ਵਿਕਾਰਾਂ ਦੀ ਖਾਈ ਤਰਨੀ ਬਹੁਤ ਔਖੀ ਹੈ, ਜਦ ਤੱਕ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਪਾਣੀ ਘਰ ਬੰਧਿਆ ਵਾਸ਼ਨਾਵਾਂ ਦਾ ਪਾਣੀ, ਉਹਨੂੰ ਤਰਨਾ ਔਖਾ ਹੈ, ਅਤੇ ਜੇ ਇਹਨੂੰ ਤਰ ਜਾਵੇ ਤਾਂ ਸਤ ਕੇ ਆਸਣ ਪੁਰਖ ਰਹੇ, ਫਿਰ ਸਤ ਦੇ ਆਸਣ ਦੇ ਉੱਤੇ ਵਾਹਿਗੁਰੂ ਦਾ ਨਿਵਾਸ ਹੈ। ਸੋ ਮਹਾਰਾਜ ਕਹਿਣ ਲੱਗੇ ਕਿ ਭਾਈ ਨਾਮ ਜਪਿਆ ਕਰੋ, ਕਹਿਣ ਲੱਗੇ ਮਹਾਰਾਜ ਨਾਮ ਤਾਂ ਬੇਅੰਤ ਹੈ, ਕਿੰਤੇ ਨਾਮਾ ਅੰਤ ਨਾ ਜਾਣਿਆ, ਤੁਮ ਸਰ ਨਾਹੀ ਅਵਰ ਹਰੇ, ਕਹਿੰਦੇ ਨਾਮ ਤਾਂ ਠੀਕ ਹੈ ਸਾਰੇ ਹੀ ਪਰਮੇਸ਼ਰ ਦੇ ਨਾਮ, ਲੇਕਿਨ ਰੌਲਾ ਨਹੀਂ ਪਾਉਣਾ ਵੀ ਮੈਂ ਇੰਨਾ ਭਜਨ ਕਰਦਾ, ਮੈਂ ਇੰਨਾ ਤਪ ਕਰਦਾ, ਮੈਂ ਇੰਨਾ ਪਾਠ ਕਰਦਾ, ਮੈਂ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ, ਮੈਂ 100 ਰੋਜ਼ ਕਰਦਾ। ਕਹਿੰਦੇ ਨਾ ਪ੍ਰੇਮੀਆਂ, ਜੇ ਕੁਛ ਲੱਭ ਗਿਆ ਉੱਚਾ ਨਹੀਂ ਕਹਿਣਾ, ਮਨ ਮੇ ਰਹਿਣਾ, ਆਪੇ ਜਾਣੇ ਆਪੇ। ਕਹਿੰਦੇ ਜਬ ਆਸ ਅੰਦੇਸ਼ਾ ਤਬ ਹੀ ਕਿਉਂ ਕਰੇ ਇੱਕ ਕਹੇ, ਜਿੰਨਾ ਚਿਰ ਆਸਾ ਤੇ ਅੰਦੇਸ਼ੇ ਵਿੱਚ ਹੈ ਕਿਵੇਂ ਕਹਿ ਸਕਦਾ ਵਾਹਿਗੁਰੂ ਇੱਕੋ ਹੀ ਹੈ ਸਾਰੇ। ਆਸਾ ਪੀਤਰ ਰਹੇ ਨਰਾਸਾ ਤੋ ਨਾਨਕ ਏਕ ਮਿਲੇ, ਜਦੋਂ ਆਸ਼ਾਵਾਂ ਛੱਡ ਕੇ ਹੁਕਮ ਵਿੱਚ ਆ ਜਾਏਗਾ ਉਸ ਵੇਲੇ ਵਾਹਿਗੁਰੂ ਦਾ ਮਿਲਾਪ ਹੋਏਗਾ। ਗੋਰਖਨਾਥ ਨੇ ਪੁੱਛਿਆ, ਹੇ ਗੁਰੂ ਨਾਨਕ, ਇਹ ਦੁਨੀਆਂ ਦੀ ਜਿਹੜਾ ਝੂਠ ਹੈ, ਝੂਠ ਦੀ ਕੰਧ ਬਣੀ ਹੋਈ ਹੈ, ਕਿਵੇਂ ਢਹੀ, ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟਾ ਪਾਰ, ਕਿਵੇਂ ਸੱਚ ਦੇ ਨਾਲ ਮਿਲ ਕੇ ਸਚਿਆਰ ਹੋਈਏ, ਕਿਵੇਂ ਇਹ ਝੂਠ ਦੀ ਜਿਹੜੀ ਕੰਧ ਬਣੀ ਹੋਈ ਹੈ, ਮੈਂ ਤੂੰ ਬਣੇ ਹੋਇਆ, ਇਹ ਪਾਤਸ਼ਾਹ ਟੁੱਟਦੀ ਕਿਵੇਂ ਹੈ। ਮਹਾਰਾਜ ਕਹਿਣ ਲੱਗੇ, ਇਹਦਾ ਇਲਾਜ ਇੱਕੋ ਹੀ ਹੈ,
ਹੁਕਮਰਦਾਈ ਚੱਲਣਾ। ਨਾਨਕ ਲਿਖਿਆ
ਸੁਰ ਲਾ ਦੇ, ਫਿਰ ਕਹਿੰਦੇ ਹਉਮੈ ਦੀ ਕੰਧ ਟੁੱਟ ਜਾਂਦੀ ਹੈ ਤੇ ਸਚਿਆਰੇ ਹੋ ਜਾਏਗਾ। ਸੋ ਇਸ ਤਰ੍ਹਾਂ ਨਾਲ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਆਸਾ ਪੀਤਰ ਰਹੇ ਨਿਰਾਸਾ, ਕੰਮ ਕਰੇ ਸਾਰੇ ਜਿੰਨੇ ਵੀ ਕਰ ਸਕਦਾ, ਲੇਕਿਨ ਆਸਾ ਨਾ, ਆਸਾ ਦੇ ਵਿੱਚ ਨਿਰਾਸਾ ਰਹੇ, ਜੋ ਕੁਛ ਹੋਣਾ ਹੋ ਜਾਣਾ ਉਹੀ ਪ੍ਰਵਾਨ ਹੈ। ਤਾਂ ਨਾਨਕ ਇੱਕ ਮਿਲਿਆ, ਤਾਂ ਕਹਿੰਦੇ ਵਾਹਿਗੁਰੂ ਮਿਲਦਾ ਪਿਆਰਿਓ। ਇਹਨੇ ਵੀ ਤਾਂ ਸਾਗਰ ਤਰੀਏ ਜੀਵਤਿਆਂ ਇਉਂ ਮਰੀਏ, ਕਹਿੰਦੇ ਆਹ ਜਿਹੜਾ ਸਾਡਾ ਅਸੀਂ ਤੁਹਾਨੂੰ ਦੱਸੀਆਂ ਗੱਲਾਂ ਇਹਨਾਂ ਦੇ ਨਾਲ ਫਿਰ ਸਾਗਰ ਤਰਿਆ ਜਾਂਦਾ ਤੇ ਫਿਰ ਜਿਉਂਦੇ ਐ ਮਰ ਹੋਇਆ ਕਰਦਾ। ਉਸ ਵੇਲੇ ਬੇਨਤੀ ਕੀਤੀ, ਪਾਤਸ਼ਾਹ ਆਪਨੇ ਬਹੁਤ ਬੜਾ ਉਪਦੇਸ਼ ਦਿੱਤਾ ਪਰ ਸਾਡੇ ਵਿੱਚ ਤਾਕਤ ਨਹੀਂ, ਕੋਈ ਤਰੀਕਾ ਹੋਰ ਦੱਸੋ ਸਿਖਾਲਾ ਜਿਹਦੇ ਨਾਲ ਅਸੀਂ ਇਹ ਜਿਹੜੇ ਆਪਦੇ ਬਚਨ ਨੇ ਇਹਨਾਂ ਨੂੰ ਕਮਾਉਣ ਜੋਗੀ ਤਾਕਤ ਹਾਸਲ ਕਰ ਲਈ। ਕਿਉਂਕਿ ਸਾਡੀ ਤਾਕਤ ਨਹੀਂ ਹੈ ਵੀ ਅਸੀਂ ਸਮਝ ਲਈਏ ਵੀ ਵਾਹਿਗੁਰੂ ਸਾਰੇ ਪਰਿਪੂਰਨ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ, ਪ੍ਰੇਮੀਓ ਤੁਸੀਂ ਤਪ ਕਰਿਆ ਕਰੋ। ਕਹਿੰਦੇ ਸੱਚੇ ਪਾਤਸ਼ਾਹ ਤਪ ਕਰਿਆ ਕਰੀਏ? ਕਹਿੰਦੇ ਹਾਂ, ਬੇੜਾ ਬੰਨੋ, ਕਹਿੰਦੇ ਜਪ ਤੇ ਤਪਦਾ। ਜਪ ਤਪਦਾ ਬਣਾ ਤਪ ਦਾ ਬਣਾ ਕੇ ਬੇੜਾ ਮਾਇਆ ਵਾਲਾ ਭਾਈ ਮੰਨ ਲਓ, ਭਾਈ ਮੰਨ ਲਓ, ਤੁਸੀਂ ਐਂ ਕਰੋ ਜਪ ਤੇ ਤਪ ਦਾ ਬੇੜਾ ਬਣਾ ਲਓ, ਜਪ ਤਪ ਕਾ ਬੰਧ ਬੇੜ ਲਾ, ਜਿੱਤ ਲੰਘੇ ਬਹੇੜ ਲਾ। ਕਹਿੰਦੇ ਇਹਦੇ ਨਾਲ ਬਹੁਤ ਛੇਤੀ ਲੰਘ ਜਾਂਦਾ, ਨਾ ਸਰਵਰ ਨਾ ਉਛਲਾ ਐਸਾ ਪੰਥ ਸਹੇਲਾ, ਨਾ ਸਰਵਰ ਦਾ ਵਾਹ ਪੈਣਾ ਸਰੋਵਰ ਦਾ ਚੱਲਾਂ ਦਿੰਦੇ ਤਾਂ, ਤੇ ਨਾ ਕੋਈ ਮਾਇਆ ਦੇ ਉਛਾਲਿਆਂ ਦਾ ਆਉਣਾ ਖਤਰਾ। ਇਹੋ ਜਿਹਾ ਸਖਾਲਾ ਰਸਤਾ ਤੁਹਾਨੂੰ ਦੱਸ। ਕਹਿੰਦੇ ਸੱਚੇ ਪਾਤਸ਼ਾਹ ਤਪ ਤਾਂ ਅਸੀਂ ਕਰਦੇ ਰਹੇ ਹਾਂ ਬਹੁਤ, ਧੁੱਪੇ ਬੈਠ ਬੈਠ ਕੇ ਵੀ ਨਾਮ ਜਪਿਆ, ਪਾਲੇ 'ਚ ਬੈਠ ਬੈਠ ਕੇ ਨਾਮ ਜਪਿਆ, ਨਾਮ ਤਾਂ ਨਹੀਂ ਜਪਿਆ ਅਸੀਂ ਪਾਲੇ 'ਚ ਬਹਿੰਦੇ ਰਹੇ, ਮੰਤਰ ਦਾ ਜਾਪ ਕਰਦੇ ਰਹੇ ਮਹਾਰਾਜ, ਪਰ ਸਾਨੂੰ ਮਹਾਰਾਜ ਕੋਈ ਫਰਕ ਨਹੀਂ ਪਿਆ। ਮਹਾਰਾਜ ਕਹਿੰਦੇ ਦੇਖੋ ਪ੍ਰੇਮੀਓ, ਤੁਸੀਂ ਰਾਜਸ਼੍ਰੀ ਤਪ ਕਰਿਆ ਕਰੋ ਤੇ ਸ਼ਾਂਤ ਕੀ ਤਪ ਕਰਿਆ ਕਰੋ। ਕਹਿੰਦੇ ਸੱਚੇ ਪਾਤਸ਼ਾਹ ਸਾਨੂੰ ਤਾਂ ਭੇਜ ਤੇ ਨਹੀਂ ਹੈ ਵੀ ਤਾਮਸੀ ਤਪ ਕੀ ਹੁੰਦਾ, ਰਾਜਸੀ ਕੀ ਹੁੰਦਾ, ਸ਼ਾਂਤ ਕੀ ਤਪ ਕੀ ਹੁੰਦਾ, ਕਿਰਪਾ ਕਰੋ ਆਪ ਇਸ ਗੱਲ ਦੇ ਉੱਤੇ ਪ੍ਰਕਾਸ਼ ਪਾਓ ਤਾਂ ਕਿ ਸਾਨੂੰ ਰਾਹ ਲੱਭ ਜਾਵੇ। ਉਸ ਵੇਲੇ ਮਹਾਰਾਜ ਕਹਿਣ ਲੱਗੇ ਦੇਖੋ ਸੰਸਾਰ ਦੇ ਅੰਦਰ ਲੋਕ ਮਾਨਤਾ ਚਾਹੁੰਦੇ ਨੇ, ਹਰ ਬੰਦੇ ਦੇ ਮਨ ਵਿੱਚ ਖਿਆਲ ਹੁੰਦਾ ਕਿ ਮੈਨੂੰ ਸੰਸਾਰ ਮੰਨਣ ਲੱਗ ਜਾਵੇ ਤੇ ਮੇਰੀ ਵਾਹਵਾ ਵਾਹਵਾ ਮਹਿਮਾ ਹੋਵੇ। ਉਹਦੇ ਵਾਸਤੇ ਬੜੇ ਦੁਖਾਵੇ ਕਰਦਾ, ਬੜੇ ਔਖੇ ਕਰਮ ਕਰਦਾ, ਤੂਣੀਆਂ ਤਾਪਦਾ, ਚਾਰ ਤੂਣੀਆਂ ਲਾਈਆਂ ਹੋਈਆਂ, ਜੇਠ ਦਾ ਮਹੀਨਾ ਧਰਤੀ ਤਪ ਰਹੀ ਹੈ, ਉੱਤੋਂ ਸੂਰਜ ਤਪ ਰਿਹਾ, ਬਾਹਰ ਬੈਠਾ, ਲਹੂ ਸੁੱਕ ਰਿਹਾ, ਸਾਰਾ ਸੁੱਕ ਰਿਹਾ, ਸਰੀਰ ਸੁੱਕ ਕੇ ਪਿੰਜਰ ਬਣ ਰਿਹਾ। ਕਹਿੰਦੇ ਇਹ ਭਾਈ ਇੱਕ ਤਾਮਸੀ ਤਪ ਹੈ, ਦੂਸਰਾ ਹੁੰਦਾ ਜਲ ਤਾਰੇ, ਬਹਿ ਜਾਣਾ ਪੋਹਦੇ ਮਹੀਨੇ ਤੇ ਉੱਪਰ ਇੱਕ ਚਾਟੀ ਰੱਖ ਲੈਣੀ ਘੋੜੀ ਬਣਾ ਕੇ, ਉਹਦੇ 'ਚ 100 ਘੜਾ ਰਾਤ ਦਾ ਠਹਿਰਿਆ ਹੋਇਆ ਪਾਈ ਜਾਣਾ ਤੇ ਬੂਠੇ ਜਿੰਨੀ ਗਲੀ ਕਰਕੇ ਸਿਰ ਵਿੱਚ ਉਹ ਪਾਣੀ ਦੀ ਧਾਰ ਪਈ ਜਾਣੀ ਤਾਂ ਸੁੰਨ ਹੋ ਜਾਂਦਾ ਬੰਦਾ, ਉਹਦੇ ਬਾਅਦ ਉਹਨੂੰ ਚੱਕ ਲੈਂਦੇ। ਇੱਥੇ ਮੈਂ ਜਦ ਹੁੰਦਾ, ਬੜੇ ਸਾਲਾਂ ਦੀ ਗੱਲ ਹੈ, ਆ ਸਾਡੇ ਅਜੀਤ ਸਿੰਘ ਜਿਹੜੇ ਕੰਮ ਕਰਦੇ ਨੇ ਇੱਥੇ, ਨਿਆਣਾ ਜਿਹਾ ਸੀ ਇਹ ਮੇਰੇ ਕੋਲ ਆਇਆ, ਕਹਿੰਦਾ ਅੰਕਲ ਜੀ, ਕਹਿੰਦਾ ਸਾਡੇ ਇੱਕ ਬਹੁਤ ਬੜੇ ਮਹਾਤਮਾ ਆਏ ਹੋਏ ਨੇ, ਤੁਸੀਂ ਦਰਸ਼ਨ ਕਰੋ, ਆ ਪਲਸੌਰੇ ਦੀ ਗੱਲ ਹੈ। ਮੈਂ ਕਿਹਾ ਅੱਛਾ, ਮੈਂ ਕਿਹਾ ਕੀ ਗੱਲ? ਕਹਿੰਦਾ ਮੈਂ ਉੱਥੇ ਅੱਜ ਕੱਲ੍ਹ ਸੇਵਾ 'ਚ ਲੱਗਿਆ ਹੋਇਆ। ਮੈਂ ਕੀ ਕਰਦਾ ਹੁੰਦਾ? ਕਹਿੰਦਾ ਮੈਂ ਘੜੇ ਪਾਉਂਦਾ ਹੁੰਦਾ ਪਾਣੀ ਦੇ, ਉਹ ਥੱਲੇ ਬੈਠਾ ਹੁੰਦਾ ਸੰਤ, ਇਹ ਕਰ ਕਰਕੇ ਰੋਜ਼ ਗੱਲਾਂ ਕਰੀ ਜਾਵੇ, ਇੱਕ ਦਿਨ ਮੈਨੂੰ ਲੈ ਆਇਆ ਤੇ ਮੈਂ ਉਹ ਸੰਤ ਦੇ ਕੋਲ ਆਇਆ। ਬਹੁਤ ਦੁਨੀਆ ਬੜਾ ਰੌਲਾ ਗੋਲਾ, ਕਿਤੇ ਪ੍ਰਸ਼ਾਦੇ ਬਣ ਰਹੇ ਨੇ, ਕਿਤੇ ਤਿਆਰੀ ਹੋ ਰਹੀ ਹੈ, ਧੂਣੀਆਂ ਤਾਪ ਰਿਹਾ, ਉਹ ਧੂਣੀ ਲੱਗੀ ਹੋਈ ਆ, ਉੱਥੇ ਬੈਠਾ, ਉੱਥੇ ਬੈਠਾ ਤਾਂ ਗੱਲ ਚੱਲ ਪਈ। ਕਹਿੰਦਾ ਜੀ ਇਸ ਤਰ੍ਹਾਂ ਮੈਂ ਜਲ ਧਾਰਾ ਕਰਦਾ ਵਾਂ, ਬਹੁਤ ਦੇਰ ਲੱਗ ਜਾਂਦੀ ਹੈ, ਫਿਰ ਉੱਠ ਹੋ ਜਾਂਦਾ ਤੇ ਤੇ ਕਿ ਨਹੀਂ। ਕਹਿੰਦਾ ਉੱਠ ਕਿੱਥੇ ਹੁੰਦਾ, ਸਾਰੇ ਹੱਡ ਸੁੰਨ ਹੋ ਜਾਂਦੇ। ਤੇ ਕਹਿਣ ਲੱਗਿਆ ਬੜੀ ਦੇਰ ਲੱਗਦੀ ਹੈ 100 ਘੜੇ ਨੂੰ ਲੰਘਣ ਨੂੰ, ਗੁੱਠੇ ਜਿੰਨਾ ਹੁੰਦਾ ਹੈ, ਕਾਫੀ ਕਾਫੀ ਦੇਰ। ਕਹਿੰਦਾ ਮੈਨੂੰ ਨਹੀਂ ਫਿਰ ਪਤਾ ਲੱਗਦਾ। ਮੈਂ ਕਿਹਾ ਫਿਰ? ਕਹਿੰਦਾ ਫਿਰ ਮੈਨੂੰ ਚੱਕ ਕੇ ਆ ਗਰਮ ਗਰਮ ਸਵਾਹ 'ਚ ਲਿਆ ਕੇ ਲੰਮਾ ਪਾ ਦਿੰਦੇ, ਉੱਤੇ ਪਾਈ ਜਾਂਦੇ ਨੇ ਸਵਾਹ ਕੁਛ ਮੇਰੇ ਕੁਛ। ਕਹਿੰਦਾ ਮੈਂ ਤਿਆਰ ਹੈ ਨਾ, ਹੌਲੀ ਹੌਲੀ ਨਿੱਘ ਆਉਂਦਾ ਅਤੇ ਫਿਰ ਸਰੀਰ ਚੱਲਦਾ, ਮੈਂ ਕੁਛ ਖਾਂਦਾ ਵੀ ਹੁੰਦਾ। ਕਹਿੰਦਾ ਮੈਂ 12 ਸਿੰਘੇ ਦਾ ਕੁਸ਼ਤਾ ਬਣਾਇਆ ਹੋਇਆ ਅਤੇ ਇੱਕ ਸ਼ਿੰਗਰਤ ਦਾ ਬਣਾਇਆ ਹੋਇਆ, ਇਹ ਦੋ ਕੁਸ਼ਤੇ ਇਹੋ ਜਿਹੇ ਹੁੰਦੇ ਆ, ਜੇ ਬੰਦੇ ਨੂੰ ਸਰਦੀਆਂ 'ਚ ਦੇ ਦਿਓ ਗਰਮੀ ਗਰਮੀ ਹੋ ਜਾਂਦਾ, ਪਸੀਨਾ ਨਿਕਲਣ ਲੱਗ ਜਾਵੇ, ਪਾਣੀ 'ਚ ਨਾ ਬੈਠੇ ਉਹਦਾ ਸਰੀਰ ਹੀ ਫਟਣ ਲੱਗ ਜਾਂਦਾ। ਯਾਨੀ ਇਸ ਤਰ੍ਹਾਂ ਦੇ ਨਾਲ ਜਲ ਧਾਰੇ ਕਰਨੇ, ਗੱਲ ਕੁਛ ਵੀ ਨਹੀਂ, ਲੋਕਾਂ ਦੀ ਵਾਹਵਾ ਵਾਹਵਾ, ਉਹੀ ਕ੍ਰੋਧ, ਉਹੀ ਸਭ ਕੁਛ, ਰਿੱਧੀ ਸਿੱਧੀ ਤਾਂ ਆ ਜਾਂਦੀ ਹੈ, ਇਹਦੇ ਵਿੱਚ ਸ਼ਕਤੀਆਂ ਤਾਂ ਆ ਜਾਂਦੀਆਂ, ਇਹਦੇ ਵਿੱਚ ਆਦਮੀ ਫਸ ਕੇ ਰਹਿ ਜਾਂਦਾ, ਗਾਹਾਂ ਰੱਬ ਵੱਲ ਨਹੀਂ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਜਲ ਧਾਰੇ ਕਰ ਦਿਓ। ਵਾਜੇ ਸੰਤ ਨੇ ਉਹਨਾਂ ਨੇ ਕਰ ਲੈਂਦੇ ਨੇ, ਰੋਪੜ ਤੋਂ ਚੱਲ ਪੈਂਦੇ ਨੇ, ਸਭ ਜਿੰਨੇ ਪੁਲ ਆਉਂਦੇ ਨੇ ਉੱਥੇ ਜਲ ਧਾਰੇ ਕਰਦੇ, ਗਾਹਾਂ ਤੁਰੀ ਜਾਂਦੇ ਨੇ, ਲੋਕਾਂ 'ਚ ਜਾਣ ਪਛਾਣ ਵੱਧ ਜਾਂਦੀ ਹੈ ਵੀ ਬਹੁਤ ਵੱਡੇ ਸੰਤ ਨੇ ਜੀ, ਦੇਖੋ ਜੀ ਕਿੰਨੀ ਤਪੱਸਿਆ ਕਰੇ। ਕਈ ਨੇ ਪੁੱਠਾ ਲੜਕ ਪੈਂਦੇ, ਦੋ ਦੋ ਮਹੀਨੇ ਪੁੱਠਾ ਲੜਕੇ ਰਹਿੰਦੇ ਨੇ, ਰਾਤ ਨੂੰ ਲਾਹੁੰਦੇ ਨੇ, ਦਿਨ 'ਚ ਫਿਰ ਲਟਕਾਉਂਦੇ ਨੇ, ਆਉਂਦੇ ਜਾਂਦੇ ਦੇਖਦੇ ਹਾਂ ਵੀ ਸੰਤ ਲੜਕ ਰਹੇ ਨੇ ਦਰਖਤ ਦੇ ਨਾਲ ਪੁੱਠਾ। ਕਈ ਉੱਪਰ ਨੂੰ ਬਾਹਾਂ ਕਰ ਲੈਂਦੇ ਨੇ, ਅਸੀਂ ਖੜੇ ਰਹਿੰਦੇ ਨੇ, ਕਈ ਇੱਕ ਪੈਰ ਚੱਕ ਲੈਣਗੇ ਉਹਦੇ ਖੜੇ ਰਹਿੰਦੇ ਨੇ। ਮਹਾਰਾਜ ਕਹਿੰਦੇ ਕਈ ਕੰਦ ਮੂਲੇ ਖਾਂਦੇ ਨੇ, ਅੰਨ ਨੂੰ ਮੂੰਹ ਨਹੀਂ ਲਾਉਂਦੇ, ਕਈ ਕਹਿੰਦੇ ਭਰਮਣ ਕਰਦੇ ਨੇ ਸਾਰੇ ਭਾਰਤ ਵਰਸ਼ ਦਾ, ਕਈ ਚੰਦਰਾਇਣੀ ਵਰਤ ਰੱਖਦੇ ਨੇ, ਚੰਦਰਾਇਣ ਚੰਦ ਦੇ ਨਾਲ ਖਾਣਾ ਘਟਾਉਂਦੇ ਜਾਂਦੇ ਨੇ, ਪਹਿਲੀ ਤਰੀਕ ਨੂੰ ਪੂਰਾ ਖਾਂਦੇ ਨੇ, ਦੋ ਨੂੰ ਇੱਕ ਮੁਰਗੀ ਘਟਾਉਂਦੇ ਨੇ, ਤਿੰਨ ਨੂੰ ਤਿੰਨ ਮੁਰਗੀਆਂ ਘਟਾਉਂਦੇ ਨੇ, ਇਸ ਤਰ੍ਹਾਂ ਕਰਦੇ ਕਰਦੇ ਮੱਸਿਆ ਪੰਦਰਵੇਂ ਦਿਨ ਉੱਥੇ ਥੱਲੇ ਚਲੇ ਜਾਂਦੇ ਨੇ, ਫਿਰ ਇੱਕ ਇੱਕ ਵਧਾਉਣ ਲੈਂਦੇ ਨੇ, ਉਹਨੂੰ ਚੰਦਰਾਇਣ ਵਰਤ ਕਹਿੰਦੇ ਨੇ। ਇਸੇ ਤਰ੍ਹਾਂ ਨਾਲ ਹੋਰ ਅਨੇਕਾਂ ਸਾਧਨ ਕਰਦੇ ਨੇ। ਮਹਾਰਾਜ ਕਹਿੰਦੇ ਦੇਖ ਪ੍ਰੇਮੀਆਂ, ਇਹਨਾਂ ਦੀ ਖੇਚਲ ਤਾਂ ਹੈਗੀ ਬਹੁਤੀ, ਪਰ ਫਲ ਬਿਲਕੁਲ ਹੀ ਥੋੜ੍ਹਾ ਹੈ, ਬਿਲਕੁਲ ਹੀ। ਅਤੇ ਬਾਕੀ ਜਿਹੜੇ ਕਈਆਂ ਨੂੰ ਇਹ ਵਹਿਮ ਹੁੰਦਾ ਕਿ ਤੀਰਥ ਦੇ ਕੰਢੇ ਜਾ ਕੇ ਵੱਸ ਜਾਈਏ, ਉੱਥੇ ਉਹਦਾ ਹੀ ਪਾਣੀ ਪੀਏ, ਉਹਦੇ ਵਿੱਚ ਹੀ ਇਸ਼ਨਾਨ ਕਰੀਏ, ਕਹਿੰਦੇ ਇਹਦੇ ਨਾਲ ਤਾਂ ਗੱਲ ਨਹੀਂ ਹੁੰਦੀ। ਇਸ ਤਰ੍ਹਾਂ ਫਰਮਾਨ ਕਰ ਲਿਆ,
ਭਾਵੇਂ ਗੰਗਾ ਦੇ ਕਿਨਾਰੇ ਘਰ ਪਾਲ ਮੁਕਤੀ ਨਾ ਹੋਣੀ।
ਦੇ ਨਾਲ ਸੰਸਾਰ ਭੁੱਲ ਭੁਲਾਈਆਂ ਚ ਪੈ ਕੇ ਤਾਮਸੀ ਤਪ ਕਰ, ਗਲਤ ਧਾਰਨਾਵਾਂ ਨੇ ਤੇ ਨਾਮ ਤੋਂ ਬਗੈਰ ਕੋਈ ਗੱਲ ਬਣਿਆ ਨਹੀਂ ਕਰਦੀ। ਬਾਕੀ ਇਹ ਜਿਹੜਾ ਜਪ ਤਪ ਹੈ, ਇਹਦੀ ਵੀ ਜੁਗਤ ਹੁੰਦੀ ਹੈ, ਜਿੰਨਾ ਚਿਰ ਜੁਗਤ ਨਾ ਆਵੇ ਉਨੀ ਦੇਰ ਤੱਕ ਇਹ ਫਲ ਨਹੀਂ ਦਿਆ ਕਰਦੇ। ਜਪ ਤਪ ਸੰਜਮ ਸਾਧੀਆ ਤੀਰਥ ਕੀਤਾ ਬਾਸ, ਪੁੰਨ ਧਿਆਨ ਚੰਗਾਈਆਂ ਬਿਨ ਸਾਚੇ ਕਿਆ ਤਾਸ, ਜੇ ਅੰਦਰ ਨਾਮ ਨਹੀਂ ਵਸਿਆ ਇਹ ਵੀ ਫਲ ਨਹੀਂ ਦਿਆ ਕਰਦੇ। ਕਿਆ ਜਪ, ਕਿਆ ਤਪ ਸੰਜਮੋ, ਕਿਆ ਵਰਤ, ਕਿਆ ਇਸ਼ਨਾਨ, ਜਬ ਲੱਗ ਜੁਗਤ ਨਾ ਜਾਣੀ ਹੈ ਭਾਉ ਭਗਤ ਭਗਵਾਨ, ਜੁਗਤੀ ਜਾਣਨ ਦੀ ਜ਼ਰੂਰਤ ਹੋਇਆ ਕਰਦੀ। ਸੋ ਨਾਮ ਤੋਂ ਬਗੈਰ ਕੋਈ ਚੀਜ਼ ਥਾਂ ਨਹੀਂ ਪਿਆ ਕਰਦੀ। ਬਿਨਾਂ ਨਾਮ ਤੋਂ ਕਿਛ ਥਾਂ ਨਾ ਪੈਣਾ, ਬਿਨਾਂ ਨਾਮ ਤੋਂ ਇਹ ਕਰਮ ਜਿਹੜੇ ਅਸੀਂ ਦੱਸੇ ਨੇ ਇਹ ਕਰੀ ਜਾਵੇ, ਇਹ ਸਾਰੇ ਤਾਮਸੀ ਕਰਮ ਨੇ, ਨਾਮ ਤੋਂ ਬਗੈਰ ਇਹ ਲੇਖੇ ਨਹੀਂ ਪਿਆ ਕਰਦੇ। ਸੋ ਇਸ ਕਰਕੇ ਤੁਸੀਂ ਇਹਨੂੰ ਛੱਡ ਕੇ ਰਾਜਸੀ ਤੇ ਸ਼ਾਂਤ ਕੀ ਤਪ ਕਰੋ। ਉਸ ਵੇਲੇ ਦੋਵਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਠੀਕ ਹੈ, ਸਾਡਾ ਮਨ ਮੰਨ ਗਿਆ ਇਸ ਗੱਲ ਦੇ ਉੱਤੇ। ਅਸੀਂ ਵੀ ਇਸ ਬੜੇ ਭੁਲੇਖੇ ਵਿੱਚ ਸੀ ਵੀ ਜਿਹੜੇ ਜ਼ਿਆਦੇ ਤਪੱਸਿਆ ਕਰਦੇ ਨੇ ਵੀ ਬੜੇ ਵੱਡੇ ਸੰਤ ਨੇ, ਆਵੇਂ ਹੁੰਦਾ ਜੀ ਉਹ ਤਾਂ ਸਾਰੀ ਰਾਤ ਜਾਗਦੇ ਰਹਿੰਦੇ, ਉਹ ਤਾਂ ਜੀ ਧੁੱਪੇ ਹੀ ਬੈਠਾ ਰਹਿੰਦਾ, ਕੱਪੜਾ ਹੀ ਨਹੀਂ ਪਾਉਂਦਾ, ਜੁੱਤੀ ਪਾਉਂਦੇ ਹੀ ਨਹੀਂ ਸੰਤ। ਆਹ ਸਾਡੀਆਂ ਕੁਆਲੀਫਿਕੇਸ਼ਨਾਂ ਨੇ ਸਾਧੂਆਂ ਦੀਆਂ। ਮਹਾਰਾਜ ਕਹਿੰਦੇ ਨਾ, ਜਿੰਨਾ ਸਾਸ ਗਰਾਸ ਨਾ ਵਿਸਰਾ ਹਰ ਨਾਮਾ ਮਨ ਮੰਤ ਤਨ ਸਹੀ ਨਾਨਕਾ ਪੂਰਨ ਸਹੀ ਸੰਤ। ਜੁੱਤੀਆਂ ਪਾਉਣ ਨਾਲ ਸੰਤ ਬਣਦਾ, ਲਾਉਣ ਨਾਲ ਬਣਦਾ, ਕੱਪੜੇ ਨਾ ਪਾਉਣ ਨਾਲ ਬਣਦਾ। ਬੜੇ ਭੁਲੇਖੇ ਨੇ ਕਹਿੰਦੇ ਤਪ ਹੈ ਭਾਈ, ਤਾਮਸੀ ਤਪ, ਰਾਜਸੀ ਨਹੀਂ, ਤੁਸੀਂ ਰਾਜਸੀ ਤਪ ਕਰੋ। ਉਸ ਵੇਲੇ ਦੋਵਾਂ ਨੇ ਬੇਨਤੀ ਕਰੀ ਕਿ ਪਾਤਸ਼ਾਹ ਸਾਨੂੰ ਰਾਜਸੀ ਤਪ ਦੀ ਜੁਗਤ ਦੱਸੋ, ਤੇ ਉਸ ਵੇਲੇ ਮਹਾਰਾਜ ਜੀ ਨੇ ਇਸ ਤਰ੍ਹਾਂ ਨਾਲ ਫਰਮਾਨ ਕੀਤਾ। ਸਾਧ ਪਿਆਰਿਆ ਤੂੰ ਤਾਂ ਮਨ ਆਪਣੇ, ਸਾਧ ਪਿਆਰਿਆ ਸਿੱਧ ਹੋਏ। ਕਹਿੰਦੇ ਜਿਹੜਾ ਮਨ ਨੂੰ ਸਦਾਉਣਾ ਹੈ ਨਾ, ਤਾਂ ਇਹ ਜਿਹੜਾ ਸਾਰਾ ਕੌਲ ਹੈ ਇਹਨੂੰ ਕਹਿੰਦੇ ਰਾਜਸੀ ਤਪ ਕਹਿੰਦੇ ਨੇ। ਗੋ ਤੇ ਮਨ ਜੋ ਇਕਾਗਰ ਕਰਨੋ, ਪੰਜੇ ਗਿਆਨ ਇੰਦਰੀਆਂ, ਪੰਜੇ ਕਰਮ ਇੰਦਰੀਆਂ, ਮਨ, ਚਿੱਤ, ਬੁੱਧ, ਇਹਨਾਂ ਨੂੰ ਇੱਕ ਥਾਂ ਦੇ ਉੱਤੇ ਕੇਂਦਰਿਤ ਕਰਨਾ, ਇਕਾਗਰ ਕਰਨਾ। ਕਥਾ ਕੀਰਤਨ ਮੈਂ ਮਨ ਤਰਨਾ, ਹਰੀ ਦਾ ਜਸ ਹੋ ਰਿਹਾ, ਕਥਾ ਵੀ ਹੋ ਰਹੀ ਹੈ ਨਾਲ ਕੀਰਤਨ ਵੀ ਹੋ ਰਿਹਾ। ਇਹਨਾਂ ਦੋਹਾਂ ਦੇ ਵਿੱਚ ਮਨ ਨੂੰ ਇਕਾਗਰ ਕਰਕੇ ਧਰਨਾ ਕਰਨਾ ਤੇ ਇਹਦੇ ਨਾਲ ਗੱਲ ਸਮਝਣੀ, ਸਮਝ ਕੇ ਹਿਰਦੇ ਵਿੱਚ ਧਾਰਨ ਕਰਨੀ ਤੇ ਆਗਿਆ ਸੱਤ ਸੱਤ ਕਰਕੇ ਮੰਨਣੀ। ਗੁਰੂ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਏ ਪਾਵੇ, ਜਿਹਨੇ ਸਤਿਗੁਰ ਕੀ ਆ ਗਿਆ ਸੱਤ ਸੱਤ ਕਰ ਮੰਨੀ। ਜਿਹਨੇ ਸੱਤ ਸੱਤ ਕਰਕੇ ਮੰਨੀ ਉਹਨੂੰ ਫਲ ਕਿੰਨਾ ਹੈ, ਕਈ ਕੋਟ ਜਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜਗਾਂ ਦਾ ਫਲ ਸਹਿ ਸਵਾਗ ਹਰ ਹਰੀ ਦੀ ਸੰਗਤ ਚ ਆ ਕੇ ਮਿਲ ਜਾਏ। ਸੋ ਮਹਾਰਾਜ ਕਹਿੰਦੇ ਰੁਚੀ ਉੱਤੇ ਗੁਣ ਗਾਵਣ ਸੁਣਨੋ, ਰੁਚੀ ਧਾਰ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਤੇ ਉਹਨਾਂ ਦੀ ਕਥਾ ਨੂੰ ਸਰਵਣ ਕਰ। ਮਿਲ ਕੇ ਸਤਸੰਗਤ ਨਿਤ ਕਰਨਾ, ਰੋਜ਼ ਮਿਲ ਕੇ ਪਰਮੇਸ਼ੁਰ ਦੇ ਪਿਆਰਿਆਂ ਦੇ ਨਾਲ ਰਲ ਕੇ ਸਤਸੰਗ ਕਰਨੀ। ਕਹਿੰਦੇ ਇਹ ਪ੍ਰੇਮੀਆਂ ਤੈਨੂੰ ਅਸੀਂ ਰਾਜਸੀ ਤਪਦੇ, ਹੁਣ ਇਹਦੇ ਵਿੱਚ ਫਰਕ ਕੀ ਹੈ? ਤਾਮਸੀ ਤਪ ਚ ਦੇਖ ਲੈ ਕਿੰਨੀ ਖੇਚਲ ਹੈ ਤੇ ਫਲ ਥੋੜਾ। ਜਿਹੜਾ ਰਾਜਸੀ ਤਪ ਹੈ ਇਹਦੇ ਵਿੱਚ ਖੇਚਲ ਬਿਲਕੁਲ ਹੀ ਥੋੜੀ ਹੈ, ਲੇਕਿਨ ਫਲ ਹਜ਼ਾਰਾਂ ਗੁਣਾ ਜ਼ਿਆਦਾ ਹੈ, ਕਰੋੜਾਂ ਜੱਗਾਂ ਦਾ ਫਲ। ਉਸ ਵੇਲੇ ਦੋਹਾਂ ਨੇ ਕਹਿੰਦੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਡੀ ਬੇਨਤੀ ਨੂੰ ਸਰਵਣ ਕਰੋ, ਸਾਡੇ ਮਨ ਚ ਹੋ ਗਿਆ ਸ਼ੰਕਾ, ਅਸੀਂ ਦੂਰ ਤੋਂ ਆਇਆ ਜਗਿਆਸਾ ਧਾਰ ਤੇ, ਜੇ ਸਾਡਾ ਸ਼ੰਕਾ ਨਿਵਿਰਤ ਨਾ ਹੋਇਆ ਤਾਂ ਸਾਡੇ ਤੁਹਾਡਾ ਵਚਨ ਸਾਡੇ ਅੰਦਰ ਨਹੀਂ ਜਾ ਰਿਹਾ। ਮਹਾਰਾਜ ਕਹਿੰਦੇ ਦੱਸੋ, ਸ਼ੰਕਾ ਤਾਂ ਦੱਸਣਾ ਚਾਹੀਦਾ, ਕਿਉਂਕਿ ਸ਼ੰਕਾ ਤਾਂ ਦੱਸਣਾ ਹੀ ਇਹ ਸਾਧਨ ਹੈ। ਵੈਰਾਗ ਹੋਣਾ ਚਾਹੀਦਾ, ਵਿਵੇਕ ਹੋਣਾ ਚਾਹੀਦਾ, ਖੱਟ ਸ਼ਾਂਤੀ ਹੋਣੀ ਚਾਹੀਦੀ ਹੈ, ਹੋਰ ਸਿੱਖਿਆ, ਚਾਰ ਚੀਜ਼ਾਂ ਜਗਿਆਸੂ ਹੋਣੀਆਂ ਚਾਹੀਦੀਆਂ। ਵੈਰਾਗ ਹੋਵੇ ਪਹਿਲਾਂ ਮਾਇਆ ਨਾਲ, ਮਾਇਆ ਸੱਤ ਹੈ ਤੇ ਵਾਹਿਗੁਰੂ ਨਾਲ ਮਿਲਣਾ, ਇਹ ਚਾਰ ਦਿਨ ਦਾ ਚਮਤਕਾਰ ਹੈ, ਇਹ ਲੰਘ ਜਾਣਾ, ਇਹ ਵੈਰਾਗ ਹੋਣਾ ਚਾਹੀਦਾ। ਦੂਸਰਾ ਵਿਵੇਕ ਹੋਣਾ ਚਾਹੀਦਾ, ਵਿਵੇਕ ਇਹ ਹੈ ਵੀ ਵਾਹਿਗੁਰੂ ਸੱਤ ਹੈ ਤੇ ਆਹ ਜਿੰਨਾ ਦ੍ਰਿਸ਼ਟਮਾਨ ਹੈ ਇਹ ਸਭ ਬਦਲਣ ਵਾਲਾ ਤੇ ਸਿਰ ਨਹੀਂ ਰਹਿੰਦਾ, ਇਹਨੇ ਚਲੇ ਹੀ ਜਾਣਾ, ਇਸ ਗੱਲ ਦਾ ਪੱਕਾ ਨਿਹਚਾ ਹੋਵੇ, ਇਹਨੂੰ ਵਿਵੇਕ ਕਹਿੰਦੇ। ਤੀਸਰਾ ਹੋਇਆ ਕਰਦਾ ਖੱਟ ਸਮਦਮ ਸ਼ਰਧਾ, ਤੀਸਰੀ ਸਮਾਧਾਨ ਉਪਰਾਮ ਖਟੀ ਤਤੀਸ਼ਾ ਜਾਣੀ ਹੈ ਭਿੰਨ ਭਿੰਨੇ ਨਾਲ। ਕਹਿੰਦੇ ਸਮ ਹੁੰਦਾ ਹੈ ਸਰੀਰ ਦੇ ਨਾਲ ਕੋਈ ਵੀ ਬੁਰਾ ਕੰਮ ਨਾ ਕਰਨਾ, ਮਨ ਦੇ ਵਿੱਚ ਸਾਰੇ ਗੁਣ ਧਾਰਨ ਕਰਨੇ, ਔਗਣ ਸਾਰੇ ਕੱਢ ਦੇਣ, ਜਿਸ ਤਰ੍ਹਾਂ ਦੇ ਨਾਲ ਧੀਰਜ ਹੈ, ਖਿਮਾ ਹੈ, ਸ਼ਾਂਤੀ ਹੈ, ਦਇਆ ਹੈ, ਅਹਿੰਸਾ ਹੈ, ਸੱਤ ਹੈ, ਸੰਤੋਖ ਹੈ, ਬ੍ਰਹਮਚਰੀ ਹੈ, ਮਿੱਠਾ ਬੋਲਣਾ ਹੈ, ਤਪ ਹੈ, ਦਾਨ ਹੈ, ਇਹ ਸਾਰੀਆਂ ਚੀਜ਼ਾਂ ਸਮਦਮ ਵੀ ਹੁੰਦੀਆਂ, ਇਹਨਾਂ ਨੂੰ ਸਮਦਮ ਕਹਿੰਦੇ। ਤੀਜੀ ਹੁੰਦੀ ਹੈ ਸ਼ਰਧਾ, ਸਮਾਧਾਨ ਕਰਾ ਲੈਣਾ, ਕੋਈ ਸ਼ੰਕਾ ਪੈ ਗਿਆ ਉਹਦਾ ਸਮਾਧਾਨ ਕਰਾ ਲੈਣਾ, ਗੁਰੂ ਦੇ ਬਚਨਾਂ ਨੂੰ ਜਾਣਨ ਦਾ ਯਤਨ ਕਰਨਾ ਵੀ ਮਹਾਰਾਜ ਕੀ ਕਹਿੰਦੇ, ਆਪਣਾ ਖਰੜ ਗਿਆਨ ਨਹੀਂ ਲਾਉਣਾ, ਬਹੁਤੇ ਖਰੜ ਗਿਆਨ ਲਾਈ ਜਾਂਦੇ ਨੇ, ਐਵੇਂ ਹੀ ਲਾਈ ਜਾਣਗੇ, ਇੱਧਰਲੀਆਂ ਉਧਰਲੀਆਂ ਗੱਲਾਂ ਮਾਰੀ ਜਾਣਗੇ, ਉਪਦੇਸ਼ ਦੇਣ ਵਾਲੇ ਵੀ, ਬਹਿਸ ਕਰਨ ਵਾਲੇ ਵੀ, ਕੋਈ ਦਲੀਲ ਨਹੀਂ ਹੋਇਆ ਕਰਦੀ। ਸੋ ਮਹਾਰਾਜ ਕਹਿੰਦੇ ਸਮਾਧਾਨ ਤੇ ਉਪਰਾਮ, ਸਭ ਕਾਸੇ ਤੋਂ ਉਪਰਾਮ ਰਹਿਣਾ, ਛਠੀ ਤਿਤਿਕਸ਼ਾ ਜਾਣਨੀ ਹੈ, ਫਿਰ ਸੇਵਾ ਕਰਨੀ, ਤਿਤਿਕਸ਼ਾ ਇਹ ਸੇਵਾ ਕਰਨੀ, ਕਿੰਨੀ ਸੇਵਾ ਕਰੀ ਹੈ ਇੱਥੇ ਸੰਗਤਾਂ ਨੇ, ਕਿੰਨੀ ਪਿੰਡਾਂ ਨੇ ਸੇਵਾ ਕਰੀ ਹੈ, ਕਿਵੇਂ ਸੰਗਤਾਂ ਢੋਈਆਂ, ਕਿਵੇਂ ਰਾਸ਼ਨ ਇਕੱਠੇ ਕਰੇ ਨੇ, ਕਿਵੇਂ ਲਿਆ ਲਿਆ ਇੱਥੇ ਛਕਾਉਂਦੇ ਰਹੇ ਨੇ, ਇਹਨੂੰ ਤਿਤਿਕਸ਼ਾ ਕਹਿੰਦੇ ਨੇ। ਭਿੰਨ ਭਿੰਨ ਨਾਮ ਕਹਿੰਦੇ, ਨਾਮ ਵੱਖਰੇ ਵੱਖਰੇ ਕਰਕੇ ਦੱਸਿਆ, ਇਹਨੂੰ ਖੱਟ ਸਮਤੀ ਕਹਿੰਦੇ ਨੇ। ਫਿਰ ਹੁੰਦੀ ਹੈ ਮੋਕਸ਼ ਇੱਛਾ, ਪੱਕਾ ਇਰਾਦਾ ਵੀ ਇਸ ਜਨਮ ਦੇ ਅੰਦਰ ਅੰਦਰ ਮੈਂ ਪਰਮੇਸ਼ੁਰ ਨੂੰ ਮਿਲਣਾ। ਇਹ ਚਾਰ ਤਾਂ ਹੁੰਦੇ ਨੇ ਬਹਿਰੰਗ ਸਾਧਨ, ਚਾਰ ਹੁੰਦੇ ਨੇ ਅੰਤਰੰਗ, ਸੁਣਨਾ ਜਿਵੇਂ ਤੁਸੀਂ ਸੁਣ ਰਹੇ ਹੋ, ਫਿਰ ਇਹਨੂੰ 100% ਮੰਨਣਾ, ਫਿਰ ਇਹਦਾ ਤਜਰਬਾ ਕਰਨਾ, ਦੇਖਣਾ, ਇਹਨੂੰ ਨਿਧਿਆਸਨ ਕਹਿੰਦੇ ਨੇ, ਫਿਰ ਇਹਦੀ ਪ੍ਰਾਪਤੀ ਨੂੰ ਰੀਅਲਾਈਜ਼ ਕਰਨਾ, ਜਿਹਨੂੰ ਤੱਤ ਤੋਂ ਕਹਿੰਦੇ ਨੇ, ਆਪਣੇ ਸਰੂਪ ਨੂੰ ਜਾਣਨਾ। ਮਹਾਰਾਜ ਕਹਿੰਦੇ ਭਾਈ ਪ੍ਰੇਮੀਆਂ, ਇਹ ਜਿਹੜੇ ਸਾਧਨ ਨੇ ਇਹ ਬਹੁਤ ਵੱਡਾ ਫਲ ਦਿੰਦੇ ਨੇ। ਕਹਿੰਦੇ ਮਹਾਰਾਜ ਸਾਡੇ ਮਨ ਚ ਹੋ ਗਿਆ ਸੰਸਾਰ, ਰਿਸ਼ੀ ਮੁਨੀ ਜਿੰਨੇ ਅਸੀਂ ਸੁਣੇ ਨੇ, ਵੱਡੇ ਵੱਡੇ ਰਿਸ਼ੀ ਸੁਣੇ, ਵਿਸ਼ਵਾਮਿੱਤਰ ਸੁਣਿਆ 58,000 ਸਾਲ ਤਪੱਸਿਆ ਕਰਦਾ ਰਿਹਾ, ਸ਼੍ਰਿੰਗੀ ਰਿਸ਼ੀ ਸੁਣਿਆ 88,000 ਸਾਲ ਤਪੱਸਿਆ ਕਰ। ਮਹਾਰਾਜ ਕਹਿੰਦੇ ਫੇਰ ਭਾਈ ਉਹਨਾਂ ਦਾ ਕ੍ਰੋਧ ਤਾਂ ਮਰਿਆ ਨਾ, ਵਿਸ਼ਵਾਮਿੱਤਰ ਨੇ ਵਿਸ਼ਿਸ਼ਟ ਜੀ ਦਾ 100 ਪੁੱਤਰ ਮਾਰਤਾ ਸੀ, ਸਿਰਫ ਇਸ ਗੱਲ ਦੇ ਉੱਤੇ ਕਿ ਜਦੋਂ ਸ਼ਸਤਰਧਾਰੀ ਹੋ ਕੇ ਆਉਂਦਾ ਸੀ ਤਾਂ ਉਹਨੂੰ ਰਾਜਰਿਖੀ ਕਹਿਣ ਦੇ। ਇੱਕ ਦਿਨ ਵੈਸੇ ਹੀ ਆ ਗਿਆ, ਉਦਣ ਵਿਸ਼ਿਸ਼ਟ ਜੀ ਨੇ ਕਿਹਾ, ਆਓ ਬਰਮਰਿਖੀ ਜੀ। ਕਹਿੰਦਾ ਜੇ ਪਹਿਲਾਂ ਹੀ ਗੱਲ ਕਹਿੰਦੇ ਮੈਂ ਤੁਹਾਡਾ 100 ਪੁੱਤਰ ਤਾਂ ਨਾ ਮਾਰਦਾ ਨਾ, ਕਿੰਨਾ ਕ੍ਰੋਧ ਸੀ, ਇੱਕ ਮਾੜੀ ਜਿਹੀ ਗੱਲ 'ਤੇ ਪੁੱਤਰ ਮਾਰਿਆ, ਉਹ 100 ਦਿਨ ਮਾਰਦਾ ਰਿਹਾ। ਦਰਬਾਸਾ ਰਿਸ਼ੀ ਸੀ, ਤਪ ਕਰਿਆ, ਸ਼ਰਾਫ ਹੈ ਦਿੱਤੇ ਉਸਨੇ। ਮਹਾਰਾਜ ਕਹਿੰਦੇ ਮਨ ਤਾਂ ਸ਼ਾਂਤ ਨਾ ਹੋਇਆ ਫਿਰ ਤਪ ਦੇ ਨਾਲ। ਕਹਿੰਦੇ ਸੱਚੇ ਪਾਤਸ਼ਾਹ, ਅਸੀਂ ਤਾਂ ਜਿਹੜੇ ਪ੍ਰਵਾਨ ਪੁਰਸ਼ ਨੇ ਜਿਹਨਾਂ ਨੂੰ ਲੋਕ ਆਦਰ ਕਰਦੇ ਨੇ, ਹੁਣ ਤੁਸੀਂ ਬਾਬੇ ਫਰੀਦ ਨੂੰ ਇਹ ਲੈ ਲਓ, ਕਹਿੰਦੇ ਉਹਨਾਂ ਨੇ ਕਿੰਨੀ ਤਪੱਸਿਆ ਕਰੀ, ਅਸੀਂ ਉਸ ਦੇ ਬਾਰੇ ਇਸ ਤਰ੍ਹਾਂ ਨਾਲ ਸਰਵਣ ਕਰਿਆ।
ਤਨ ਸੁੱਕ ਕੇ ਖੱਡਾਂ ਦੀ ਮੁੱਠੀ ਹੋ ਗਿਆ, ਅਜੇ ਵੀ ਨਾ ਰੱਬ
ਸੁੰਦਰ ਸਰੀਰ ਵਾਲਾ ਜਦੋਂ ਪਰਮੇਸ਼ਰ ਨੂੰ ਟੋਲਣ ਲੱਗਿਆ, ਉਸ ਵੇਲੇ ਕਿੰਨਾ ਭਿਆਨਕ ਤਪ ਕਰਿਆ ਉਸਨੇ ਕਿ ਸੁੱਕ ਕੇ ਕੇਵਲ ਹੱਡੀਆਂ ਦੀ ਮੁੱਠੀ ਰਹਿ ਗਿਆ, ਢਾਂਚਾ ਰਹਿ ਗਿਆ, ਵਜਨ ਕਿੰਨਾ ਕੁ ਰਹਿ ਗਿਆ, ਕੁਛ ਸੇਰਾਂ ਤੇ ਆ ਗਿਆ, ਥੋੜੇ ਜਿਹੇ ਸੇਰਾਂ ਤੇ। ਪਾਤਸ਼ਾਹ ਉਹਨੇ ਤਪ ਕਰਿਆ, ਫਿਰ ਇਸ ਤੋਂ ਵੀ ਜ਼ਿਆਦਾ ਤਪ ਕਰਿਆ, 6 ਮਹੀਨੇ ਹੋ ਗਏ ਖੂਹ ਚ ਲਟਕ ਗਏ, ਪਿੰਜਰ ਜੇ ਨੂੰ ਲਿਆ ਕੇ ਸੰਗਲ ਦੇ ਸੰਗਲ ਬੰਨ ਕੇ ਲਟਕਾ ਦਿੰਦੇ ਸੀ ਤੇ ਲੜਕਦਾ ਰਹਿੰਦਾ ਸੀ, ਅੱਧ ਮੁਰਦਾ ਜਿਹਾ ਹੋਇਆ ਹੋਇਆ, ਕਾਵਾਂ ਨੇ ਆਉਣਾ, ਠੰਗਾ ਮਾਰਨੀਆਂ, ਤਲੀਆਂ ਦਾ ਸਾਰਾ ਮਾਸ ਖਾ ਕੇ ਕੱਢ ਕਰਦਾ। ਤੇ ਅਖੀਰ ਕਹਿੰਦੇ ਸੁਣਿਆ, ਇੱਥੇ ਤੱਕ ਨੌਬਤ ਪਹੁੰਚ ਗਈ ਉਸਦੀ ਕਿ ਉਹਨਾਂ ਨੇ ਕਿਹਾ ਵੀ ਮੁਰਦਾ ਹੈ, ਚਲੋ ਚੰਗੀ ਤਰ੍ਹਾਂ ਨਿਰਣਾ ਕਰੀਏ, ਪਹਿਲਾਂ ਜਾ ਕੇ ਅੱਖ ਦੇ ਉੱਤੇ ਮਾਰੀਏ। ਤੇ ਜਦੋਂ ਅੱਖ ਦੇ ਉੱਤੇ ਠੁੰਗ ਮਾਰਨ ਲੱਗੇ, ਉਸ ਵੇਲੇ ਬਾਬੇ ਫਰੀਦ ਨੇ ਇਸ ਤਰ੍ਹਾਂ ਧੀਮੀ ਆਵਾਜ਼ ਵਿੱਚ ਕਾਮ ਨਾਲ ਗੱਲ ਕਰੀ,
ਆਹ
ਐਡੇ ਬੜੇ ਬੜੇ ਉਗਰ ਤਪ ਕੀਤੇ ਨੇ, ਫਰੀਦ ਸੁੱਕ ਗਿਆ, ਕਾਵਾਂ ਨੇ ਮੁਰਦਾ ਸਮਝ ਕੇ ਅੱਖਾਂ ਦੇ ਉੱਤੇ ਠੁੰਗ ਮਾਰਨ ਦਾ ਯਤਨ ਕਰਿਆ, ਤੇ ਐਸਾ ਅਸੀਂ ਸੁਣਿਆ ਸਾਧ ਸੰਗਤ ਆ ਕੇ ਕਿ ਉਹਨੇ ਬੇਨਤੀ ਕਰੀ ਉਹਨਾਂ ਨੂੰ ਵੀ ਮੇਰੀਆਂ ਅੱਖਾਂ ਨਾ ਛੋੜੋ। ਸੱਚੇ ਪਾਤਸ਼ਾਹ ਇਹਦੇ ਬੜੇ ਬੜੇ ਤਪਾਂ ਦਾ ਵੀ ਫਲ ਘੱਟ ਹੋਇਆ। ਮਹਾਰਾਜ ਕਹਿੰਦੇ ਦੇਖੋ ਪ੍ਰੇਮੀ, ਤਪ ਤਾਂ ਬੜੇ ਬੜੇ ਹੋਏ ਨੇ, ਮੰਕੜ ਰਿਸ਼ੀ ਨੇ ਤਪ ਕਰਿਆ ਤੇ ਉਹਨੇ ਇੰਨਾ ਤਪ ਕਰਿਆ ਕਿ ਚੀਰਾ ਆ ਗਿਆ ਉਹਦੀ ਉਂਗਲੀ ਨੂੰ ਤੇ ਉਹਦੇ ਵਿੱਚੋਂ ਹਰਾ ਪਾਣੀ ਨਿਕਲਣ ਲੱਗ ਗਿਆ। ਉਸ ਵੇਲੇ ਨੱਚਣਾ ਸ਼ੁਰੂ ਕਰਤਾ ਉਸਨੇ, ਕਿੰਨੇ ਦਿਨ ਨੱਚਦਾ ਰਿਹਾ, ਕਿੰਨੇ ਮਹੀਨੇ ਨੱਚਦਾ ਰਿਹਾ, ਸਾਰਾ ਬ੍ਰਹਮੰਡ ਨਾਲ ਨੱਚਣ ਲੱਗ ਗਿਆ, ਦੇਵਤਿਆਂ ਦਾ ਦੇਵ ਲੋਕ ਵੀ ਨੱਚਣ ਲੱਗ ਗਿਆ। ਉਸ ਵੇਲੇ ਸ਼ਿਵਜੀ ਨੂੰ ਗੱਲ ਕਹੀ ਕਿ ਮਹਾਰਾਜ ਇਹ ਰਿਸ਼ੀ ਨੂੰ ਸ਼ਾਂਤ ਕਰੋ, ਸਭ ਦੁਨੀਆਂ ਜਾ ਜਾ ਕੇ ਇਹਨੂੰ ਕਹਿ ਕੇ ਹਟ ਗਈ ਹੈ, ਜੀਵ ਜੰਤੂ ਬਹੁਤ ਦੁਖੀ ਹੋ ਰਹੇ ਨੇ, ਧਰਤੀਆਂ ਡੋਲ ਰਹੀਆਂ ਸਾਰੀਆਂ, ਕਿਰਪਾ ਕਰੋ। ਉਸ ਵੇਲੇ ਸ਼ਿਵਜੀ ਮਹਾਰਾਜ ਗਏ, ਜਾ ਕੇ ਕਹਿਣ ਲੱਗੇ ਮੰਕਣ ਰਿਸ਼ੀ ਤੈਨੂੰ ਕਾਹਦੀ ਖੁਸ਼ੀ ਚੜ ਗਈ, ਤੂੰ ਇੰਨਾ ਨੱਚੀ ਜਾਂਦਾ? ਕਹਿੰਦਾ ਨੱਚਾਂ ਨਾ, ਆਹ ਦੇਖ ਮੇਰੇ ਸਰੀਰ ਦੇ ਅੰਦਰ ਖੂਨ ਨਹੀਂ ਰਿਹਾ, ਹਰਾ ਪਾਣੀ ਬਣ ਗਿਆ, ਇੰਨੀ ਮੈਂ ਤਪੱਸਿਆ ਕਰੀ। ਸ਼ਿਵਜੀ ਨੇ ਉਸੇ ਵੇਲੇ ਚਾਕੂ ਲਿਆ, ਕਹਿੰਦੇ ਮਾਰ ਮੇਰੀ ਉਂਗਲੀ ਤੇ, ਜਦ ਉਂਗਲੀ ਕੱਟੀ ਪਾਣੀ ਬਿਨਾਂ ਨਿਕਲਿਆ, ਸੁਆਹ ਗਿਰੀ ਥੱਲੇ। ਕਹਿੰਦੇ ਤੇਰੇ ਤਾਂ ਪਾਣੀ ਹੈਗਾ ਹੀ, ਮੇਰੇ ਸੁਆਹ ਹੈ। ਕਹਿੰਦੇ ਲੇਕਿਨ ਇਹ ਤਪ ਜਿਹੜੇ ਨੇ ਇਹ ਪਰਮੇਸ਼ਰ ਤੱਕ ਨਹੀਂ ਪਹੁੰਚਾ ਸਕਦੇ ਭਾਈ, ਕਿਉਂਕਿ ਇਹ ਤਮੋਗੁਣੀ ਤਪ ਨੇ। ਕਹਿੰਦੇ ਮਹਾਰਾਜ ਫਿਰ ਫਲ ਕਿਵੇਂ ਘੱਟ ਹੋਇਆ? ਕਹਿੰਦੇ ਲਓ ਤੁਹਾਨੂੰ ਦੱਸਦੇ ਹਾਂ ਸਮਝਾਉਂਦੇ। ਕਹਿੰਦੇ ਇੱਕ ਹੈ ਲੱਕੜਹਾਰ, ਉਹ ਲੱਕੜੀਆਂ ਜੰਗਲ ਚੋਂ ਵੱਢਦਾ ਹੈ, ਜੰਗਲ ਦਾ ਠੇਕਾ ਲੈ ਲਿਆ ਪਹਾੜ ਦੇ ਉੱਤੇ, ਸਵਾਰੀ ਕੋਈ ਜਾਂਦੀ ਨਹੀਂ, ਉੱਥੇ ਪੱਗ ਡੰਡੀਆਂ ਦੇ ਉੱਤੇ ਜਾ ਕੇ ਲੱਕੜੀਆਂ ਵੱਢਦਾ ਹੈ ਤੇ ਲੱਕੜੀਆਂ ਨੂੰ ਚਕਾ ਚਕਾ ਕੇ ਮੋਢਿਆਂ ਤੇ ਰੋੜ ਰੋੜ ਕੇ ਪਹਾੜ ਦੀਆਂ ਚੋਟੀਆਂ ਤੋਂ ਹੇਠਾਂ ਲਿਆਉਂਦਾ ਹੈ ਤੇ ਉੱਥੋਂ ਪਾਣੀ ਦਾ ਆਸਰਾ ਲੈ ਕੇ ਮੈਦਾਨ ਵਿੱਚ ਲਿਆਉਂਦਾ, ਮੈਦਾਨ 'ਚੋਂ ਆ ਕੇ ਪਾਣੀ ਵਿੱਚੋਂ ਕੱਢਦਾ, ਕੱਢ ਕੇ ਫਿਰ ਗੱਡੀਆਂ 'ਚ ਲੱਦਦਾ, ਫਿਰ ਸ਼ਹਿਰ 'ਚ ਲਿਆਉਂਦਾ ਤੇ ਫਿਰ ਉੱਥੇ ਵੇਚਦਾ। ਕਹਿੰਦੇ ਉਹਦੀ ਖੇਚਲ ਹੱਥੋਂ ਜ਼ਿਆਦੇ ਹੈ, ਮੁਨਾਫ਼ਾ ਬਹੁਤ ਘੱਟ ਹੈ। ਇਹਦੇ ਮੁਕਾਬਲੇ ਤੇ ਇੱਕ ਬੰਦਾ ਕੱਪੜੇ ਦਾ ਵਪਾਰ ਕਰਦਾ, ਨਾਲ ਦੀ ਨਾਲ ਲਿਆਉਂਦਾ, ਆਰਾਮ ਦੇ ਨਾਲ ਬੈਠ ਕੇ ਵੇਚੀ ਜਾਂਦਾ, ਬੇਅੰਤ ਮੁਨਾਫ਼ਾ ਕੱਢ ਲੈਂਦਾ। ਲੱਕੜੀਆਂ ਵਾਲਾ ਉੱਥੇ ਹੀ ਰਹਿ ਜਾਂਦਾ, ਤੂੜੀ ਦਾ ਵਪਾਰੀ ਉੱਥੇ ਹੀ ਰਹਿ ਜਾਂਦਾ, ਮੱਝਾਂ ਗਾਈਆਂ ਦਾ ਵਪਾਰੀ ਉੱਥੇ ਹੀ ਰਹਿ ਜਾਂਦਾ, ਖੇਚਲ ਹੱਥੋਂ ਜ਼ਿਆਦੇ ਹੈ। ਕਹਿੰਦੇ ਜਿਹੜਾ ਦੂਸਰਾ ਹੈ ਉਹ ਕਹਿੰਦੇ ਮਾੜਾ ਜਿਹਾ ਹੀ ਕੰਮ ਕਰਦਾ, ਕੱਪੜਾ ਵੇਚੀ ਜਾਂਦਾ, ਰਾਸ਼ਨ ਵੇਚੀ ਜਾਂਦਾ, ਉਹਦੇ ਨਾਲ ਮੁਨਾਫ਼ਾ ਉਹਨੂੰ ਬਹੁਤ ਹੋ ਜਾਂਦਾ। ਕਹਿੰਦੇ ਇੱਕ ਵੱਡੇ ਸ਼ਹਿਰ ਦੇ ਵਿੱਚ ਜੌਹਰੀ ਹੈ, ਉਹ ਹੀਰੇ ਜਵਾਹਰਾਤ ਦਾ ਕੰਮ ਕਰਦਾ, ਇੱਕ ਹੀਰਾ ਵਿਕ ਜਾਵੇ ਉਹਦਾ 2 ਮਹੀਨਿਆਂ ਤੇ ਬਾਅਦ ਹਜ਼ਾਰਾਂ ਰੁਪਏ ਉਸ ਨੂੰ ਮੁਨਾਫ਼ਾ ਹੋ ਜਾਂਦਾ। ਉਹ ਕਿਤੇ ਦੁਕਾਨ ਤੇ ਨਹੀਂ ਬਹਿੰਦਾ, ਆਪਣੇ ਘਰ ਰਹਿੰਦਾ, ਟੈਲੀਫੋਨਾਂ ਤੇ ਗੱਲਾਂ ਹੁੰਦੀਆਂ, ਲੋਕ ਆ ਕੇ ਅਪੁਆਇੰਟਮੈਂਟਾਂ ਲੈਂਦੇ ਨੇ ਵੀ ਫਲਾਣੇ ਦਿਨ ਮੈਂ ਆਉਣਾ ਗੱਲ ਕਰਨੀ ਹੈ, ਉਦਣ ਫਿਰ ਹੀਰਾ ਕੱਢ ਲੈਂਦਾ, ਹੀਰੇ ਦਿਖਾਉਂਦਾ ਉਹਨਾਂ ਨੂੰ, ਜੇ 2 ਵੀ ਹੀਰੇ ਵਿਕ ਜਾਣ ਕਹਿੰਦੇ ਸਾਲਾਂ ਦੀ ਰੋਟੀ ਕਮਾ ਲੈਂਦਾ, ਖੇਚਲ ਕਿੰਨੀ ਘੱਟ ਤੇ ਫਲ ਕਿੰਨਾ ਜਾ ਰਹੇ। ਕਹਿੰਦੇ ਇਸੇ ਤਰ੍ਹਾਂ ਨਾਲ ਜਿਹੜਾ ਰਾਜਸੀ ਤਪ ਹੈ ਉਹ ਤਾਮਸੀ ਤਪ ਨਾਲੋਂ ਬੇਅੰਤ ਫਲ ਦੇਣ ਵਾਲਾ ਹੋਇਆ ਕਰਦਾ, ਉਹਦੇ ਵਿੱਚ ਆਪਣੇ ਆਪ ਦੀ ਖੋਜ ਕਰਨੀ ਪੈਂਦੀ ਹੈ, ਮਨ ਦੀ ਵੀ ਖੋਜ ਕਰਨੀ ਪੈਂਦੀ ਹੈ, ਇੰਦਰੀਆਂ ਉੱਤੇ ਵੀ ਪਹਿਰਾ ਦੇਣਾ ਪੈਂਦਾ। ਇਹੀ ਗੱਲ ਬਾਬੇ ਫਰੀਦ ਨੂੰ ਫਰਮਾਨ ਹੋਈ ਸੀ,
ਜੰਗਲਾਂ ਦੇ ਵਿੱਚ Thank you.
ਬੱਚਿਆਂ ਦੇ ਪਿਆਰਿਓ, ਤਾਮਸੀ ਤਪ ਬਾਰੇ ਤੁਹਾਨੂੰ ਦੱਸ ਦਿੱਤਾ ਤੇ ਰਾਜਸੀ ਤੇ ਜੋ ਸ਼ਾਂਤਕੀ ਤਪ ਨੇ ਉਹ ਹੁੰਦਾ ਆਪਣੇ ਇੰਦਰੀਆਂ ਨੂੰ ਟਿਕਾਉਣਾ ਤੇ ਆਪਣੇ ਮਨ ਦੀ ਖੋਜ ਕਰਨੀ, ਆਪਣੇ ਸਰੀਰ ਦੀ ਖੋਜ ਕਰਨੀ। ਕਹਿੰਦੇ ਇਸ ਤਰ੍ਹਾਂ ਨਾਲ ਇੰਦਰੀਆਂ ਨੂੰ ਕਾਬੂ ਕਰਨਾ, ਮਨ ਨੂੰ ਸਹੀ ਰਸਤੇ ਤੇ ਪਾਉਣਾ ਕਾਬੂ ਕਰਕੇ, ਤੇ ਫੇਰ ਸਹੀ ਰਸਤੇ ਦੇ ਉੱਤੇ ਚਲਾਉਣਾ ਇਹਨਾਂ ਨੂੰ। ਇਹ ਸ਼ਾਂਤਕੀ ਤਪ ਹੋਇਆ ਕਰਦਾ। ਅੱਖਾਂ ਨੂੰ ਕਾਬੂ ਕਰਨਾ, ਪਰਤਰਿਆ ਰੂਪ ਨਾ ਪੇਖਾ ਨੇਤਰ, ਨੈਣਾ ਦੇਖੇ ਸਾਹ ਸੇ ਨੈਣ ਬਹਾਲਿਆ। ਜਿਹੜੇ ਸਾਹ ਸੰਗ ਦੇ ਦਰਸ਼ਨ ਨਹੀਂ ਕਰਦੇ ਨੈਣ, ਕਹਿੰਦੇ ਬੰਦ ਕਰਾ ਲਓ ਉਹਨਾਂ। ਸੋ ਕਹਿਣ ਲੱਗੇ ਇੱਕ ਮਿਸਾਲ ਨਾਲ ਦੱਸਦੇ ਹਾਂ। ਕਿਸੇ ਮਹਾਤਮਾ ਦੇ ਕੋਲ ਕੋਈ ਜਗਿਆਸੂ ਆਇਆ, ਕਹਿੰਦਾ ਮਹਾਰਾਜ ਮੈਂ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ। ਕਹਿੰਦੇ ਪੁਰਾਣਾ ਥੇ ਖੋਜ ਲੈ, ਇਹਦੇ ਵਿੱਚੋਂ ਜਿਹੜੇ ਚੀਜ਼ਾਂ ਤੇਰਾ ਸਾਥ ਦੇਣ ਵਾਲੀਆਂ ਨਿਕਲਣਗੀਆਂ ਉਹਨਾਂ ਨੂੰ ਰੱਖ ਲੈ, ਬਾਕੀਆਂ ਨੂੰ ਛੱਡ ਦੇ। ਉਹਨੇ ਖੋਜਣਾ ਸ਼ੁਰੂ ਕਰਤਾ। ਸਾਰਿਆਂ ਨਾਲੋਂ ਪਹਿਲਾਂ ਸਰੀਰ ਦੀ ਖੋਜ ਕਰੀ, ਨੇਤਰਾਂ ਦਾ ਦਰਵਾਜ਼ਾ ਦੇਖਿਆ। ਨੇਤਰਾਂ ਦੇ ਵਿੱਚ ਇੱਕ ਇਸਤਰੀ ਨਿਕਲੀ ਜਿਹਦਾ ਨਾਮ ਲੱਜਾ ਸੀ, ਬਹੁਤ ਸੁੰਦਰ ਇਸਤਰੀ। ਇਹਨੇ ਨਮਸਕਾਰ ਕਰੀ ਖੋਜ ਕਰਨ ਵਾਲੇ ਨੇ, ਕਹਿੰਦਾ ਬੀਬੀ ਤੂੰ ਕੌਣ ਹੈ, ਤੇਰਾ ਕੀ ਨਾਮ ਹੈ? ਕਹਿੰਦੀ ਮੇਰਾ ਨਾਮ ਹੈ ਲੱਜਾ ਤੇ ਮੈਂ ਨੇਤਰਾਂ ਦੇ ਵਿੱਚ ਵਸਦੀ ਹਾਂ। ਜੇ ਨਾਮ ਹੈ ਇਹਦੇ ਵਿੱਚ ਵਸਾਂ ਨੇਤਰਾਂ 'ਚ, ਤਾਂ ਇਹ ਨੇਤਰ ਗਲਤ ਹੋ ਜਾਂਦੇ ਨੇ ਤੇ ਮੇਰਾ ਵੈਰੀ ਹੈਗਾ ਕਾਮ, ਤੂੰ ਮੇਰੀ ਮਦਦ ਕਰ, ਮੇਰੇ ਨਾਲ ਲੱਜਾ ਦੇ ਨਾਲ ਰਲ ਕੇ ਕਾਮ ਨੂੰ ਜਿੱਤ ਲੈ। ਗੁਰਬਾਣੀ ਦੀ ਮਦਦ ਲੈ ਇਹਦੇ ਵਾਸਤੇ, ਸ਼ੁਭ ਖਿਆਲਾਂ ਦੀ ਮਦਦ ਲੈ, ਇਸ ਤਰ੍ਹਾਂ ਨਾਲ ਫਰਮਾਨ ਹੈ।
ਤਿਰਗ ਤੇਰੇ
ਤਰਕਾਰਯੋਗ ਨੈਣ ਨੇ ਲੱਜਾ ਕਹਿਣ ਲੱਗੀ ਤੂੰ ਆਸਰਾ ਲੈ ਬਾਣੀ ਦਾ, ਗੁਰੂਆਂ ਦਾ ਲੈ ਤੇ ਮੇਰੇ ਨਾਲ ਰਲ ਤੇ ਕਾਮ ਵੈਰੂ ਦੇ ਉੱਤੇ ਆਪਾਂ ਫਤਿਹ ਪਾਈਏ। ਅੱਖਾਂ ਚ ਨਿਵਾਸ ਹੈ, ਜਗਿਆਸੂ ਨੇ ਇਸੇ ਤਰ੍ਹਾਂ ਕੀਤਾ, ਬਾਣੀ ਦਾ ਓਟ ਆਸਰਾ ਲਿਆ ਤੇ ਅੱਗੇ ਚੱਲ ਪਿਆ। ਅੱਗੇ ਜਾ ਕੇ ਆ ਗਿਆ ਦਰਵਾਜ਼ਾ ਮੁੱਖ ਦਾ, ਉਹਦੇ ਵਿੱਚੋਂ ਦਿਆ ਨਿਕਲਿਆ ਜੀਭ ਤੋਂ। ਕਹਿਣ ਲੱਗੇ ਤੂੰ ਕੌਣ ਹੈ? ਕਹਿੰਦੇ ਮੈਂ ਦਿਆ। ਕਹਿੰਦੇ ਇੱਥੇ ਦੁਸ਼ਮਣ ਵੀ ਹੈ ਕੋਈ? ਕਹਿੰਦੀ ਹਾਂ, ਕ੍ਰੋਧ ਹੈ ਇੱਥੇ ਦੁਸ਼ਮਣ। ਤੇ ਕਿਵੇਂ ਮਾਰਿਆ ਜਾਵੇਗਾ ਕ੍ਰੋਧ? ਕਹਿੰਦੇ ਖਿਮਾ ਦਾ ਬਲ ਤੈਨੂੰ ਲੈਣਾ ਪਏਗਾ ਆਸਰਾ। ਖਿਮਾ ਆ ਜਾਵੇ ਤਾਂ ਕ੍ਰੋਧ ਮਰ ਜਾਂਦਾ। ਮਹਾਰਾਜਾ ਰਣਜੀਤ ਸਿੰਘ ਚਲੇ ਜਾ ਰਹੇ ਤੇ ਅਚਾਨਕ ਇੱਕ ਬਾੜ ਦੇ ਓਹਲੇ ਛੋਟੇ ਛੋਟੇ ਬੱਚੇ ਨੇ, ਕੋਈ 10 ਸਾਲ ਦਾ, ਕੋਈ 8 ਸਾਲ ਦਾ, ਕੋਈ 5, ਕੋਈ 6 ਸਾਲ ਦਾ। ਇੱਕ ਬੇਰੀ ਹੈ ਉੱਚੀ, ਉਹਨੂੰ ਇੱਟਾਂ ਮਾਰ ਮਾਰ ਕੇ ਬੇਰ ਝਾੜਨ ਦਾ ਯਤਨ ਕਰ ਰਹੇ। ਇੱਕ ਬੱਚੇ ਨੇ ਜ਼ੋਰ ਨਾਲ ਇੱਟ ਮਾਰੀ, ਉਹ ਬੇਰੀ ਵੀ ਤਾਂ ਲੱਗੀ ਨਾ, ਉੱਪਰ ਚਲੀ ਗਈ, ਉੱਥੋਂ ਗਿਰ ਕੇ ਮਹਾਰਾਜੇ ਦੇ ਮੋਢੇ 'ਚ ਲੱਗੀ। ਬੜਾ ਦਰਦ ਹੋਇਆ, ਸੱਟ ਲੱਗੀ ਚੰਗੀ। ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਕੌਣ ਹੈ ਬੰਦਾ ਜਿਹਨੇ ਇੱਟ ਮਾਰੀ ਹੈ ਮੇਰੇ, ਜਾਓ ਪਤਾ ਕਰੋ। ਜਦੇ ਗਏ ਜਿਹੜੇ ਬੋਡੀਗਾਰਡ ਸੀ, ਨੱਠ ਕੇ ਗਏ, ਦੋ ਦੋ ਚਾਰ ਚਾਰ ਤਮਾਚੇ ਮਾਰੇ, ਬੱਚਿਆਂ ਦੇ ਬਾਹਾਂ ਮਰੋੜ ਲੀਆਂ, ਫੜ ਕੇ ਲਿਆ। ਮਹਾਰਾਜ ਕਹਿੰਦੇ ਬੱਚਿਆਂ ਨੂੰ ਕੀ ਕਹਿੰਦੇ ਹੋ ਤੁਸੀਂ? ਇਹਨਾਂ ਨੇ ਕਿਤੇ ਮੇਰੇ ਜਾਣ ਕੇ ਇੱਟ ਮਾਰੀ ਹੈ, ਤੁਸੀਂ ਇਹ ਬਾਹਾਂ ਮਰੋੜੀਆਂ ਨੇ, ਕੁਛ ਤੋਂ ਵੀ ਕੰਮ ਲੈ ਰਿਹਾ ਕਰੋ। ਛੋਟੇ ਬੱਚੇ ਨੇ 5 ਸਾਲ ਦਾ, 7 ਸਾਲ ਦਾ। ਉਸ ਵੇਲੇ ਬੜੇ ਪਿਆਰ ਦੇ ਵਿੱਚ ਆ ਕੇ ਕਹਿੰਦੇ ਬੇਟਾ ਤੁਸੀਂ ਮੇਰੇ ਇੱਟ ਕਿਉਂ ਮਾਰੀ ਹੈ? ਮੈਂ ਤਾਂ ਤੁਹਾਡਾ ਕੁਛ ਵਿਗਾੜਿਆ ਨਹੀਂ ਸੀ। ਹੁਣ ਦੇਖੋ ਕ੍ਰੋਧ ਜਿੱਤਿਆ ਜਾ ਰਿਹਾ, ਨਹੀਂ ਤਾਂ ਕ੍ਰੋਧ ਆ ਜਾਂਦਾ। ਕਹਿੰਦੇ ਮਾਰੋ, ਗਲ ਵੱਢ ਦੋ ਇਹਨਾਂ, ਅੱਗੇ ਵਾਸਤੇ ਨਾ ਕੋਈ ਕਰੇ। ਕਹਿੰਦੇ ਜੀ ਅਸੀਂ ਤਾਂ ਤੁਹਾਡੇ ਨਹੀਂ ਮਾਰੀ ਇੱਟ। ਕਹਿੰਦੇ ਮਾਰੀ ਨਹੀਂ, ਇਹਨਾਂ ਦੇ ਆ ਕੇ ਮੋਢੇ 'ਤੇ ਲੱਗੀ ਆ। ਕਹਿੰਦੇ ਨਾ ਤੁਸੀਂ ਨਾ ਬੋਲੋ, ਮੈਂ ਗੱਲ ਕਰੋ ਨਾ ਬੇਟਾ, ਡਰੋ ਨਾ, ਸਹੀ ਸਹੀ ਗੱਲ ਦੱਸੋ। ਕਹਿੰਦੇ ਜੀ ਅਸੀਂ ਤਾਂ ਬੇਰ ਝਾੜਦੇ ਸੀ, ਬੇਰੀ ਦੇ ਇੱਟ ਮਾਰੀ ਸੀ, ਉਹ ਆ ਕੇ ਤੁਹਾਡੇ ਲੱਗ ਗਈ, ਬੇਰੀ 'ਚ ਲੱਗੀ ਨਾ, ਸਾਨੂੰ ਨਹੀਂ ਸੀ ਪਤਾ ਵੀ ਤੁਸੀਂ ਤੁਰੇ ਜਾ ਰਹੇ। ਉਸ ਵੇਲੇ ਦਿਆ ਵਿੱਚ ਆ ਗਿਆ, ਖਿਮਾ ਵਿੱਚ ਆ ਗਿਆ। ਕਹਿੰਦਾ ਮੁਨਸ਼ੀ ਬੁਲਾ ਲਿਆ ਪ੍ਰਾਈਵੇਟ ਸੈਕਟਰੀ, ਕਹਿੰਦੇ ਐਂ ਕਰੋ, ਦੋ ਪਿੰਡਾਂ ਦੀ ਜਗੀਰ ਹੈ ਨਾ, ਮੁੰਡਿਆਂ ਨੂੰ ਲਿਖ ਦੋ, ਦੋਵਾਂ ਦੋ ਪਿੰਡਾਂ ਦੇ ਮਾਲਕ ਬਣਾ ਦਿਓ। ਬੁਰਹਾਨਪੁਰ ਦਾ ਇੱਕ ਪਿੰਡ ਹੋਰ ਹੈ, ਵੀ ਇਹ ਬੇਰੀ ਦੇ ਇੱਟ ਮਾਰਦੇ ਸੀ, ਬੇਰੀ ਬੇਰ ਦਿੰਦੀ ਹੈ। ਕਹਿੰਦੇ ਦੱਸੋ ਰਾਜੇ ਨੂੰ ਕੀ ਦੇਣਾ ਚਾਹੀਦਾ? ਰਾਜਾ ਵੀ ਚੜ੍ਹਨਾ ਚਾਹੀਦਾ ਨਾ। ਦੋ ਪਿੰਡਾਂ ਦੀ ਜਗੀਰ ਦਿੱਤੀ। ਕਹਿੰਦੇ ਦੇਖ ਬੱਚਿਓ, ਕਿਤੇ ਫੇਰ ਨਾ ਮਾਰਿਓ, ਫੇਰ ਸਜ਼ਾ ਮਿਲੇਗੀ, ਕਿਸੇ ਹੋਰ ਦੇ ਮਾਰ ਲਓ। ਕਿਤੇ ਖਿਮਾ ਹੈ, ਕਿਵੇਂ ਕ੍ਰੋਧ ਨੂੰ ਮਾਰ ਦਿੱਤਾ। ਸੋ ਇਹ ਖਿਮਾ ਵੱਡੀ ਚੀਜ਼ ਹੈ। ਸੋ ਇਸ ਤੋਂ ਬਾਅਦ ਅੱਗੇ ਚੱਲੇ, ਅੱਗੇ ਖੋਜ ਕਰਦੇ ਨੇ ਤੇ ਦਰਵਾਜ਼ਾ ਆ ਗਿਆ ਅੱਗੇ, ਉਹਦੇ ਚੋਂ ਨਿਕਲੀ ਕੀਰਤੀ, ਮਹਿਲ ਦਾ ਦਰਵਾਜ਼ਾ ਆ ਗਿਆ, ਜਸ ਆ ਗਿਆ। ਕਹਿਣ ਲੱਗੇ ਤੇਰਾ ਵੀ ਕੋਈ ਵੈਰੀ ਹੈ? ਕਹਿੰਦੇ ਮੇਰਾ ਵੈਰੀ ਲੋਭ ਹੈ। ਜਦ ਲੋਭ ਦੇ ਵਿੱਚ ਆ ਕੇ ਕਿਸੇ ਤੋਂ ਅਸੀਂ ਮੰਗਦੇ ਹਾਂ ਤਾਂ ਇੱਜ਼ਤ ਸਾਡੀ ਜਾਂਦੀ ਰਹਿੰਦੀ ਹੈ, ਸਾਰੀ ਕੀਰਤੀ ਨੂੰ ਧੱਕਾ ਲੱਗ ਜਾਂਦਾ। ਤੇ ਉਹ ਵੀ ਉਹਨਾਂ ਨੇ ਉਪਦੇਸ਼ ਦੇ ਕੇ ਉਹਨੂੰ ਜਿੱਤ ਲਿਆ ਲੋਭ ਨੂੰ। ਇੱਕ ਸੁਥਰਾ ਸੀ, ਚੰਗਾ ਪੈਸਾ ਸੀ ਉਹਦੇ ਕੋਲ, ਤੇ ਉਹਦੇ ਉੱਤੇ ਡਾਕੂ ਚੜ ਆ ਗਏ। ਡਾਕੂਆਂ ਨੇ ਆ ਕੇ ਸੁਥਰੇ ਦਾ ਸਾਰਾ ਡੇਰਾ ਲੁੱਟ ਲਿਆ, ਸਭ ਕੱਪੜੇ ਲੈ ਗਏ। ਤੇ ਜਦੋਂ ਕੱਪੜੇ ਲੈ ਕੇ ਚਲੇ ਗਏ, ਉਸ ਵੇਲੇ ਸੁਥਰਾ ਨੱਚਣ ਲੱਗ ਗਿਆ, ਕੱਲੀ ਉਹ ਕਪੀਨ ਰਹਿ ਗਈ ਉਹਦੇ ਤੇ, ਨੱਚਣ ਲੱਗ ਗਿਆ ਉੱਚੀ ਉੱਚੀ ਨੂੰ, ਛਾਲਾਂ ਮਾਰਦਾ। ਡਾਕੂ ਕਹਿਣ ਲੱਗਾ ਤੈਨੂੰ ਕਿਹੜੀ ਖੁਸ਼ੀ ਚੜ ਗਈ, ਤੇਰਾ ਤਾਂ ਸਭ ਕੁਛ ਜਾਂਦਾ ਰਿਹਾ। ਕਹਿੰਦਾ ਮੇਰਾ ਕੁਛ ਨਹੀਂ ਗਿਆ, ਕੁਛ ਨਹੀਂ ਗਿਆ। ਕਹਿੰਦਾ ਕਿਉਂ? ਕਹਿੰਦਾ ਜੇ ਤੁਸੀਂ ਕਪੀਨ ਵੀ ਲੈ ਜਾਂਦੇ ਫਿਰ ਮੈਂ ਨੰਗਾ ਹੀ ਰਹਿ ਜਾਣਾ ਸੀ। ਕਹਿੰਦਾ ਤੇਲ ਜੋਗਾ ਤਾਂ ਤੁਸੀਂ ਛੱਡਤਾ ਨਾ, ਇੰਨਾ ਹੀ ਬਹੁਤ ਆਪਾਂ ਨੂੰ, ਇਹਦਾ ਮਾਲ ਫੇਰ ਆ ਜਾਣਾ। ਮੈਂ ਤਾਂ ਨੱਚਦਾ ਵੀ ਤੁਸੀਂ ਮੈਨੂੰ ਨਗਨੇ ਕਰ ਜਾਣਾ ਸੀ ਜੇ ਮੇਰੀ ਕਪੀਨ ਵੀ ਲੈ ਜਾਂਦੇ। ਉਹਨਾਂ ਨੇ ਸੋਚਿਆ ਵੀ ਇਹ ਤਾਂ ਬੜਾ ਸੰਤੋਖੀ ਪੁਰਸ਼ ਹੈ। ਡਾਕੂਆਂ ਦੇ ਮਨ 'ਚ ਵੀ ਦਿਆ ਆ ਗਈ, ਸਾਰਾ ਮਾਲ ਮੋੜ ਕੇ ਸੁਥਰੇ ਨੂੰ ਕਹਿੰਦੇ ਸਾਨੂੰ ਆਪਣੇ ਚੇਲੇ ਬਣਾ ਲਿਆ, ਸਾਨੂੰ ਆਹ ਬੁੱਧੀ ਨਹੀਂ ਸੀ, ਅਸੀਂ ਤਾਂ ਰੌਲਾ ਪਾਉਣਾ, ਇਹ ਰੋਣਾ ਸੀਗਾ ਜੇ ਸਾਡਾ ਕੋਈ ਲੈ ਜਾਂਦਾ। ਸੋ ਲੋਭ ਨਹੀਂ ਕੀਤਾ ਉਸਨੇ, ਇਵੇਂ ਜਿਵੇਂ ਇੱਕ ਸਮਦਰਸ਼ੀ ਬੱਚਾ ਸੀ, ਸੰਤੋਖ ਦੇ ਵਿੱਚ ਰਹਿਣ ਵਾਲਾ, ਉਹਨੂੰ ਇੱਕ ਸੇਠ ਨੇ ਅਡੋਪਟ ਕਰ ਲਿਆ। ਅਡੋਪਟ ਕਰਿਆ ਹੋਇਆ ਤਾਂ ਉਹਨੂੰ ਬਹੁਤ ਸੋਹਣਾ ਖਾਣਾ ਦੇਵੇ, ਬਹੁਤ ਸੋਹਣਾ ਰਹਿਣ ਵਾਸਤੇ ਦੇਵੇ, ਤੇ ਉਹਨੂੰ ਇੱਕ ਦਿਨ ਪੁੱਛਣ ਲੱਗਿਆ ਵੀ ਤੂੰ ਐਂ ਦੱਸ ਜਦ ਪਹਿਲਾਂ ਤੂੰ ਸੀਗਾ ਰੁਲਦਾ ਫੁਲਦਾ ਜਦ ਚੰਗਾ ਸੀ ਕਿ ਹੁਣ ਚੰਗਾ? ਕਹਿੰਦਾ ਉਸ ਵੇਲੇ ਉਵੇਂ ਵੀ ਚੰਗਾ ਸੀ, ਹੁਣ ਕਹਿੰਦਾ ਹੁਣ ਵੀ ਚੰਗਾ। ਕਹਿੰਦਾ ਕਿਉਂ? ਕਹਿੰਦਾ ਜਦ ਵੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੀ, ਹੁਣ ਵੀ ਕਿਸੇ ਚੀਜ਼ ਦੀ ਲੋੜ ਨਹੀਂ। ਕਹਿੰਦਾ ਬੜਾ ਤੂੰ ਤਾਂ ਕਿਰਤ ਗਾਣਾ। ਕਹਿੰਦਾ ਨਾ ਮੈਨੂੰ ਲੋੜ ਨਹੀਂ ਹੈ, ਜਿਸ ਹਾਲਤ ਚ ਠੀਕ ਹੈ। ਉਹਨੇ ਇੱਕ ਔਰਤ ਨੂੰ ਵੇਚਤਾ ਸੇਠਾਣੀ ਨੂੰ, ਉਹ ਲੈ ਗਈ, ਬੜੀ ਖੁਸ਼ ਹੋਈ, ਬੜਾ ਸੋਹਣਾ ਉਹਨੂੰ ਪਾਲਿਆ, ਬੜਾ ਵਧੀਆ ਰੱਖਿਆ, ਛੋਟਾ ਬੱਚਾ ਸੀ। ਇੱਕ ਦਿਨ ਪੁੱਛਣ ਲੱਗੀ, ਕਹਿੰਦੀ ਬੇਟਾ ਐਂ ਦੱਸ, ਤੂੰ ਜਦ ਬਹੁਤਾ ਸੁਖੀ ਸੀਗਾ ਕਿ ਹੁਣ ਮੇਰੇ ਘਰ ਆ ਕੇ ਸੁਖੀ ਹੋਏ? ਉਹ ਕਹਿੰਦਾ ਬੀਬੀ ਮੈਂ ਤਾਂ ਉੱਥੇ ਵੀ ਸੁਖੀ ਸੀ, ਇੱਥੇ ਵੀ ਸੁਖੀ ਹਾਂ, ਮੈਨੂੰ ਤਾਂ ਫਰਕ ਨਹੀਂ ਪੈਂਦਾ ਕੋਈ ਵੀ। ਕਹਿੰਦੀ ਤੂੰ ਤਾਂ ਬੜਾ ਖਰਾਬ ਹੈ। ਉਹਦੇ ਬਾਅਦ ਉਹਨਾਂ ਨੇ ਇੱਕ ਰਾਜੇ ਨੂੰ ਭੇਜਤਾ, ਰਾਜੇ ਦੇ ਚਲਿਆ ਗਿਆ। ਰਾਜੇ ਨੇ ਫਿਰ ਉਸਨੂੰ ਪੁੱਛਿਆ, ਕਹਿਣ ਲੱਗਿਆ ਇਹ ਲੜਕੇ ਇਹ ਦੱਸ, ਜਦ ਤੂੰ ਉਹ ਸੇਠ ਕੋਲ ਤੇ ਸੇਠਾਣੀ ਕੋਲ ਸੀ, ਜਦ ਸੁਖੀ ਸੀ ਕਿ ਹੁਣ ਸੁਖੀ ਹੈ? ਕਹਿਣ ਲੱਗਿਆ ਮਹਾਰਾਜ ਜਦ ਮੇਰੇ ਕੋਲ ਕੁਛ ਨਹੀਂ ਸੀ, ਮੈਂ ਰੁਲਦਾ ਫਿਰਦਾ ਸੀ, ਜਦ ਵੀ ਸੁਖੀ ਸੀ, ਹੁਣ ਵੀ ਸੁਖੀ ਹੈ, ਉਹਨਾਂ ਕੋਲ ਵੀ ਸੁਖੀ ਸੀ। ਕਹਿੰਦੇ ਕੀ ਗੱਲ? ਕਹਿੰਦਾ ਮੈਨੂੰ ਲੋੜ ਹੀ ਨਹੀਂ ਕਿਸੇ ਚੀਜ਼ ਦੀ। ਗੋ ਧਨ ਗਜ ਧਨ ਬਾਜ ਧਨ ਔਰ ਰਤਨ ਧਨ ਖਾਣ ਜਬ ਆਵੇ ਸੰਤੋਖ ਧਨ ਸਭ ਹੀ ਧੂੜ ਸਮਾਨ। ਜਿਹਦੇ ਕੋਲ ਸੰਤੋਖ ਦਾ ਧਨ ਹੈ, ਉਹਦੇ ਕੋਲ ਹਾਥੀਆਂ ਦਾ ਘੋੜਿਆਂ ਦਾ ਕਾਰਾਂ ਦਾ ਧਨ ਪੈਸੇ ਦਾ ਰਤਨਾਂ ਦਾ ਧਰਤੀ ਦਾ ਧਨ ਜਿਹੜਾ ਹੈ, ਉਹ ਜਦ ਸੰਤੋਖ ਆ ਗਿਆ ਜੋ ਨਰ ਨਿਰਦਾਵੇ ਰਹੇ ਗਣੇ ਇੰਦਰ ਸਿੰਘ ਰੰਗ। ਉਹ ਕਹਿੰਦਾ ਤਿੰਨਾਂ ਲੋਕਾਂ ਦਾ ਰਾਜਾ ਜਿਹੜਾ ਉਹ ਕੰਗਾਲ ਹੈ, ਕਿਉਂਕਿ ਸੰਤੋਖ ਵੱਸਦਾ ਉਸਦੇ ਵਿੱਚ, ਸੰਤੋਖ ਦੇ ਨਾਲ ਲੋਭ ਦਾ ਨਾਸ਼ ਹੁੰਦਾ। ਇਸੇ ਤਰ੍ਹਾਂ ਦੇ ਨਾਲ ਫਿਰ ਧੀਰਜ ਆ ਗਈ, ਧੀਰਜ ਨੇ ਬੋਹ ਨੂੰ ਜਿੱਤ ਲਿਆ, ਕਿਉਂਕਿ ਧੀਰਜ ਬੜਾ ਭਾਰਾ ਗੁਣ ਹੈ ਸਤਸੰਗ ਜੀ। ਜਿਹੜਾ ਧੀਰਜੀ ਬੰਦਾ ਹੈ, ਕੋਈ ਕੋਈ ਹੁੰਦਾ ਧੀਰਜੀ ਬੰਦਾ, ਸਾਰੇ ਧੀਰਜ ਨਹੀਂ ਕਰਦੇ, ਕ੍ਰੋਧ ਚ ਆ ਕੇ ਆਦਮੀ ਕੰਬਣ ਲੱਗ ਜਾਂਦੇ, ਬੜਾ ਜਿਹਾ ਨਿਰਾਦਰ ਹੋ ਜਾਏ ਕੰਬਣ ਲੱਗ ਜਾਂਦੇ ਨੇ। ਧੀਰਜੀ ਬੰਦੇ ਥੋੜੇ ਹੀ ਦੇਖੇ ਨੇ। ਇੱਕ ਵਾਰੀ ਸਵਾਲ ਚੱਲਿਆ ਸਾਧੂਆਂ 'ਚ, ਅਸਾਮ ਦੇ ਵਿੱਚ ਇਕੱਠੇ ਹੋਏ ਸੀ ਸਾਰੇ ਸਾਧੂ, ਨਾਗੇ ਸੀ ਸੰਨਿਆਸੀ ਸੀ। ਉੱਥੇ ਚੱਲਿਆ ਵੀ ਕੋਈ ਸੰਤ ਹੈ ਜਿਹੜਾ ਸ਼ਾਂਤੀ ਔਰ ਧੀਰਜ ਦੇ ਵਿੱਚ ਰਹਿੰਦਾ ਹੋਵੇ। ਕਹਿੰਦੇ ਹਾਂ, ਮੈਂ ਇੱਕ ਨਾਗਾ ਸਾਧੂ ਕਹਿਣ ਲੱਗਿਆ, ਮੈਂ ਇੱਕ ਸੰਤ ਦੇਖਿਆ। ਕਹਿੰਦੇ ਕਿੱਥੇ ਰਹਿੰਦਾ? ਕਹਿੰਦੇ ਹਰਫੋਵਾਲ ਰਹਿੰਦਾ, ਅਤੇ ਉਹਦਾ ਨਾਮ ਬਾਬਾ ਜੈਮਲ ਸਿੰਘ, ਜਵਾਲਾ ਸਿੰਘ ਆ ਉਹਦਾ ਨਾਮ, ਬਾਬਾ ਜਵਾਲਾ ਸਿੰਘ। ਉਹ ਸੰਨਿਆਸੀ ਕਹਿਣ ਲੱਗਿਆ, ਬਿਲਕੁਲ ਗਲਤ, ਅੱਜ ਕਲਯੁਗ ਦੇ ਜ਼ਮਾਨੇ 'ਚ ਨਾ ਕੋਈ ਸ਼ਾਂਤੀ ਵਾਲਾ ਅਤੇ ਨਾ ਕੋਈ ਧੀਰਜ ਵਾਲਾ। ਕਹਿੰਦਾ ਦੇਖ ਲੈ ਤੂੰ ਜਾ ਕੇ। ਕਹਿੰਦਾ ਚੰਗਾ, ਮੈਂ ਨਿਰਣਾ ਕਰਕੇ ਸੰਤਾਂ ਨੂੰ ਇੱਥੇ ਜਾ ਕੇ ਦੱਸੂਗਾ। ਹੁਸ਼ਿਆਰਪੁਰ ਉੱਤਰ ਗਿਆ ਕਿ ਗੱਡੀ ਚੜ੍ਹ ਕੇ, ਇੱਥੋਂ ਪਤਾ ਕਰਕੇ ਇੱਥੇ ਚਲਿਆ ਗਿਆ ਹਰਖੋਵਾਲ। ਹਰਖੋਵਾਲ ਜਾ ਕੇ ਪੁੱਛਣ ਲੱਗ ਗਿਆ ਵੀ ਇੱਥੇ ਕਿੱਥੇ ਹੈ ਸੰਤ ਜਵਾਲਾ ਸਿੰਘ? ਕਹਿੰਦੇ ਇੱਧਰਲੇ ਪਾਸੇ ਉਹ ਅੰਬਾ ਦੀ ਝੜੀ ਆ, ਉੱਥੇ ਉਹਨਾਂ ਦਾ ਆਸ਼ਰਮ ਹੈ, ਉੱਥੇ ਪਹੁੰਚ ਜਾਂਦਾ। ਉੱਥੇ ਪੁੱਛਿਆ, ਉਹ ਕਹਿੰਦੇ ਬਾਬਾ ਜੀ ਤਾਂ ਬਾਹਰ ਨੂੰ ਗਏ ਹੋਏ ਨੇ, ਕਿੱਥੇ ਆਉਣੇ ਨੇ? ਕਹਿੰਦੇ ਕਿਤੇ ਆਰਾਮ ਕਰਦੇ ਹੋਣੇ ਦਰਖਤ ਥੱਲੇ, ਪੁੱਜੇ ਹੀ ਪੈ ਜਾਇਆ ਕਰਦੇ ਸੀ, ਮੌਜ ਆਉਂਦੀ ਆ ਮਹਾਤਮਾ ਦੀ। ਟੋਲਦਾ ਚੋਦੇ ਕੰਢੇ ਕੰਢੇ ਅੱਗੇ ਚਲਿਆ ਗਿਆ, ਅੰਬਾ ਦੀ ਸ਼ੌਪ ਸੀ, ਉੱਥੇ ਇੱਕ ਸੇਵਾਦਾਰ ਮਿਲਿਆ। ਕਹਿੰਦਾ ਕਿਉਂ ਬਈ, ਬਾਬਾ ਕਿੱਧਰ ਹੈ? ਕਹਿੰਦੇ ਜੀ ਉਹ ਪਏ। ਕਹਿੰਦਾ ਕਿੱਥੇ? ਕਹਿੰਦਾ ਉਹ। ਕਹਿੰਦਾ ਪੱਕੀ ਤਰ੍ਹਾਂ ਕਹਿੰਦਾ? ਕਹਿੰਦੇ ਹਾਂ। ਉਹ ਖਾਕੀ ਚਾਦਰੇ ਵਾਲੇ ਅੰਦਰੋਂ ਵੀ ਡਰੇ ਵੀ ਜੇ ਕੋਈ ਹੋਰ ਹੋਇਆ ਕਿਤੇ ਉੱਠ ਕੇ ਮੈਨੂੰ ਕੁੱਟਣੇ ਨਾ ਲੱਗ ਜੇ, ਮੈਂ ਕਰਨੀ ਆ ਗੱਲ ਹੋਰ ਤਰ੍ਹਾਂ। ਕਹਿੰਦਾ ਪੱਕਾ ਹੈ ਬਾਬਾ ਜਵਾਲਾ ਸਿੰਘ? ਕਹਿੰਦੇ ਹਾਂ। ਕੋਲ ਚਲਿਆ ਗਿਆ, ਉਹ ਆਰਾਮ ਨਾਲ ਆਰਾਮ ਕਰ ਰਹੇ ਨੇ, ਮੂੰਹ ਢੱਕਿਆ ਹੋਇਆ। ਇਹਨੇ ਜਾ ਕੇ ਛਾਤੀ ਦੇ ਉੱਤੇ ਜੁੱਤੀ ਸਣੇ ਪੈਰ ਰੱਖਤਾ। ਬਾਬਾ ਜੀ ਨੇ ਹੌਲੀ ਦੇ ਕੇ ਹੱਥ ਬਾਹਰ ਕੱਢੇ, ਚਰਨ ਘੁੱਟਣ ਲੱਗ ਗਏ। ਕਹਿੰਦੇ ਧੰਨ ਭਾਈ ਤੈਂ ਚਰਨਾਂ ਦੀ ਛੋਹ ਦੇ ਕੇ ਮੈਨੂੰ ਪਵਿੱਤਰ ਕਰ ਦਿੱਤਾ। ਇਹਨੇ ਚਰਨ ਛਡਾ ਕੇ ਠੇਡਾ ਮਾਰਿਆ ਬਾਬਾ ਜੀ ਉੱਠ ਕੇ ਬੈਠ ਗਏ, ਤੇ ਜਦ ਦੇਖਿਆ ਵੀ ਸਾਧੂ ਖੜਾ ਹੈ, ਨਮਸਕਾਰ ਕਰਨ ਲੱਗ ਗਏ। ਕਹਿੰਦੇ ਤੁਸੀਂ ਵਾਕਈ ਮੇਰੀ ਭੁੱਲ ਦੀ ਸਜ਼ਾ ਦਿੱਤੀ ਹੈ, ਤੁਸੀਂ ਐਡੀ ਦੂਰੋਂ ਮਹਾਂਪੁਰਸ਼ ਆਏ ਤੇ ਮੈਂ ਪਿਆ ਹੀ ਗੱਲਾਂ ਕਰ, ਬਖਸ਼ੋ ਮਹਾਰਾਜ ਮੈਨੂੰ ਬਖਸ਼। ਜਦ ਇੰਨੀ ਗੱਲ ਕਹੀ ਰੋਣ ਲੱਗ ਗਿਆ ਸੰਨਿਆਸੀ, ਤਾਹਾਂ ਮਾਰਨ ਲੱਗ ਗਿਆ। ਕਹਿੰਦਾ ਬਾਬਾ ਜਵਾਲਾ ਸਿੰਘ, ਸਿਰਫ ਮੈਂ ਤੈਨੂੰ ਦੇਖਿਆ ਇੱਕ ਧੀਰਜੀ ਬੰਦੇ ਨੂੰ ਤੇ ਸ਼ਾਂਤੀ ਵਾਲੇ, ਨਹੀਂ ਤਾਂ ਨਾ ਸ਼ਾਂਤੀ ਪ੍ਰਕਾਸ਼ ਹੋਏਗਾ, ਹੁੰਦਾ ਅਗਨ ਪ੍ਰਕਾਸ਼ ਹੈ, ਗੱਲ ਕਰ ਲੈਣੀ ਹੈ ਉਹਦੇ ਨਾਲ, ਵੱਢ ਖਾਣਿਆ ਮੰਗਣਾ ਪੈਂਦਾ। ਸੋ ਬਿਰਲੇ ਬਿਰਲੇ ਨੇ ਬਾਬਾ ਅਜੀਤ ਸਿੰਘ ਨਸਲਪੁਰ ਵਾਲੇ ਇਹ ਜਾਂਦੇ ਨੇ ਅਮਰਿੰਡੇ ਤੋਂ ਜਾ ਰਹੇ ਸੀ, ਆਹ ਰੰਗੀਆਂ ਦੇ ਕੋਲੋਂ ਲੰਘੇ, ਉੱਥੇ ਲਾਭ ਸਿੰਘ ਹੁੰਦਾ, ਉਹ ਭੂਤ ਕੱਢਦਾ ਹੁੰਦਾ। ਬਾਬਾ ਜੀ ਨੇ ਕਿਹਾ ਲਾਭ ਸਿਆਂ ਕਾਹਨੂੰ ਉਲਟੇ ਛੱਤਰਾਂ 'ਚ ਪੈ ਗਿਆ। ਉਹ ਬੀਬੀਆਂ ਬੈਠੀਆਂ ਸੀ, ਭਾਈ ਬੈਠੇ ਸੀ, ਉਹਨੇ ਸਮਝਿਆ ਮੇਰੀ ਬੇਇੱਜ਼ਤੀ ਕਰਤੀ ਸਾਰਿਆਂ ਦੇ ਸਾਹਮਣੇ, ਉੱਠਿਆ, ਕਹਿੰਦਾ ਤੈਨੂੰ ਕਿਹਨੇ ਕਿਹਾ ਵੇ ਇੱਥੇ ਆਉਣ ਨੂੰ? ਬਾਬਾ ਜੀ ਦਾ ਨਾਲੇ ਕੰਬਲ ਖੋਲਿਆ, ਨਾਲੇ ਧੱਕੇ ਮਾਰਤੇ। ਕਈ ਪ੍ਰੇਮੀ ਬੈਠੇ ਸੀ, ਉਹ ਬੜਾ ਨਾਰਾਜ਼ ਹੋਏ, ਉਹਨਾਂ ਨੇ ਗੱਲ ਬਾਹਰ ਫੈਲਾ ਤੀ। ਬਾਬਾ ਜੀ ਨੇ ਦੇਖ ਲਿਆ ਵੀ ਇਹਨੂੰ ਕੁੱਟਣਗੇ ਆ ਕੇ, ਉਹ ਰੇਲ ਦੀ ਪਟੜੀ 'ਤੇ ਬੈਠ ਗਏ ਉੱਥੇ ਹੀ ਮਰਿੰਡੇ ਕੋਲ। ਇਧਰਲੇ ਪਾਸਿਓਂ ਜਦ ਸਿੰਘਾਂ ਨੂੰ ਪਤਾ ਲੱਗਿਆ, ਅਸਰਦਾਰ ਜਗਿੰਦਰ ਸਿੰਘ ਹੋਣਾ ਨੂੰ ਸਾਰਿਆਂ ਨੂੰ, ਇਹ ਇਕੱਠ ਕਰਕੇ ਤੁਰੇ ਵੀ ਚਲੋ ਇਹਦੇ ਪੁੱਛਦੇ ਹਾਂ ਬਾਬੇ ਨੂੰ ਕਿਉਂ ਧੱਕੇ ਮਾਰੇ। ਉਹ ਰਾਹ ਵਿੱਚ ਬੈਠੇ ਸੀ, ਕਹਿੰਦੇ ਸਾਹੂ ਉਰੇ ਆਓ, ਉਰੇ ਕਿੱਧਰ ਨੂੰ ਜਾਂਦੇ ਆ ਤੁਸੀਂ ਆ ਡਾਂਗਾਂ ਚੱਕੀਆਂ? ਕਹਿੰਦੇ ਬਾਬਾ ਜੀ ਤੁਹਾਡਾ ਬੜਾ ਨਰਾਦਰ ਕਰਿਆ ਇਹਨੇ। ਕਹਿੰਦੇ ਬਹਿ ਜਾਓ ਬਹਿ ਜਾਓ ਸਰ, ਬਹਿ ਜਾਓ। ਸਾਰੇ ਬਿਠਾ ਲਏ। ਕਹਿੰਦੇ ਦੇਖੋ ਸਿਆਣਾ ਬੰਦਾ ਐਂ ਸੋਚਦਾ ਹੁੰਦਾ ਵੀ ਕਸੂਰ ਕਿਹਦਾ, ਕਸੂਰ ਤਾਂ ਮੇਰਾ ਸੀ, ਉਹ ਭੂਤ ਕੱਢਦਾ ਸੀ, ਮੈਨੂੰ ਕੀ ਲੋੜ ਸੀ ਉਹਦੇ ਕੋਲ ਜਾਣ ਦੀ? ਹੈਂ, ਮੈਂ ਜਾ ਕੇ ਉਹਨੂੰ ਉਪਦੇਸ਼ ਦਿੱਤਾ, ਉਹਨੇ ਭਾਈ ਫਿਰ ਮੇਰਾ ਕੰਬਲ ਲਾਉਣਾ ਹੀ ਸੀ, ਤਾਂ ਕੀ ਫਰਕ ਪੈ ਗਿਆ ਜੇ ਕੰਬਲ ਲੈ ਲਿਆ? ਮੇਰੇ ਕੋਲ ਹੋਇਆ ਕਿ ਉਹਦੇ ਕੋਲ ਹੋਇਆ? ਤਾਂ ਇਹ ਧੀਰਜ ਤੇ ਸ਼ਾਂਤੀ ਦੋ ਬੜੇ ਗੁਣ ਨੇ ਜਿਹੜੇ ਹਰੇਕ 'ਚ ਹੁੰਦੇ ਨੇ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜਿਉਂ ਵਸਦਾ ਕੋਲ ਖੋਦਾ ਉਹ ਚੰਦਨ। ਸੋ ਇਸ ਤੋਂ ਬਾਅਦ ਸ਼ਾਂਤੀ ਆਉਂਦੀ ਹੈ। ਸ਼ਾਂਤੀ ਕਹਿੰਦੀ ਮੈਂ, ਮੇਰਾ ਵੈਰੀ ਹੰਕਾਰ ਹੈ, ਮੈਂ ਹਿਰਦੇ 'ਚ ਰਹਿੰਦੀ ਹਾਂ, ਅਤੇ ਮੇਰੇ ਨਾਲ ਜੇ ਕੋਈ ਪਿਆਰ ਕਰੇ ਮੈਂ ਆਤਮ ਗਿਆਨ ਕਰਾ ਦਿੰਦੀ। ਸ਼ਾਂਤੀ ਤਾਂ ਧੀਰਜ ਰੱਖ ਲਈਆਂ, ਬਾਕੀ ਉਹਨੇ ਛੱਡਤੀਆਂ। ਇਹਦੇ ਨਾਲ ਉਹਨੂੰ ਬ੍ਰਹਮ ਗਿਆਨ ਦੇ ਵਿੱਚ ਪ੍ਰਵੇਸ਼ ਕਰਕੇ ਕਹਿੰਦੇ ਉਹ ਜੀਵਨ ਮੁਕਤ ਹੋ ਗਿਆ। ਮਹਾਰਾਜ ਕਹਿਣ ਲੱਗੇ ਪ੍ਰੇਮੀਓ ਆਪਣੇ ਆਪ ਦੀ ਖੋਜ ਕਰੋ, ਮਨ ਦੇ ਵਿੱਚ ਵਾਸ਼ਨਾ ਰਹਿੰਦੀਆਂ, ਵਾਸ਼ਨਾ 'ਤੇ ਪਾਓ ਕਾਬੂ। ਵਾਸ਼ਨਾ ਨੇ ਬਹੁਤ ਕਿਸਮ ਦੀਆਂ, ਪਹਿਲਾਂ ਧਨ ਵਾਸ਼ਨਾ, ਧਨ ਵਾਸ਼ਨਾ 'ਚ ਲੱਗਿਆ ਹੋਇਆ ਬੰਦਾ ਹਰ ਵਕਤ ਮਾਇਆ ਦਾ ਧਿਆਨ ਰੱਖਦਾ। ਕਹਿੰਦੇ ਨਤੀਜਾ ਕੀ ਹੁੰਦਾ? ਬਹੁਤ ਪਿਆਰ ਨੇ
ਸੱਪ ਬਣ ਜਾਂਦੇ ਨੇ ਮਾਇਆ ਵਿੱਚ ਧਿਆਨ ਜਿਨ੍ਹਾਂ ਦਾ, ਸਰਪ ਬਣ ਜਾਂਦੇ ਨੇ ਮਾਇਆ ਵਿੱਚ ਧਿਆਨ ਜਿਨ੍ਹਾਂ ਦਾ,
ਕਾਲ ਜੋ ਲਕਸ਼ਮੀ ਸਿਮਰੈ ਸੀ ਚਿੰਤਾ ਮੈਂ ਜੇ ਮਿਲੈ, ਸਰਪ ਜੋਨ ਬਲ ਬਲੋ ਸੱਪ ਬਣ ਜਾਂਦਾ। ਇੱਕ ਵਾਰੀ ਬਾਬਾ ਸਾਹਿਬ ਸਿੰਘ ਜੀ ਮਹਾਰਾਜ ਉਨੇ ਵਾਲੇ ਅੰਮ੍ਰਿਤਸਰ ਆਏ, ਆਪ ਦਾ ਦੀਵਾਨ ਲੱਗਿਆ ਹੋਇਆ, ਕੀਰਤਨ ਹੋ ਰਿਹਾ, ਆਪ ਬਚਨ ਸੁਣਾ ਰਹੇ ਨੇ। ਉਸ ਵੇਲੇ ਕੀ ਦੇਖਦੇ ਹੈ, ਇੱਕ ਮਹਿਲ ਸੀ ਫਟਿਆ ਹੋਇਆ, ਉਹਦੇ ਵਿੱਚੋਂ ਇੱਕ ਵੱਡਾ ਕਾਲਾ ਨਾਗ ਨਿਕਲਿਆ, ਬਾਬਾ ਜੀ ਵੱਲ ਨੂੰ ਆਈ ਜਾਵੇ। ਕਹਿੰਦੇ ਮਾਰਿਓ ਨਾ ਭਾਈ, ਫੇਰ ਹਟਾ ਦੇਣ ਫੇਰ ਆ ਜਾਵੇ, ਫੇਰ ਹਟਾ ਦੇਣ ਫੇਰ ਆ ਜਾਵੇ। ਬਾਬਾ ਜੀ ਕਹਿੰਦੇ ਆ ਜਾਣ ਦੋ। ਸਾਹਮਣੇ ਆ ਗਿਆ ਕਿ ਜਿੱਥੇ ਬਾਬਾ ਜੀ ਬੈਠੇ ਸੀ ਫਣ ਫੁਲਾ ਲਿਆ ਖੜ ਗਿਆ। ਬਾਬਾ ਜੀ ਕਹਿੰਦੇ ਆ ਸਾਡਾ ਗੜਬਾ ਹੈ ਨਾ, ਜਿਹੜਾ ਨਾਮ ਜਪਣ ਵੇਲੇ ਅਸੀਂ ਕੋਲ ਰੱਖਦੇ ਹਾਂ, ਇਹਦੇ ਚੋਂ ਜਲ ਦਾ ਛਿੱਟਾ ਮਾਰਵੇ ਜੀ। ਉੱਥੇ ਚੂਣੀ ਭਰੀ ਛਿੱਟਾ ਮਾਰਤਾ, ਉੱਥੇ ਹੀ ਗਿਰ ਗਿਆ। ਗਿਰਦ ਕੇ ਕੀ ਹੋਇਆ, ਧੂੰਆਂ ਜਿਹਾ ਨਿਕਲਿਆ ਹੈ ਵਿੱਚੋਂ। ਨਮਸਕਾਰਾਂ ਕਰੀ ਜਾਂਦਾ ਬਾਬਾ ਜੀ ਨੂੰ, ਸਾਰਿਆਂ ਨੇ ਕਿਹਾ ਬਾਬਾ ਜੀ ਪਾਣ ਕਿਸੇ ਨੂੰ ਦਿਸਦਾ ਨਹੀਂ ਸਵਾਏ ਬਾਬਾ ਜੀ ਤੇ। ਕਹਿਣ ਲੱਗੇ ਬਾਬਾ ਜੀ ਇਹ ਕੀ ਕੌਤਕ ਵਰਤਿਆ, ਪਾਣੀ ਪਾਏ ਤੇ ਹੀ ਸੱਪ ਮਰ ਗਿਆ, ਇਹ ਤੁਹਾਡੇ ਵੱਲ ਨੂੰ ਵਾਰ ਵਾਰ ਕਿਉਂ ਆਉਂਦਾ ਸੀ? ਕਹਿੰਦੇ ਭਾਈ ਪ੍ਰੇਮੀਓ, ਇਹ ਦਰਬਾਰ ਸਾਹਿਬ ਦਾ ਗ੍ਰੰਥੀ ਸੀਗਾ, ਪੁਜਾਰੀ ਸੀ। ਕਹਿੰਦੇ ਹਰ ਵਕਤ ਪੈਸੇ 'ਚ ਧਿਆਨ ਰੱਖਦਾ ਸੀ, ਹਰ ਵਕਤ ਪੈਸਾ, ਹਰ ਵਕਤ ਪੈਸਾ, ਇੱਧਰੋਂ ਵੀ ਮਿਲ ਗਿਆ, ਉੱਧਰੋਂ ਵੀ ਮਿਲ ਗਿਆ, ਉਹਨੂੰ ਮੈਂ ਕਹਾਂ, ਕਹਿ ਕਹਿ ਕੇ ਪੈਸੇ ਇਕੱਠੇ ਕਰਦਾ ਸੀ। ਕਹਿੰਦੇ ਹੁਣ ਪੈਸਾ ਹੋ ਗਿਆ ਬਹੁਤਾ, ਤੇ ਜਦ ਮਰਿਆ ਕਹਿੰਦਾ ਫਿਰ ਧਿਆਨ ਆ ਗਿਆ ਵੀ ਉੱਥੇ ਦੱਬਿਆ ਹੋਇਆ ਉੱਥੇ ਦੱਬਿਆ ਹੋਇਆ। ਕਹਿੰਦੇ ਹੁਣ ਫਿਰ ਗੁਰੂ ਮਹਾਰਾਜ ਜਿਵੇਂ ਫਰਮਾਨ ਕਰਦੇ ਹਾਂ ਕਿ ਅੰਤਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੈ ਸੱਪ ਜਾਣ ਬਲ ਬਲ ਉੱਤਰ। ਕਹਿੰਦੇ ਹੁਣ ਸੱਪ ਪਾ ਬਣ ਕੇ ਦੁਖੀ ਹੋ ਗਿਆ, ਕੁਛ ਥੋੜਾ ਜਿਹਾ ਗਿਆਨ ਰਹਿ ਗਿਆ ਪਿਛਲੇ ਜਨਮ ਦਾ, ਇਸ ਕਰਕੇ ਸਤਸੰਗ ਦਾ ਆਸਰਾ ਲੈ ਕੇ ਚਾਹੁੰਦਾ ਸੀ ਕਿ ਮੇਰੀ ਖਲਾਸੀ ਹੋ ਜੇ, ਸੋ ਜੀ ਖਲਾਸੀ ਹੋ ਗਈ। ਇਸੇ ਤਰ੍ਹਾਂ ਦੇ ਨਾਲ ਆਦਮੀ ਵਾਸ਼ਨਾ ਮੇਰੀ ਪ੍ਰੋਪਰਟੀ ਬਣ ਜਾਵੇ, ਮੇਰੇ ਕੋਠੀਆਂ ਬਣ ਜਾ, ਮੇਰੀਆਂ ਦੁਕਾਨਾਂ ਬਣ ਜਾ, ਮੇਰਾ ਉਹ ਬਣ ਜੇ, ਮੇਰਾ ਉਹ ਬਣ ਜੇ। ਮਹਾਰਾਜ ਕਹਿੰਦੇ ਪ੍ਰੇਮੀਓ ਇਹ ਵਾਸ਼ਨਾ ਵੀ ਬੜੀ ਦੁਖਦਾਇਕ ਹੈ।
ਬਣਦੇ ਪ੍ਰੇਤ ਨੇ ਮੰਦਰਾਂ ਨਾਲ
ਕੋਠੀ ਲੈ ਲਾ, ਉਹ ਸ਼ਹਿਰ ਚ ਵੀ ਲੈ ਲਾ, ਉਹ ਚ ਲੈ ਲਾ, ਜਦੋਂ ਜਾਂਦਾ ਕੁਦਰਤੀ ਤੌਰ ਤੇ ਧਿਆਨ ਉਹਦਾ ਉਹਨਾਂ ਚ ਰਹਿ ਜਾਂਦਾ ਤੇ ਮਰਨ ਤੋਂ ਬਾਅਦ ਭੂਤ ਬਣ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ। ਇੱਕ ਵਾਰੀ ਇੱਕ ਮਹਾਤਮਾ ਹਜੂਰ ਸਾਹਿਬ ਨੂੰ ਜਾਂਦੇ ਨੇ, ਨਿਰਮਲੇ ਸੰਤ ਨੇ ਨਾਲ ਮੰਡਲੀ ਹੈ, ਜਾਂਦੇ ਜਾਂਦੇ ਜਦ ਜੈਪੁਰ ਪਹੁੰਚਦੇ ਨੇ ਉੱਥੇ ਪੁੱਛਿਆ ਵੀ ਇੱਥੇ ਕੋਈ ਸੰਤਾਂ ਸਾਧਾਂ ਦੇ ਰਹਿਣ ਵਾਸਤੇ ਥਾਂ ਵੀ ਹੈ ਭਾਈ? ਉੱਥੇ ਸ਼ਰਾਰਤੀ ਮੁੰਡੇ ਬੈਠੇ ਸੀ। ਕਹਿੰਦੇ ਬਾਬਾ ਜੀ ਸਪੈਸ਼ਲ ਥਾਂ ਹੈ ਸੰਤਾਂ ਵਾਸਤੇ। ਕਹਿੰਦੇ ਕਿਹੜਾ? ਕਹਿੰਦੇ ਨਾ ਕਿਸੇ ਨੂੰ ਪੁੱਛਣਾ ਪੈਂਦਾ, ਨਾ ਗਿਣਨਾ ਪੈਂਦਾ, ਕੁਛ ਨਹੀਂ ਹੈ। ਕਹਿੰਦੇ ਉਹ ਦੇਖੋ ਕੋਠੀ ਬਾਗ ਦੇ ਵਿੱਚ। ਕਹਿੰਦੇ ਕੋਈ ਪੁੱਛਣਾ ਨਹੀਂ ਕਿਸੇ? ਨਾ ਬਾਬਾ ਜੀ ਕੋਈ ਨਹੀਂ, ਅਸੀਂ ਆਹੀ ਦੱਸਣ ਵਾਸਤੇ ਇੱਥੇ ਬਹਿੰਦੇ ਹੁੰਦੇ ਹਾਂ ਵੀ ਜੇ ਕੋਈ ਸਾਧੂ ਸੰਤ ਆਵੇ ਉਹਨੂੰ ਦੱਸ ਦਈਏ ਵੀ ਇੱਥੇ ਜਾਓ, ਕੋਠੀ ਸਾਫ਼ ਕਰ ਲਓ ਅਤੇ ਉਹਦੇ 'ਚ ਰਹਿਸ਼ ਕਰੋ। ਸੰਤ ਚਲੇ ਗਏ, ਵਿਚਾਰ ਕਰਦੇ ਜਾਂਦੇ ਨੇ ਵੀ ਐਂ ਤਾਂ ਕੋਈ ਮਕਾਨ ਸੁਣਨੇ ਨਹੀਂ ਛੱਡਦੇ ਹੁੰਦਾ, ਕੋਈ ਨਾ ਕੋਈ ਗੱਲ ਭੇਜਤਾ ਇਸ ਗੱਲ 'ਚ। ਰੋਜ਼ ਤੁਰੇ ਫਿਰਦੇ ਸੀ, ਨਿੱਤ ਭਰਮਣ ਕਰਦੇ ਸੀ ਅਤੇ ਅਖੀਰ ਕਹਿਣ ਲੱਗੇ ਚਲੋ ਦੇਖੋ ਜੋ ਕੁਛ ਹੋਏਗਾ। ਜਾ ਕੇ ਸਾਧੂਆਂ ਨੂੰ ਕਿਹਾ ਭਾਈ ਪਹਿਲਾਂ ਸਫਾਈ ਕਰੋ, ਚੰਗੀ ਤਰ੍ਹਾਂ ਸਾਫ਼ ਕਰੋ, 20-22 ਕਮਰਿਆਂ ਦੀ ਕੋਠੀ, ਕਮਰੇ ਛੱਡ ਲਓ, ਆਰਾਮ ਨਾਲ ਰਹੋ ਅਤੇ ਫਿਰ ਸਾਡੇ ਕੋਲ ਆ ਜਾਓ, ਸਾਰੇ ਪ੍ਰਸ਼ਾਦ ਪਾਣੀ ਛੱਕ ਲਓ, ਬਣਾ ਲਓ, ਤਿਆਰ ਕਰ ਲਓ। ਉਹਦੇ ਬਾਅਦ ਜਦੋਂ ਮਹਾਂਪੁਰਸ਼ਾਂ ਕੋਲ ਗਏ, ਸੂਰ ਛਿਪ ਗਿਆ, ਕਹਿਣ ਲੱਗੇ ਦੇਖੋ ਰਹਿਰਾ ਸਾਹਿਬ ਦਾ ਧਿਆਨ ਨਾਲ ਪਾਠ ਕਰਨਾ, ਫਿਰ ਪ੍ਰਸ਼ਾਦਾ ਛੱਕ ਕੇ ਸਿਮਰਨ ਕਰਨਾ, ਉਹਦੇ ਬਾਅਦ ਕੀਰਤਨ ਸੋਹਲਾ ਪੜ੍ਹਨਾ ਅਤੇ ਸਾਵਧਾਨੀ ਨਾਲ ਪੈਣਾ ਪ੍ਰੇਮੀਆਂ। ਕਹਿੰਦੇ ਮਹਾਰਾਜ ਕੋਈ ਗੱਲ ਹੈ? ਕਹਿੰਦੇ ਹਾਂ, ਗੱਲ ਦਾ ਪਤਾ ਲੱਗ ਜੂ। ਉਸ ਵੇਲੇ ਸਾਰੇ ਇਸੇ ਤਰ੍ਹਾਂ ਕਰਕੇ ਬਰਾਜ ਗਏ ਅਤੇ ਮਹਾਂਪੁਰਸ਼ ਬੈਠੇ ਨੇ। 11 ਵੱਜ ਗਏ ਰਾਤ ਦੇ, ਇਹਨੇ ਨੂੰ ਕੀ ਦੇਖਦੇ ਆ, ਇੱਕ ਬਹੁਤ ਵਿਕਰਾਲ ਰੂਹ ਉਸੇ ਕੋਠੀ ਦੇ ਕਮਰਿਆਂ ਚੋਂ ਨਿਕਲੀ ਤੇ ਸੰਤਾਂ ਕੋਲ ਕੰਬਦੀ ਕੰਬਦੀ ਆ ਗਈ, ਦੂਰੇ ਬਹਿ ਗਿਆ। ਮਹਾਤਮਾ ਕਹਿਣ ਲੱਗੇ ਤੂੰ ਕੌਣ ਹੈ? ਕਹਿੰਦਾ ਮਹਾਰਾਜ ਮੈਂ ਇਸ ਕੋਠੀ ਦਾ ਮਾਲਕ, ਵੱਡਾ ਸੇਠ ਹਾਂ। ਕਹਿੰਦੇ ਕੀ ਗੱਲ, ਤੂੰ ਇੱਥੇ ਰਹਿੰਦਾ? ਕਹਿੰਦਾ ਮੇਰੀ ਵਿਥਿਆ ਸੁਣੋ। ਕਹਿੰਦਾ ਮੈਂ ਇੱਥੇ ਰਹਿੰਦਾ ਸੀ, ਬੜਾ ਪਰਿਵਾਰ ਸੀ ਮੇਰਾ, ਕੋਠੀ ਉਹ ਏਡੀ ਬੜੀ ਮੈਂ ਬਣਾਈ ਵੀ ਸਾਰਾ ਪਰਿਵਾਰ ਰਹਿਣਾ। ਮੈਂ ਮਰ ਗਿਆ, ਮੇਰਾ ਧਿਆਨ ਕੋਠੀ 'ਚ ਰਹਿ ਗਿਆ ਅਤੇ ਮੈਂ ਪ੍ਰੇਤ ਬਣ ਗਿਆ, ਇੱਥੇ ਹੀ ਰਹਿਣਾ, ਦੁਖੀ ਮੈਂ ਬਹੁਤ ਹਾਂ ਮਹਾਂਪੁਰਸ਼ੋ, ਮੇਰੀ ਗਤੀ ਨਾ ਹੋਈ, ਮੈਂ ਆਪਣਾ ਸਾਰਾ ਹੀ ਪਰਿਵਾਰ ਮਾਰਤਾ, ਜਿੰਨੇ ਬੱਚੇ ਬੁੱਚੇ ਸੀ ਕੋਈ ਨਹੀਂ ਰਿਹਾ, ਖਾਲੀ ਹੋ ਗਈ ਕੋਠੀ। ਉਹਦੇ ਬਾਅਦ ਇਸ ਕੋਠੀ 'ਚ ਪਸ਼ੂ ਆ ਗਿਆ, ਪਸ਼ੂ ਮਰ ਗਿਆ, ਕੋਈ ਪੰਛੀ ਉੜ ਕੇ ਬਹਿ ਗਿਆ ਉਹ ਮਰ ਗਿਆ, ਮੇਰੀ ਬਿਰਤੀ ਕਰੂਰ ਸੀ। ਅਤੇ ਜੇ ਕੋਈ ਸਾਧੂ ਮਹਾਤਮਾ ਕੋਈ ਠਹਿਰ ਨਾਲ ਆ ਗਿਆ ਰਾਤ ਨੂੰ, ਮੈਂ ਮੰਜੇ ਮੂੰਜੇ ਮਾਰ ਦਿੰਦਾ ਸੀ ਜਾਂ ਮੈਂ ਮਾਰ ਦਿੰਦਾ ਸੀ ਉਹ। ਕਹਿੰਦਾ ਹੁਣ ਵੀ ਉਹ ਮੁੰਡੇ ਉੱਥੇ ਬੈਠੇ ਨੇ ਜਿਨ੍ਹਾਂ ਨੇ ਤੁਹਾਨੂੰ ਭੇਜਿਆ। ਕਹਿੰਦਾ ਫਿਰ ਉਹ ਚੀਕਾ ਮਾਰਦਾ ਇੱਥੋਂ ਨੱਠਦਾ ਹੁੰਦਾ, ਉਹ ਤਮਾਸ਼ੇ ਦੇਖਦੇ ਹੁੰਦੇ ਵੀ ਰਹਿ ਪਿਆ ਕੋਠੀ 'ਚ, ਰਹਿ ਭਾਈ ਨੱਠਿਆ ਕਿਉਂ ਨਾ ਰਹਿ। ਕਹਿੰਦੇ ਤੁਹਾਡੇ ਨਾਲ ਮਸ਼ਕਰੀ ਕਰੀ ਸੀ ਉਹਨਾਂ, ਪਰ ਤੁਸੀਂ ਜਪ ਤਪ ਵਾਲੇ ਹੋ, ਕੋਈ ਐਸੀ ਕਲਾਮ ਪੜ੍ਹੀ ਹੈ, ਮੇਰਾ ਬਲ ਨਹੀਂ ਚੱਲ ਰਿਹਾ ਕਿਸੇ ਦੇ ਉੱਤੇ, ਕੀਰਤਨ ਸੋਹਲਾ ਪੜ੍ਹ ਕੇ ਪੈ ਗਏ ਨਾ, ਬਲ ਕੀ ਚੱਲਣਾ। ਕਿਲਾ ਹੋ ਗਿਆ। ਉਸ ਵੇਲੇ ਮੈਂ ਕਹਿੰਦਾ ਸਾਰਾ ਬਲ ਲਾ ਕੇ ਹਾਰ ਕੇ ਤੁਹਾਡੀ ਚਰਨੀ ਆਇਆ, ਮੇਰਾ ਆਧਾਰ ਕਰੋ, ਮੈਂ ਬੜਾ ਦੁਖੀ। ਮਹਾਂਪੁਰਸ਼ ਕਹਿਣ ਲੱਗੇ ਵੀ ਖੰਡ ਪਾਠ ਕਰਨਾ ਪੈਣਾ, ਕਿਉਂਕਿ ਗੁਰੂ ਦੀ ਬਾਣੀ ਦੇ ਵਿੱਚ ਬੇਅਥਾਹ ਫਲ ਹੈ ਜੇ ਸ਼ੁੱਧ ਅਖੰਡ ਪਾਠ ਕੀਤਾ ਜਾਵੇ। ਇਹਦੇ ਚ ਵੀ ਫਰਕ ਹੋਇਆ ਕਰਦਾ ਸ਼ੁੱਧ ਤੇ ਅਸ਼ੁੱਧ ਵਿੱਚ। ਗਲਤ ਹੋ ਜਾਵੇ, ਪਾਠੀ ਗਲਤ ਹੋਵੇ, ਨਿਤਨੇਮੀ ਨਾ ਹੋਵੇ, ਨਿੰਦਿਆ ਕਰਨ ਵਾਲਾ ਹੋਵੇ, ਚੁਗਲੀਆਂ ਕਰਨ ਵਾਲਾ ਹੋਵੇ, ਈਰਖਾ ਵਾਲਾ ਹੋਵੇ, ਉਹਦੇ ਅੰਦਰ ਲਿਵ ਨਾ ਲੱਗਣ ਕਰਕੇ ਪਾਠ ਦਾ ਫਲ ਬਾਣੀ ਚਾਰਜ ਨਹੀਂ ਹੁੰਦੀ। ਜਿਵੇਂ ਬੈਟਰੀ ਤਾਂ ਹੈਗੀ, ਚਾਰਜ ਕਰੇ ਤੇ ਕਰੰਟ ਦਿੰਦੀ ਹੈ, ਇਵੇਂ ਜਿਵੇਂ ਸਾਡੇ ਮੁੱਖ ਤੇ ਹਿਰਦੇ ਦੇ ਨਾਲ ਬਾਣੀ ਰਲ ਕੇ ਕਰੰਟ ਦਿੰਦੀ ਹੈ। ਸੰਤਾਂ ਸ਼ਕਤੀਆਂ ਕਿਉਂ ਹੁੰਦੀਆਂ? ਕਿਉਂਕਿ ਬਾਣੀ ਸਾਕਾਰ ਕਰ ਲੈਂਦੇ। ਸੋ ਕਹਿਣ ਲੱਗੇ ਵੀ ਅਸੀਂ ਅਖੰਡ ਪਾਠ ਕਰਾ ਦਿੰਦੇ ਹਾਂ, ਪਰ ਮਾਇਆ ਸਾਡੇ ਕੋਲ ਹੈ ਨਹੀਂ ਪ੍ਰੇਮੀਆਂ। ਕਹਿੰਦਾ ਮਾਇਆ ਮਾਇਆ ਦਾ ਕੋਈ ਦਿਲ ਹੀ ਪੁੱਟ ਲਓ, ਮਾਇਆ ਹੀ ਮਾਇਆ। ਇੱਕ ਦਿਲ ਹੀ ਪੁੱਟੀ, 500 ਰੁਪਈਆ ਨਿਕਲਿਆ ਆ। ਸੰਤ ਕਹਿਣ ਲੱਗੇ ਵੀ ਦੇਖ ਪ੍ਰੇਮੀਆਂ, ਅਸੀਂ ਅਖੰਡ ਪਾਠ ਕਰਾਵਾਂਗੇ, ਦੇਗ ਰੱਖਾਂਗੇ, ਜੇ ਤਾਂ ਤੂੰ ਚੱਕ ਕੇ ਲੈ ਗਿਆ ਤਾਂ ਸਮਝ ਲਾਂਗੇ ਵੀ ਤੇਰੀ ਮੁਕਤੀ ਹੋ ਗਤੀ ਹੋ ਗਈ, ਜੇ ਨਾ ਚੱਕਿਆ ਫਿਰ ਅਸੀਂ ਇੱਕ ਦਿਨ ਠਹਿਰਾਂਗੇ ਤਨ ਦਾ। ਇਸੇ ਤਰ੍ਹਾਂ ਕੀਤਾ ਗਿਆ। ਪਾਠ ਦੇ ਬਾਅਦ ਪ੍ਰਸ਼ਾਦ ਰੱਖਿਆ ਕੌਲੀ ਚ ਪਾ ਕੇ, ਇੰਤਜ਼ਾਰ ਕਰਦੇ ਰਹੇ, ਪ੍ਰਸ਼ਾਦ ਗਿਆ ਨਾ ਕਿ ਰਾਤ ਨੂੰ ਫੇਰ ਆ ਗਿਆ। ਕਹਿੰਦਾ ਲੇਕਿਨ ਸੋਹਣਾ ਹੋਇਆ ਹੋਇਆ। ਕਹਿੰਦੇ ਤੂੰ ਪ੍ਰੇਮੀਆਂ ਤੇਰਾ ਕੁਛ ਬਣਿਆ? ਕਹਿੰਦਾ ਮਹਾਰਾਜ ਮੇਰਾ ਰੂਪ ਤਾਂ ਹੋ ਗਿਆ ਠੀਕ ਪਾਠ ਦੇ ਨਾਲ, ਦੁੱਖ ਵੀ ਮੇਰਾ ਸਾਰਾ ਘਟ ਗਿਆ, ਲੇਕਿਨ ਮੇਰੀ ਗਤੀ ਨਹੀਂ ਹੋਈ। ਕਹਿੰਦੇ ਕਿਉਂ? ਕਹਿੰਦੇ 12 ਤੋਂ 2 ਜਿਹੜਾ ਪਾਠੀ ਸੀ ਉਹ ਸ਼ੁੱਧ ਸੀ, ਉਸ ਵੇਲੇ ਇਸ਼ਨਾਨ ਨਹੀਂ ਸੀ ਉਹਨੇ ਕਰਿਆ। ਬੁਲਾ ਕੇ ਪੁੱਛਿਆ, ਕਹਿੰਦਾ ਹਾਂਜੀ ਭੁੱਲ ਹੋ ਗਈ। ਕਹਿੰਦੇ ਤੈਂ ਬੜਾ ਮਾੜਾ ਕੰਮ ਕਰਿਆ ਹੁਣ ਫੇਰ। ਕਹਿੰਦਾ ਮਹਾਰਾਜ ਹੋਰ ਦੇੜੀ ਪੱਟ ਲਓ, ਉੱਥੋਂ ਮਾਇਆ ਕੱਢ ਲਓ। ਦੇੜੀ ਪੱਟੀ ਮਾਇਆ ਕੱਢ ਲਈ ਤੇ ਉਹਦੇ ਬਾਅਦ ਅਖੰਡ ਪਾਠ ਜਦ ਕਰਿਆ, ਪ੍ਰਸ਼ਾਦ ਲੈ ਗਿਆ ਤੇ ਗਤੀ ਹੋ ਗਈ। ਸੋ ਮਤਲਬ ਇਹ ਹੈ ਕਿ ਮਾਇਆ ਵਾਸ਼ਨਾ ਜਿਹੜੀ ਹੈ ਪ੍ਰੋਪਰਟੀ ਦੀ, ਆਦਮੀ ਨੂੰ ਪ੍ਰੇਤ ਬਣਾਉਂਦੀ ਹੈ। ਮਹਾਰਾਜ ਕਹਿਣ ਲੱਗੇ ਦੇਖੋ ਪ੍ਰੇਮੀਓ, ਤੁਸੀਂ ਬਾਕੀ ਤਪ ਕਰ ਲਓਗੇ, ਵਾਸ਼ਨਾ ਕਿਵੇਂ ਮਾਰੋਗੇ? ਵਾਸ਼ਨਾ ਦਾ ਜ਼ਿਆਦਾ ਅੰਦਰ ਖੋਜ ਕਰੋਗੇ, ਹੁਕਮ ਚਾਹੋਗੇ, ਫਿਰ ਇਹ ਵਾਸ਼ਨਾਵਾਂ ਮਰਦੀਆਂ ਨੇ। ਸੋ ਤੁਹਾਡਾ ਜਿਹੜਾ ਤਪ ਹੈ, ਜਿਹੜਾ ਤੁਸੀਂ ਕਰਦੇ ਰਹੇ ਹੋ ਤਾਮਸੀ ਤਪ, ਉਹਨੇ ਫਲ ਨਹੀਂ ਦਿੱਤਾ। ਤੁਸੀਂ ਰਾਜਸੀ ਤੇ ਸ਼ਾਂਤਕੀ ਤਪ ਕਰੋ। ਤਪ ਜੋ ਤਾਮਸੀ ਸਰਮ ਬਹੁ ਦੇਹੀ, ਗਿਆਨ ਪ੍ਰਾਪਤ ਹੋਏ ਨਾ ਕੇਹੀ। ਇਹਦੇ ਨਾਲ ਗਿਆਨ ਨਹੀਂ ਪ੍ਰਾਪਤ ਹੋਇਆ ਕਰਦਾ ਤਾਮਸੀ ਤਪ। ਕਥਾ ਕੀਰਤਨ ਪੜ੍ਹਨ ਸੁਣਨ ਤੇ ਦਿਰੜ ਪਾਸ਼ਨਾ ਹੋਤ ਗੁਰਨ ਤੇ। ਕਹਿੰਦੇ ਜਦੋਂ ਸਾਤਕੀ ਤਪ ਕਰੋਗੇ, ਰਾਸ਼ੀ ਤਪ ਕਰੋਗੇ, ਉਸ ਵੇਲੇ ਕਥਾ ਕਰੋਗੇ, ਕੀਰਤਨ ਸੁਣੋਗੇ, ਬਾਣੀ ਪੜੋਗੇ, ਬਾਣੀ ਸੁਣੋਗੇ, ਫਿਰ ਤੁਹਾਡੇ ਅੰਦਰ ਗੁਰੂ ਦਾ ਸਰੂਪ ਦਿਰੜ ਹੋ ਕੇ ਗੁਰੂ ਨਾਲ ਪਿਆਰ ਪੈ ਜਾਏਗਾ। ਗੁਰੂ ਦਾ ਸਰੂਪ ਤੁਹਾਡੇ ਅੰਦਰ ਦਿਰੜ ਹੋ ਕੇ ਪ੍ਰਕਾਸ਼ ਪੈਦਾ ਕਰ ਦੇਗਾ।
ਧਰੀਏ ਮਨ ਵਿੱਚ ਧਿਆਨ ਗੁਰਾਂ ਦੀ ਮੰਗਤ ਦਾ।
ਸ਼ਬਦ ਮੰਤਰ ਮੰਨ ਧਿਆਨ ਹੁੰਦਾ, ਅਹੰਗ੍ਰਹਿ ਧਿਆਨ ਹੁੰਦਾ। ਧਿਆਨ ਦੀਆਂ 3 ਕਿਸਮਾਂ ਹੋਇਆ ਕਰਦੀਆਂ। ਸੋ ਇੱਕ ਬੈਰੰਗ ਉਪਾਸ਼ਨਾ ਹੁੰਦੀ ਹੈ, ਇੱਕ ਅੰਤਰੰਗ ਉਪਾਸ਼ਨਾ ਹੁੰਦੀ ਹੈ। ਅੰਤਰੰਗ ਉਪਾਸ਼ਨਾ ਜਦ ਤੁਹਾਡੀ ਸਿੱਧ ਹੋ ਜਾਏਗੀ, ਉਸ ਵੇਲੇ ਤੁਸੀਂ ਵਿਵੇਕ ਮੰਡਲ ਚ ਦਾਖਲ ਹੋ ਜਾਓਗੇ, ਗਿਆਨ ਦੇ ਮੰਡਲ ਵਿੱਚ ਦਾਖਲ ਹੋ ਜਾਓਗੇ। ਸੋ ਇਹਦਾ ਸਹਾਇਤਾ, ਇਹਦੀ ਸਹਾਇਤਾ ਕਰਨ ਵਾਲਾ, ਇੱਥੇ ਪਹੁੰਚਾਉਣ ਵਾਲਾ ਜੋ ਸਾਧਨ ਸੁਪਰੀਮ ਹੈ ਜਿਹਨੂੰ ਸ਼ਾਂਤਕੀ ਤਪ ਕਹਿੰਦੇ ਨੇ, ਉਹ ਕੀਰਤਨ ਹੋਇਆ ਕਰਦਾ ਹਰੀ ਦਾ ਜਸ, ਨਿਰਵਾਣ ਕੀਰਤਨ ਜਿਹੜਾ ਹੈ ਜੋ ਕਰਦਾ ਹੈ ਉਹਦੇ ਨਾਲ ਉਪਾਸ਼ਨਾ ਦ੍ਰਿੜ ਹੋ ਜਾਇਆ ਕਰਦੀ ਹੈ ਤੇ ਵਿਵੇਕ ਬਿਰਤੀ ਚ ਦਾਖਲਾ ਮਿਲ ਜਾਇਆ ਕਰਦਾ, ਕਿਉਂਕਿ ਚਿੱਤ ਦੀ ਇਕਾਗਰਤਾ ਹੋ ਜਾਂਦੀ ਹੈ। ਤਿੰਨ ਘੰਟੇ ਕੀਰਤਨ ਕਰਦਾ, ਤਿੰਨ ਘੰਟੇ ਦੀ ਸਮਾਧੀ ਲੱਗ ਗਈ ਤੇ ਫਲ ਬੇਅੰਤ ਉਸ ਨੂੰ ਪ੍ਰਾਪਤ ਹੋ ਰਿਹਾ। ਸੋ ਬਾਕੀ ਜੋ ਸਾਧਨ ਕਲਯੁਗ ਦੇ ਅੰਦਰ ਸਭ ਤੋਂ ਉੱਤਮ ਹੈ ਉਹ ਹਰੀ ਦਾ ਜਸ ਕਰਨਾ ਹੀ ਸਭ ਤੋਂ ਉੱਤਮ ਸਾਧਨ ਹੈ।
ਕਲਯੁਗ
ਲਾਏ ਧਿਆਨਾ ਆਪ ਤਰੇ ਸਗਲੇ ਕੁਲ ਤਾਰੇ ਦਰਗੇ ਪਤਸ਼ਾਂ ਜਾਏ। ਕਹਿੰਦੇ ਜਦੋਂ ਗੁਰੂ ਦੀ ਬਾਣੀ ਨੂੰ ਧਿਆਨ ਦੇ ਨਾਲ ਹਰੀ ਦੇ ਜਸ ਨੂੰ ਗਾਵੋਗੇ ਤੇ ਹਿਰਦੇ ਚ ਧਾਰਨ ਕਰੋਗੇ ਤੇ ਬਾਣੀ ਨੂੰ ਮੰਨੋਗੇ, ਆਪ ਵੀ ਤਰ ਜਾਓਗੇ ਤੇ ਫਿਰ ਸਾਰੇ ਕੁਲ ਨੂੰ ਵੀ ਤਾਰ ਦੋਗੇ। ਇਸੇ ਕਰਕੇ ਬਾਰ ਬਾਰ ਹੁਕਮ ਆਉਂਦਾ ਸੱਚੇ ਸੇਤੀ ਰਤਿਆਂ। ਜਦੋਂ ਗੁਣ ਗਾਉਂਦੇ ਗਾਉਂਦੇ ਪਰਮੇਸ਼ੁਰ ਦੇ ਨਾਲ ਰੱਤੇ ਜਾਵਾਂਗੇ ਪਿਆਰ ਪੈ ਜਾਏਗਾ, ਫਿਰ ਮਿਲਿਆ ਨਿਤਾਵੇ ਥਾਂ, ਫਿਰ ਨਿਤਾਵਿਆਂ ਨੂੰ ਦਰਗਾਹ ਵਿੱਚ ਥਾਂ ਮਿਲ ਜਾਏਗਾ। ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ, ਮਤ ਗੁਰਮਤ ਕੀਰਤ ਪਾਈ ਹੈ ਹਰ ਨਾਮ ਉੜਤਾ। ਇਸ ਤਰ੍ਹਾਂ ਮਹਾਰਾਜ ਕਹਿਣ ਲੱਗੇ ਪ੍ਰੇਮੀਓ, ਆਪ ਹਰ ਬੰਦੇ ਨੂੰ ਹਉਮੈ ਦੀ ਜ਼ਹਿਰ ਚੜੀ ਹੋਈ ਹੈ, ਇਹਦਾ ਇਲਾਜ ਕੋਈ ਨਹੀਂ ਹੈ। ਇੱਕ ਤਾਂ ਜ਼ਹਿਰ ਚੜ ਜਾਂਦੀ ਹੈ, ਮੇਦੇ ਵਿੱਚ ਹੁੰਦੀ ਹੈ, ਡਾਕਟਰ ਉਹਨੂੰ ਕੱਢ ਦਿੰਦੇ ਨੇ, ਉਲਟੀਆਂ ਕਰਾ ਕੇ ਧੋ ਕੇ ਵਾਸ਼ ਕਰ ਦਿੰਦੇ ਮੇਦੇ ਨੂੰ। ਇੱਕ ਜ਼ਹਿਰ ਉਹ ਹੁੰਦੀ ਹੈ ਜਿਹੜੀ ਖੂਨ ਵਿੱਚ ਰਲ ਜਾਂਦੀ ਹੈ ਤੇ ਰਗ ਰਗ ਦੇ ਵਿੱਚ ਪਹੁੰਚ ਜਾਂਦੀ ਹੈ, ਉਹ ਜ਼ਹਿਰ ਨਹੀਂ ਹਟਿਆ ਕਰਦੀ, ਉਸ ਜ਼ਹਿਰ ਨੂੰ ਫੈਲੀ ਹੋਈ ਜ਼ਹਿਰ ਕਹਿੰਦੇ ਨੇ, ਤੇ ਉਹਦਾ ਕੋਈ ਤਰੀਕਾ ਨਹੀਂ ਹੈ। ਨਾ ਤਾਂ ਉਹ ਤੀਰਥ ਯਾਤਰਾ ਨਾਲ, ਨਾ ਦਾਨ ਦਿੱਤੇ, ਨਾ ਕੋਈ ਹੋਰ ਸਾਧਨ ਕਰਦੀ, ਕਿਸੇ ਤਰੀਕੇ ਦੇ ਨਾਲ ਵੀ ਉਹ ਜ਼ਹਿਰ ਦਾ ਆਦਮੀ ਤੋਂ ਛੁਟਕਾਰਾ ਨਹੀਂ ਹੁੰਦਾ। ਤੇ ਮਹਾਰਾਜ ਕਹਿਣ ਲੱਗੇ ਇੱਕ ਇਲਾਜ ਹੈ ਕਿ ਜਿਹੜੀ ਹਉਮੈ ਦੀ ਵਿਓਹ ਫੈਲੀ ਹੋਈ ਹੈ ਉਹਦਾ ਇਲਾਜ ਪਰਮੇਸ਼ਰ ਦਾ ਨਾਮ ਹੈ, ਭਾਈ ਹਰੀ ਦਾ ਜਸ ਕਰਨਾ, ਇਸ ਤਰ੍ਹਾਂ ਨਾਲ ਪਾਲੋ।
ਜਨਮਾਂ ਜਨਮਾਂ ਦੀ ਮੈਲ ਲੈ ਜਾਵੇ ਗਾ ਕੇ ਗੁਣ ਸੱਚੇ ਸਾਈਂਦੇ, ਜਨਮਾਂ ਦੀ ਮੈਲ ਲੈ ਜਾਵੇ ਗਾ ਕੇ ਗੁਣ ਸੱਚੇ ਸਾਈਂਦੇ,
ਦੂਜਾ ਕੰਮ ਕੀ ਕਰੂ? ਕਹਿੰਦੇ ਬਿਨ ਸਜਾਏ ਹਉਮੈ ਵਿਖ ਫੈਲ, ਜਿਹੜੀ ਵਿਓਹ ਫੈਲੀ ਪਈ ਹੈ ਨਾ ਸਾਰੇ ਸਰੀਰ ਚ, ਰੋਮ ਰੋਮ ਦੇ ਵਿੱਚ, ਸਾਰੇ ਸੈੱਲਾਂ ਦੇ ਅੰਦਰ ਉਹ ਵਿਓਹ ਜਿਹੜੀ ਹੈ ਉਹਦਾ ਕੋਈ ਇਲਾਜ ਨਹੀਂ ਹੈ, ਸਿਰਫ ਹਰੀ ਦਾ ਜਸ ਗਾ ਕੇ ਉਤਰ ਜਾਂਦਾ। ਸਰਬ ਬੈਕੁੰਠ ਮੁਕਤ ਮੋਗ ਪਾਏ ਏਕ ਨਿਮਕ ਹਰ ਕੇ ਗੁਣ ਗਾਏ, ਅੱਖ ਦੇ ਝਮਕੇ ਜਿੰਨਾ ਚਿਰ ਵੀ ਜੇ ਚਿੱਤ ਲੱਗ ਜਾਵੇ ਸਾਰੇ ਵਿਕੁੰਠ ਤੇ ਮੁਕਤੀ ਪ੍ਰਾਪਤ ਹੋ ਜਾਂਦੀ। ਇਸ ਕਰਕੇ ਪ੍ਰੇਮੀਓ ਤੁਹਾਨੂੰ ਤਾਂ ਅਸੀਂ ਦੱਸਿਆ ਵੀ ਸਾਤਕੀ ਤਪ ਦਾ ਫਲ ਬੇਅੰਤ ਹੈ, ਤਾਮਸੀ ਤਪ ਦਾ ਫਲ ਹੈ ਨਹੀਂ। ਸੋ ਇਸ ਕਰਕੇ ਤੁਸੀਂ ਕਥਾ ਤੇ ਕੀਰਤਨ ਤੇ ਸਤਸੰਗ ਤਿੰਨ ਚੀਜ਼ਾਂ ਜ਼ਰੂਰੀ ਨੇ ਜਿਹਨੇ ਪਾਰ ਲੰਘਣਾ, ਤਿੰਨ ਚੀਜ਼ਾਂ ਚਾਹੀਦੀਆਂ। ਸਤਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਖਾਣੀ ਹੈ, ਜਿੱਥੇ ਨਾਮ ਦੀ ਬਾਤ ਹੋਵੇ ਉਹ ਸੰਗਤ, ਜਿੱਥੇ ਊਚ ਪਟਾਂ ਗੱਲਾਂ ਹੋਣ ਉਹ ਸਤਸੰਗ ਨਹੀਂ ਹੋਇਆ ਕਰ। ਸੋ ਇਸ ਕਰਕੇ ਲੇਕਿਨ ਉਹ ਭਾਗਾਂ ਵਾਲਿਆਂ ਤੋਂ ਬਗੈਰ ਮਿਲਦੀ ਨਹੀਂ, ਮਿਲਦੀ ਨਹੀਂ, ਇਸ ਤਰ੍ਹਾਂ ਮਹਾਰਾਜ ਫਰਮਾਨ ਕਰ ਰਹੇ ਹਾਂ।
ਭਾਗਾਂ ਤੋਂ ਹੀ ਨੇ ਮਿਲਦੀ ਨਾ ਸੰਗਤ ਪਿਆਰੇ, ਭਾਗਾਂ ਤੋਂ ਹੀ ਪਿਆਰੇ ਪਾਗਾਂ ਤੋਂ ਹੀ ਮੈਨੂੰ ਪਿਆਰੇ।
ਤੀਰਥ ਸਾਰ ਸੰਗਤ ਹੈ ਸਿਰ ਕਰਮਨ ਕੇ ਕਰਮ। ਸਾਰੇ ਕਰਮਾਂ ਦਾ ਜੋ ਸ਼੍ਰੋਮਣੀ ਕਰਮ ਮਹਾਰਾਜ ਨੇ ਦੱਸਿਆ ਵੀ ਹਰੀ ਦਾ ਕੀਰਤਨ ਕਰਨਾ ਤੇ ਸੰਤਾਂ ਦੀ ਸੰਗਤ ਕਰਨੀ। ਕਹੋ ਨਾਨਕ ਜਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣਾ ਮਿਲਦੀ ਉਹਨੂੰ ਹੈ ਜਿਹਦੇ ਮੱਥੇ ਦੇ ਵਿੱਚ ਲੇਖ ਲਿਖਿਆ ਹੋਵੇ, ਦੂਜੇ ਨੂੰ ਪ੍ਰਾਪਤ ਨਹੀਂ ਹੋਇਆ ਕਰ, ਦੂਜਾ ਕੋਲੋਂ ਹੀ ਲੰਘ ਜਾਂਦਾ। ਸੋ ਮਹਾਰਾਜ ਕਹਿਣ ਲੱਗੇ ਪ੍ਰੇਮੀਆਂ ਆਹ ਜਿਹੜਾ ਅਸੀਂ ਤੈਨੂੰ ਦੱਸਿਆ ਨਾ ਇਹਦੇ ਨਾਲ ਕੀ ਹੋਏਗਾ, ਜਦ ਤੂੰ ਨਾ ਕੀਰਤਨ ਕਰੇਗਾ ਕਥਾ ਸੁਣੇਗਾ ਉਸ ਵੇਲੇ ਪਰਮੇਸ਼ਰ ਦੇ ਨਾਲ ਤੇਰਾ ਪਿਆਰ ਕੁਦਰਤੀ ਤੌਰ ਤੇ ਲੱਗੇਗਾ। ਜਦੋਂ ਰਾਜੇ ਪ੍ਰੀਸ਼ਦ ਨੂੰ ਸੱਪ ਨੇ ਡੰਗਿਆ, ਸ਼ਰਾਪ ਦਿੱਤਾ ਰਿਸ਼ੀ ਨੇ, ਉਸ ਵੇਲੇ ਨਾਲ ਦੀ ਨਾਲ ਉਹਦੇ ਚੇਲੇ ਨੇ ਰਿਸ਼ੀ ਨੇ ਦੱਸ ਦਿੱਤਾ ਕਿ ਉਹਨੂੰ ਜਾ ਕੇ ਦੱਸਿਆ ਉਹ ਭਾਈ ਪ੍ਰੀਸ਼ਦ ਨੂੰ ਵੀ ਉਹਦੀ ਗਤੀ ਨਹੀਂ ਹੋਣੀ, ਤੇ ਸੁਖਦੇਵ ਮੁਨੀ ਨੂੰ ਬੁਲਾ ਲੇ ਤੇ ਭਾਗਵਤ ਦੀ ਕਥਾ ਸੁਣ ਸਰਵਣ ਕਰੇ ਤਾਂ ਉਹਦੀ ਮੁਕਤੀ ਹੋਊ, ਨਹੀਂ ਮੁਕਤੀ ਨਹੀਂ ਹੋ ਸਕਣੀ। ਸੋ ਸੁਖਦੇਵ ਮੁਨੀ ਆ ਗਿਆ, ਬੁਲਾਇਆ ਗਿਆ, 8 ਦਿਨ ਦੇ ਅੰਦਰ ਅੰਦਰ ਸੱਪ ਲੜਨਾ ਸੀ ਉਹਦੇ। ਕਾਰਨ ਇਹ ਸੀ ਕਿ ਉਸਨੇ ਰਿਸ਼ੀ ਸਮਾਧੀ ਵਿੱਚ ਬੈਠਾ ਸੀ, ਕਲਯੁਗ ਪ੍ਰਵੇਸ਼ ਕਰ ਗਿਆ, ਹਾ ਤਾਜ ਲਾ ਕੇ ਚਲਿਆ ਗਿਆ। ਕਲਯੁਗ ਨੇ ਬਚਨ ਲਿਆ ਸੀ ਵੀ ਮੈਂ ਸੋਨੇ 'ਚ ਰਹਿਣਾ, ਸੋਨੇ 'ਚ ਰਹਿਣ ਕਰਕੇ ਬੁੱਧੀ ਭ੍ਰਿਸ਼ਟ ਕਰਤੀ, ਹੁਣ ਸਾਡੇ ਤਾਂ ਸਾਰੇ ਸਰੀਰਾਂ 'ਚ ਕਲਯੁਗ ਹੀ ਬੈਠਦਾ, ਸਾਡੀ ਬੁੱਧੀ ਕਿੱਥੋਂ ਨਿਰਮਲ ਹੋ ਜੂ, ਉਲਟੀਆਂ ਗੱਲਾਂ ਕਰਦੇ ਹਾਂ। ਸੋ ਉਸ ਵੇਲੇ ਨਾਲ ਉਹਨੇ ਕਿਹਾ ਵੀ ਸੱਪ 8 ਦਿਨਾਂ 'ਚ ਮਰ ਜੂ ਸੱਪ ਲੜ ਕੇ। ਉਹਨੇ ਸ਼ੀਸ਼ੇ ਦਾ ਘਰ ਬਣਾ ਲਿਆ ਜਮਨਾ 'ਚ, ਅਪ੍ਰੀਸ਼ਤਗੜ੍ਹ ਹੈ ਮੇਰਠ ਦੇ ਉਰਲੇ ਪਾਸੇ, ਉੱਥੇ ਇਹਦਾ ਰਾਜਾ ਸੀ ਉਹ, ਤੇ ਅਰਜਨ ਦਾ ਪੋਤਾ ਸੀ, ਤੇ ਬਾਹਰ ਪਹਿਰੇ ਖੜੇ ਕਰ ਦਿੱਤੇ ਵੀ ਕੋਈ ਚੀਜ਼ ਦਾ ਕੋਈ ਕੀੜੀ ਵੀ ਨਾ ਅੰਦਰ ਆਉਣ ਦਿਓ, ਐਸਾ ਮਹਿਲ ਬਣਾਇਆ। ਤੇ ਮਹਾਂਪੁਰਸ਼ਾਂ ਨੇ ਸੁਨੇਹਾ ਭੇਜਤਾ ਵੀ ਉਹਦੀ ਗਤੀ ਨਹੀਂ ਹੋਣੀ, ਸੱਪ ਉਹਨੂੰ ਜ਼ਰੂਰ ਲੜ ਜਾਣਾ, ਕੁਛ ਕਰ ਲਵੇ, ਬਹੁਤ ਯਤਨ ਕਰਤਾ ਬਲਵੰਤ ਕਾਰੀ। ਮਹਾਰਾਜ ਨੇ ਲਿਖਿਆ ਵੀ ਬੜੇ ਯਤਨ ਕਰੇ ਉਸ ਰਾਜੇ ਨੇ, ਚਾਰੇ ਪਾਸੇ ਸੂਰਮੇ ਕਢਾ ਤੇ, ਜਦੋਂ ਆਗਿਆ ਹੋਈ ਅਕਾਲ ਪੁਰਖ ਦੀ ਤੇ ਕੀੜੀ ਬਣ ਕੇ ਸਾਹ ਖਿੱਚ ਲਿਆ। ਕਥਾ ਸੁਣਦਾ ਹੈ, 3 ਦਿਨ ਹੋ ਗਏ ਕਥਾ ਕਰਦੀ ਨੂੰ, ਪ੍ਰੀਸ਼ਦ ਕਹਿਣ ਲੱਗਿਆ ਸੁਖਦੇਵ ਮੁਨੀ, ਕਹਿੰਦਾ ਰਾਜਨ ਤੇਰਾ ਮਨ ਲੱਗਿਆ ਕਥਾ 'ਚ? ਕਹਿੰਦਾ ਨਾ। ਕਹਿੰਦਾ ਕਿੱਥੇ ਹੈ? ਕਹਿੰਦਾ ਮੇਰਾ ਮਨ ਰਾਜ ਵਿੱਚ ਘੁੰਮਦਾ। ਸਹੀ ਬੰਦਾ ਸੀ, ਸਾਰੀ ਗੱਲ ਸਹੀ ਦੱਸਤੀ ਵੀ ਮੈਨੂੰ ਤਾਂ ਐਂ ਹੁੰਦਾ ਵੀ ਮੈਂ ਹੁਣ ਚਲੇ ਜਾਣਾ, ਰਾਣੀਆਂ ਕੀ ਕਰਨਗੀਆਂ, ਰਾਜ ਕੌਣ ਕਰੂਗਾ, ਉਹ ਵਜ਼ੀਰ ਖਰਾਬ ਹੈ, ਉਹ ਫਲਾਣਾ ਜਰਨੈਲ ਖਰਾਬ ਹੈ, ਉਹ ਚੰਗਾ ਹੈ, ਉਹਨੂੰ ਲਿਆਵਾਂ ਕਿਵੇਂ, ਟਾਈਮ ਹੈ ਨਹੀਂ ਮੇਰੇ ਕੋਲ। ਕਹਿੰਦਾ ਤੂੰ ਤਾਂ ਬਹੁਤ ਗਲਤ ਹੈ, ਤੂੰ ਮਨ ਇਕਾਗਰ ਕਰ। ਦੂਸਰੇ ਦਿਨ ਫੇਰ, ਚੌਥਾ ਦਿਨ ਹੋ ਗਿਆ, ਮਨ ਇਕਾਗਰ ਨਾ ਕਰੇ। ਚੌਥੇ ਦਿਨ ਕਹਿਣ ਲੱਗੇ ਰਾਜਨ ਤੂੰ ਬੜਾ ਇਨਸਾਫ਼ ਵਾਲਾ ਹੈ ਅਤੇ ਮੈਂ ਇੱਕ ਇਨਸਾਫ਼ ਕਰਾਉਣਾ ਚਾਹੁੰਦਾ ਤੇ ਤੂੰ ਫੈਸਲਾ ਦੇ, ਕਹਿੰਦੇ ਦੱਸੋ। ਕਹਿੰਦੇ ਇੱਕ ਰਾਜਾ ਸੀ, ਜੰਗਲ ਵਿੱਚ ਚਲਿਆ ਗਿਆ, ਘੁੰਮਦੇ ਘੁੰਮਦੇ ਨੂੰ ਰਾਤ ਪੈ ਗਈ ਅਤੇ ਉਸ ਰਾਜ ਵਿੱਚ ਬਰਫ਼ ਬਹੁਤ ਪੈਂਦੀ ਸੀ, ਇਹਦੇ ਕੋਲ ਕੱਪੜਾ ਕੋਈ ਨਹੀਂ ਸੀ, ਅਤੇ ਜਦ ਇਹਨੇ ਦੇਖਿਆ ਵੀ ਰਾਤ ਪੈ ਗਈ, ਰਾਹ ਭੁੱਲ ਗਿਆ, ਕਿਸੇ ਪਾਸੇ ਰਸਤਾ ਨਾ ਆਵੇ, ਅਖੀਰ ਫਿਕਰ ਪੈ ਗਿਆ ਵੀ ਹੁਣ ਤਾਂ ਬਰਫ਼ ਸ਼ੁਰੂ ਹੋ ਜਾਣੀ ਹੈ ਅਤੇ ਮੈਂ ਤਾਂ ਜੰਮ ਕੇ ਮਰ ਜਾਣਾ ਬਰਫ਼। ਉਹਦੇ ਬਾਅਦ ਇਹਨੂੰ ਇੱਕ ਦੀਵਾ ਮੱਚਦਾ ਦਿਖਿਆ ਅਤੇ ਉੱਥੇ ਗਿਆ ਅਤੇ ਉਹ ਕਹਿਣ ਲੱਗਿਆ ਵੀ ਮੈਂ ਰਾਜਾ, ਮੈਂ ਰਾਤ ਕੱਟਣੀ ਹੈ, ਮੈਨੂੰ ਥਾਂ ਦੇ। ਉਹ ਕਹਿਣ ਲੱਗਿਆ ਵੀ ਥਾਂ ਤਾਂ ਮੇਰੇ ਕੋਲ ਹੈ ਨਹੀਂ, ਇਹਦੇ ਵਿੱਚ ਮੈਂ ਅਤੇ ਮੇਰੇ ਘਰ ਵਾਲੀ ਅਤੇ ਮੇਰੇ ਬੱਚੇ ਨੇ, ਥਾਂ ਹੈ ਨਹੀਂ। ਅਤੇ ਦੂਸਰਾ ਮੈਂ ਜਾਤ ਦਾ ਚੰਡਾਲ ਹਾਂ, ਤੂੰ ਹੈ ਕਸ਼ਤਰੀ, ਵੈਸੇ ਹੀ ਨਹੀਂ ਬਣਦਾ ਤੇਰਾ ਮੇਰੇ ਘਰ ਵਿੱਚ ਰਹਿਣਾ, ਮੈਂ ਵੀ ਦੋਸ਼ੀ ਹੋਊਂਗਾ, ਤੈਨੂੰ ਰੱਖਿਆ ਤੇ ਤੂੰ ਵੀ ਦੋਸ਼ੀ ਹੋਏਗਾ। ਉਹ ਕਹਿੰਦਾ ਇਸ ਵੇਲੇ ਮੈਨੂੰ ਮੇਰੀ ਜਾਨ ਦਾ ਫਿਕਰ ਪਿਆ ਗਿਆ ਅਤੇ ਤੂੰ ਮੈਨੂੰ ਜਗ੍ਹਾ ਦੇ। ਉਹ ਕਹਿੰਦਾ ਵੇਖ ਮੇਰੇ ਕੋਲ ਇੱਕ ਜਗ੍ਹਾ ਹੈ, ਜੇ ਤਾਂ ਉੱਥੇ ਰਹਿ ਸਕਦਾ ਰਹਿ। ਉੱਥੇ ਲੈ ਗਿਆ ਜਿੱਥੇ ਮਰੇ ਹੋਏ ਡੰਗਰਾਂ ਦੀਆਂ ਖੱਲਾਂ ਲਾਉਂਦਾ ਹੁੰਦਾ, ਆਲੇ ਦੁਆਲੇ ਹਾਡੇ ਹਾਡੇ ਪਏ ਨੇ, ਬਦਬੂ ਮਾਰ ਰਹੀ ਹੈ, ਨੱਕ 'ਤੇ ਕੱਪੜਾ ਲਿਆ ਹੋਇਆ ਰਾਜੇ। ਕਹਿੰਦਾ ਆਹ ਜਗ੍ਹਾ ਹੈ, ਕਹਿੰਦਾ ਘੋੜਾ, ਕਹਿੰਦਾ ਘੋੜਾ ਵੀ ਅੰਦਰੇ ਬੰਨ ਲਈ। ਸੋ ਰਾਤ ਨੂੰ ਪੈ ਗਿਆ, ਨਾਲ ਸ਼ਰਤ ਲਾਤੀ ਵੀ ਸੂਰਜ ਦੀ ਜਿਹੜੀ ਪਹਿਲੀ ਕਿਰਨ ਹੈ ਉਹਦੇ ਨਿਕਲਦੇ ਸਾਰ ਤਾਂ ਇੱਥੋਂ ਚਲੇ ਜਾਣਾ। ਕਹਿੰਦਾ ਠੀਕ ਹੈ। ਉਸ ਵੇਲੇ ਰਾਤ ਨੂੰ ਪਹਿਲਾਂ ਨੀਂਦ ਨਹੀਂ ਆਉਂਦੀ, ਬਦਬੂ ਮਾਰਦੀ ਆ, ਬੇਅੰਤ ਬਦਬੂ ਆ ਰਹੀ, ਸਿਰ ਚੱਕਰ ਖਾਣ ਲੱਗ ਗਿਆ ਅਤੇ ਉੱਥੇ ਘੋੜੇ ਨੇ ਲਿਦ ਕਰਦੀ, ਹੋਰ ਮੁਸ਼ਕ ਵੱਧ ਗਿਆ, ਪਿਸ਼ਾਬ ਕਰਤਾ, ਹੋਰ ਮੁਸ਼ਕ ਵੱਧ ਗਿਆ ਅਤੇ ਉੱਥੇ ਹੀ ਪਿਆ। ਅਤੇ ਜਦ ਪਿਛਲੀ ਰਾਤ ਆਈ ਨੀਂਦ ਨੇ ਪਾਇਆ ਜ਼ੋਰ, ਨੀਂਦ ਆ ਗਈ, ਸਵੇਰੇ ਸੂਰਜ ਚੜ੍ਹ ਗਿਆ, ਉੱਠਿਆ ਨਾ ਰਾਜ, ਚੰਡਾਲ ਆਇਆ ਉਹਨੇ ਆ ਕੇ ਕਿਹਾ ਰਾਜਨ ਸੂਰਜ ਚੜ ਗਿਆ ਹੁਣ ਤੂੰ ਮੇਰੀ ਝੌਂਪੜੀ ਖਾਲੀ ਕਰ ਦੇ। ਕਹਿੰਦਾ ਅਜੇ ਤਾਂ ਮੈਨੂੰ ਪੈ ਰਹਿਣ ਦੇ ਮੈਂ ਜਾਣਾ ਨੀ। ਕਹਿੰਦਾ ਤੈਂ ਮੇਰੇ ਨਾਲ ਕਿਹਾ ਹੋਇਆ ਟਾਈਮ ਮੰਨਿਆ ਹੋਇਆ ਤੂੰ ਕਿਉਂ ਨੀ ਜਾਂਦਾ। ਕਹਿੰਦਾ ਉਹ ਜਾਂਦਾ ਨੀ ਹੈ ਰਾਜਨ ਐ ਦੱਸ ਵੀ ਰਾਜੇ ਨੂੰ ਚਲੇ ਜਾਣਾ ਚਾਹੀਦਾ ਸੀ ਕਿ ਨਹੀਂ ਜਾਣਾ ਚਾਹੀਦਾ। ਰਾਜਾ ਪ੍ਰੀਸ਼ਤ ਕਹਿਣ ਲੱਗਿਆ ਇਹੋ ਜਿਹੇ ਗੰਦੇ ਥਾਂ ਰਹਿ ਕੇ ਰਾਜੇ ਨੂੰ ਤਾਂ ਫੌਰਨ ਚਲੇ ਜਾਣਾ ਚਾਹੀਦਾ ਸੀ। ਠੀਕ ਹੈ ਬਚ ਗਿਆ ਸੂਰਜ ਚੜ੍ਹਿਆ ਆਇਆ ਹੁਣ ਬਰਫ ਤਾਂ ਬਰਫ ਤੋਂ ਵੀ ਬਚ ਜੂਗਾ ਤੇ ਉਹਨੂੰ ਜਾਣਾ ਚਲੇ ਜਾਣਾ ਚਾਹੀਦਾ ਸੀ। ਕਹਿਣ ਲੱਗੇ ਫਿਰ ਰਾਜਾ ਗਲਤ ਹੋਇਆ ਨਾ? ਕਹਿੰਦੇ ਹਾਂ ਰਾਜਾ ਗਲਤ। ਫਿਰ ਕਹਿੰਦੇ ਹੁਣ ਮੈਨੂੰ ਤੂੰ ਦੱਸ ਤੂੰ ਸਰੀਰ ਤਾਂ ਹੈ ਨੀ ਜੀਵਾਤਮਾ ਆ ਕਾਹਦੇ ਵਿੱਚ ਬੈਠਾ ਹੈ? ਬਿਸ਼ਟਾ ਅਸਤ ਰਗਤ ਪਰੇਟੇ ਚਾਮ ਇਸ ਉੱਪਰਲੇ ਰੱਖਿਓ ਗ੍ਰਾਮ। ਕਹਿੰਦੇ ਆ ਸਰੀਰ ਦੇ ਵਿੱਚ ਕੀ ਪਿਆ? ਬਿਸ਼ਟਾ ਪਿਆ, ਪਿਸ਼ਾਬ ਪਿਆ, ਮੈਲ ਪਈਆ ਹਰ ਅੱਖਾਂ 'ਚ ਮੈਲ, ਕੰਨਾਂ 'ਚ ਮੈਲ, ਸਾਰੇ ਸਰੀਰ ਮੈਲਾ ਤੇ ਇਹ ਗੰਦ ਮੰਦ ਦੇ ਵਿੱਚੇ ਰਾਤ ਪਈ ਹੈ, ਵਿੱਚੇ ਪਿਆ ਹੱਡੀਆਂ ਪਈਆਂ, ਵਿੱਚੇ ਮਾਸ ਪਿਆ, ਵਿੱਚੇ ਲਹੂ ਪਿਆ, ਤੂੰ ਇਹਦੇ ਵਿੱਚ ਟਿਕਿਆ ਬੈਠਾ ਤੇ ਤੇਰਾ ਜਾਣ ਨੂੰ ਜੀ ਨਹੀਂ ਕਰਦਾ ਇਹਦੇ ਵਿੱਚੋਂ, ਦੱਸ ਤੂੰ ਗਲਤ ਹੈ ਕਿ ਠੀਕ ਹੈ? ਸਮਝ ਆ ਗਈ। ਕਹਿੰਦਾ ਮਹਾਰਾਜ ਮੈਂ ਬਿਲਕੁਲ ਗਲਤ, ਮੈਨੂੰ ਨਹੀਂ ਸੀ ਪਤਾ ਵੀ ਮੈਂ ਇੰਨੇ ਗੰਦ ਮੰਦ ਦੇ ਥੈਲੇ 'ਚ ਰਹਿ ਰਹੇ, ਅੱਜ ਮੈਨੂੰ ਪਤਾ ਲੱਗਿਆ। ਉਸ ਵੇਲੇ ਉਹਨੇ ਕਥਾ ਕਰੀ, ਚਾਰ ਤਿੰਨ ਦਿਨ ਬਾਕੀ ਰਹਿ ਗਏ ਤੇ ਐਸਾ ਦੱਸਦੇ ਨੇ ਕਿ ਜਦੋਂ ਭੋਗ ਪਿਆ ਤਾਂ ਪ੍ਰਸ਼ਾਦ ਦੇ ਤੌਰ ਦੇ ਉੱਤੇ ਫੁੱਲ ਮੰਗਾ ਲਏ, ਫੁੱਲਾਂ ਦੇ ਵਿੱਚ ਇੱਛਿਆਧਾਰੀ ਨਾਗ ਕੀੜੀ ਦਾ ਰੂਪ ਧਾਰ ਕੇ ਬਣ ਗਿਆ। ਬਣਿਆ ਹੋਇਆ ਤਾਂ ਉਹਨੇ ਜਾ ਕੇ ਜਦੋਂ ਪ੍ਰਸ਼ਾਦ ਲੈ ਕੇ ਮੱਥੇ ਨਾਲ ਲਾਇਆ, ਉਹਨੇ ਕੀੜੀ ਰੂਪ ਦੇ ਵਿੱਚ ਡੰਗ ਮਾਰਿਆ ਜਿਹਦੇ ਨਾਲ ਰਾਜਾ ਪ੍ਰੀਸ਼ਿਤ ਮਰ ਗਿਆ। ਲੇਕਿਨ ਉਹਨੇ ਕਥਾ ਸੁਣ ਲਈ, ਕਥਾ ਸੁਣਨ ਦੇ ਨਾਲ ਉਹਦੀ ਮੁਕਤੀ ਹੋ ਗਈ। ਸੋ ਮਹਾਰਾਜ ਕਹਿੰਦੇ ਨੇ ਵੀ ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਪਏ ਸੁਖ ਸੈਲ, ਵੱਡੇ ਭਾਗ ਪਾਇਆ ਸਾਧ ਸੰਗ, ਪਾਰ ਬ੍ਰਹਮ ਸਿਉ ਲਾਗੋ ਰੰਗ। ਸੋ ਮਹਾਰਾਜ ਕਹਿਣ ਲੱਗੇ ਦੇਖੋ ਪ੍ਰੇਮੀ, ਹੁਣ ਤੁਸੀਂ ਐਂ ਕਰੋ, ਤੁਹਾਨੂੰ ਸਾਰੀ ਗੱਲ ਸਮਝਾ ਤੀ, ਤੁਸੀਂ ਰਾਜਸੀ ਤੇ ਸਾਤਕੀ ਤਪ ਕਰਨਾ, ਹਰੀ ਦਾ ਜਸ ਕਰਨਾ, ਕਥਾ ਕਰਨੀ ਹੈ ਨਾਲ। ਕੱਲਾ ਜਿਹੜਾ ਕੀਰਤਨ ਹੈ ਉਹ ਛਾਛੜੇ ਦਾ ਮੀਂਹ ਹੁੰਦਾ, ਉਹ ਰੋੜ ਕੇ ਤਾਂ ਲੈ ਜਾਂਦਾ ਸਭ ਕਾਸੇ ਨੂੰ, ਪਰ ਗਿੱਲ ਨਹੀਂ ਛੱਡਦਾ, ਗਿੱਲ ਨਹੀਂ ਹੁੰਦੀ ਪਾਣੀ ਰੁੜ ਜਾਂਦਾ। ਜਿਹੜਾ ਮੀਂਹ ਪੈ ਗਿਆ ਫੇਰ ਚੁੱਪ ਕਰ ਗਿਆ, ਫੇਰ ਹਲਕੀ ਹਲਕੀ ਕਣੀ ਦਾ ਪੈ ਗਿਆ ਫੇਰ ਚੁੱਪ ਕਰ ਗਿਆ, ਫੇਰ ਇੱਕ ਬਾਛੜ ਜੀ ਆ ਗਈ ਫੇਰ ਚੁੱਪ ਕਰ ਗਿਆ, ਫੇਰ ਬਾਛੜ ਜੀ ਆ ਗਈ ਵਿਛਾੜ ਆ ਗਈ ਫੇਰ ਚੁੱਪ ਕਰ ਗਿਆ। ਕਹਿੰਦੇ ਇਹਦੇ ਨਾਲ ਡੰਗਿਆਈ ਜਿਹੜੀ ਹੈ ਪਾਣੀ ਹੰਡੇ ਚਲੀ ਜਾਂਦੀ ਹੈ ਤੇ ਪਾਣੀ ਉੱਤੇ ਆ ਜਾਇਆ ਕਰਦਾ, ਖੂਹਾਂ ਦਾ ਪਾਣੀ ਵੀ, ਟਿਊਬਵੈੱਲਾਂ ਦਾ ਵੀ ਪਾਣੀ। ਇਸ ਕਰਕੇ ਕਥਾ ਜਿੱਥੇ ਨਾਲ ਕੀਰਤਨ ਦੇ ਹੈ ਉੱਥੇ ਜਗਿਆਸੂ ਦੇ ਹਿਰਦੇ ਤੱਕ ਗੱਲ ਜਾ ਪਹੁੰਚਦੀ ਹੈ, ਗਿੱਲ ਪਹੁੰਚ ਜਾਂਦੀ ਹੈ ਤੇ ਉਹਦਾ ਮਨ ਹਰੀ ਦੇ ਜਸ ਵੱਲ ਪਰਮੇਸ਼ਰ ਵੱਲ ਹੋ ਜਾਇਆ ਕਰਦਾ। ਇਸ ਕਰਕੇ ਤੁਹਾਨੂੰ ਅਸੀਂ ਸੰਤ ਕੀ ਤਪ ਦੱਸਿਆ ਤੇ ਸੰਤ ਕੀ ਤਪ ਕਰੋ, ਮਹਾਰਾਜ ਸਾਡੇ ਤੇ ਕਿਰਪਾ ਕਰੋ। ਉਸ ਵੇਲੇ ਮਹਾਰਾਜ ਨੇ ਦੋਵੇਂ ਸਾਹਮਣੇ ਬਿਠਾ, ਕਹਿਣ ਲੱਗੇ ਕਹੋ ਵਾਹਿਗੁਰੂ, ਕਹੋ ਵਾਹਿਗੁਰੂ, ਕਹੋ ਵਾਹਿਗੁਰੂ, ਤਿੰਨ ਵਾਰੀ ਵਾਹਿਗੁਰੂ ਕਹਾਤਾ। ਵਾਹਿਗੁਰੂ ਕਹਿਣ ਦੀ ਦੇਰ ਸੀ, ਪੈਰਾਂ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਝਨਾਟਾਂ ਚੱਲਣੀਆਂ ਸ਼ੁਰੂ ਹੋ ਗਈਆਂ। ਗੁਰੂ ਨਾਨਕ ਦੇ ਮੁੱਖ ਤੋਂ ਵਾਹਿਗੁਰੂ ਕਿਹਾ ਹੋਇਆ ਕੋਈ ਸਹਿ ਸਕਦਾ ਸੀ? ਕੋਈ ਨਹੀਂ ਸਹਿ ਸਕਦਾ। ਇੱਕ ਵਾਰੀ ਬਾਬਾ ਰਾਮ ਸਿੰਘ ਜੀ ਦਿੱਲੀ ਗਏ, ਉੱਥੇ ਸੰਗਤ ਨੇ ਇਹ ਗੱਲ ਕਹੀ ਵੀ ਤੁਸੀਂ ਉੱਚੀ ਵਾਹਿਗੁਰੂ ਕਿਉਂ ਨਹੀਂ ਕਹਿੰਦੇ, ਸਤਨਾਮ ਕਹਿੰਦੇ। ਉਹ ਕਹਿਣ ਲੱਗੇ ਭਾਈ ਮੰਤਰ ਗੋਪ ਹੈ, ਪ੍ਰਗਟ ਨਹੀਂ ਕਰਨਾ ਚਾਹੀਦਾ। ਕਹਿੰਦੇ ਉੱਚੀ ਕਹਿ ਦਿਓ ਫਿਰ ਕੀ ਫਰਕ ਪੈਂਦਾ, ਬਾਰ ਬਾਰ ਕਿਹਾ ਬਾਬਾ ਜੀ। ਕਹਿੰਦੇ ਚੰਗਾ, ਕੱਲ ਨੂੰ ਸਮਝਾਵਾਂਗੇ ਤੁਹਾਨੂੰ। ਕਹਿੰਦੇ ਐਂ ਕਰਿਓ, ਬਾਣ ਲਿਆਇਓ ਬਹੁਤ ਸਾਰਾ, ਜਿੰਨੀ ਸੰਗਤ ਬੈਠੀ ਹੈ ਸਾਰਿਆਂ ਦੇ ਹੱਥਾਂ 'ਚ ਆ ਜੇ ਬਾਣ, ਮੁੰਜਰਾ ਬਾਣ ਲੈ ਆਉਂਦਾ। ਕਹਿੰਦੇ ਫੜ ਲਓ ਇਹਨੂੰ। ਸਰ ਫੜ ਲਿਆ, ਇੱਕ ਸਿਰੇ ਆਪ ਫੜ ਲਿਆ ਉਹਨਾਂ ਨੇ, ਖੜੇ ਹੋ ਗਏ। ਕਹਿੰਦੇ ਲਓ ਪ੍ਰੇਮੀਓ, ਹੁਣ ਗੁਰੂ ਨਾਨਕ ਸਾਹਿਬ ਦਾ 36 ਯੁੱਗ ਦਾ ਜਪਿਆ ਹੋਇਆ ਨਾਮ ਹਿਰਦੇ 'ਚ ਆ ਕੇ ਵਸਿਆ ਹੋਇਆ, ਹੁਣ ਮੈਂ ਕਹਿਣ ਲੱਗਿਆ ਉੱਚੀ ਆਵਾਜ਼ 'ਚ ਸੰਭਲੋ। ਜਦੋਂ ਉਹਨਾਂ ਨੇ ਕਿਹਾ ਨਾ ਵਾਹਿਗੁਰੂ, ਜ਼ੋਰ ਦੀ ਆਵਾਜ਼ ਦਿੱਤੀ ਭੱਜ, ਸਾਰੀ ਸੰਗਤ ਮੂਰਛਿਤ ਹੋ ਗਈ, ਇੱਕ ਵੀ ਸੁਰਤ ਵਾਲਾ ਨਾ ਰਹੀ। ਸਹਿ ਹੋਇਆ ਕਮਾਇਆ ਹੋਇਆ ਨਾਮ ਸਹਿ ਨਹੀਂ ਹੁੰਦਾ। ਗੁਰੂ ਨਾਨਕ ਨੇ ਜਦ ਨਾਮ ਉਚਾਰਨ ਕਰਿਆ ਬਗਦਾਦ ਦੇ ਵਿੱਚ, ਬੱਟੇ ਲੈ ਕੇ ਮਾਰਨ ਆ ਰਹੇ ਨੇ ਪੀਰ, ਦਸਤਗੀਰ ਕਹਿੰਦਾ ਇਹਨੂੰ ਮਾਰ ਦੋ, ਕਿਉਂ? ਇਹ ਕਹਿੰਦਾ ਪਤਾ ਨਾ ਪਤਾ ਲੱਖ ਗਾਸਾ ਗਾਸ, ਨਾਲੇ ਵਜਾਉਂਦਾ ਸਰੋਦ ਕੀਰਤਨ ਕਰਦਾ, ਮਾਰੋ ਇਹ ਵਜਾਉਂਦੇ।
ਬੱਟੇ ਲੈ ਕੇ ਜਦ ਵਿਗਾੜ ਕੇ ਲੱਗੇ ਮਾਰਨ, ਮਹਾਰਾਜ ਨੇ ਸਤਨਾਮ ਦੀ ਬੰਦ ਦੇ ਤੀ, ਸਾਰਿਆਂ ਦੇ ਹੱਥ ਜੁੜ ਗਏ, ਸੁੰਨ ਮੁੰਨ ਹੋ ਗਈ ਨਗਰੀ ਸਾਰੀ, ਵਿੱਚੇ ਪੀਰ ਹੋ ਗਿਆ, ਵਿੱਚੇ ਪੀਰ ਹੋ ਗਿਆ ਤੇ ਪੀਰ ਹੋਇਆ ਹੋਇਆ ਮਹਾਰਾਜ ਦੇ ਪੀਰ ਨੂੰ ਤਾਂ ਸੁਰਜੀਤ ਕਰਦਾ, ਕਹਿੰਦਾ ਮਹਾਰਾਜ ਕਿਰਪਾ ਕਰੋ ਇਹਨਾਂ ਨੂੰ ਵੀ ਸੁਰਜੀਤ ਕਰੋ, ਜਿਹੜੀ ਨਾਮ ਕਮਾਇਆ ਹੋਇਆ ਜਿਹੜਾ ਹੁੰਦਾ ਹੈ ਉਹ ਸਿਹਾ ਨਹੀਂ ਜਾਂਦਾ। ਸੋ ਗੁਰੂ ਨਾਨਕ ਪਾਤਸ਼ਾਹ ਨੇ ਜਦ ਨਾਮ ਦਾ ਉਚਾਰਨ ਕਰਿਆ, ਕੰਨਾਂ ਚ ਹੋ ਕੇ ਹਿਰਦੇ ਚ ਗਿਆ, ਸਰੀਰ ਚ ਪ੍ਰਵੇਸ਼ ਕਰਿਆ, ਰੋਮ ਰੋਮ ਚ ਨਾਮ ਫੈਲ। ਬੀਬੀ ਜੀ ਕਹਿੰਦੇ ਥੋੜਾ ਜਿਹਾ ਨਾਮ ਜਪ ਲਈਏ ਜਪੋ ਭਾਈ। ਸ਼ਬਦ ਜਦ ਅੰਦਰ ਜਾਗ ਪੈਂਦਾ ਫਿਰ ਇਹ ਧੁਨ ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਕਹਾਣੀ। ਇਹ ਧੁਨ ਜਿਹੜੀ ਹੈ ਇਹਨੂੰ ਕਹਿੰਦੇ ਨੇ ਗੁਰੂ ਦੇ ਸ਼ਬਦ ਦਾ ਧਿਆਨ। ਇਸ ਧਿਆਨ ਦੇ ਨਾਲ ਸਾਨੂੰ ਇਹ ਵਿਵੇਕ ਮੰਡਲ ਚ ਆਪੇ ਹੀ ਲੈ ਕੇ ਦਾਖਲ ਹੋ ਜਾਂਦਾ, ਫਿਰ ਗਿਆਨ ਹੋ ਜਾਂਦਾ। ਸੋ ਇਹਨਾਂ ਦੋਹਾਂ ਪ੍ਰੇਮੀਆਂ ਨੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ, ਫਿਰ ਉਹ ਤੇ ਬਾਅਦ ਕਥਾ ਕਰਨੀ, ਇੱਕ ਨੇ ਕਥਾ ਕਰਨੀ ਦੂਏ ਨੇ ਸੁਣਨੀ, ਫਿਰ ਦੋਹਾਂ ਨੇ ਇਕੱਠੇ ਹੋ ਕੇ ਕੀਰਤਨ ਕਰਨਾ, ਹੌਲੀ ਹੌਲੀ ਸੰਗਤ ਬਣਨ ਲੱਗ ਗਈ। ਇਤਿਹਾਸ ਲਿਖਿਆ ਕਿ ਇੰਨੀ ਸੰਗਤ ਬਣ ਗਈ ਕਿ ਸਭ ਹੀ ਨਾ ਜਾਵੇ, ਦੂਰ ਦਰਾਜ ਪਿੰਡਾਂ ਚ ਜਾਣ, ਹਰੀ ਦਾ ਜਸ ਕਰਨ, ਹਰੀ ਦੀ ਕਥਾ ਕਰਨ, ਨਾਮ ਜਪਣ, ਨਾਮ ਜਪਾਉਣ ਤੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਵਾਨ ਸਿੱਖਾਂ ਦੇ ਵਿੱਚ ਦਾਖਲਾ ਮਿਲ ਗਿਆ, ਆਪ ਵੀ ਮੁਕਤ ਹੋਏ, ਕੁਲਾਂ ਵੀ ਮੁਕਤ ਕਰ ਦਿੱਤੀਆਂ ਤੇ ਸੰਸਾਰ ਨੂੰ ਵੀ ਉਧਾਰ ਦਿੱਤਾ। ਤੇ ਪਦਵੀ ਕਿੱਡੀ ਹੈ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ, ਸਰੀਰ ਗਲਤ ਹੋਇਆ ਹੋਇਆ ਸੀ ਕਾਫੀ, ਲੇਕਿਨ ਹਰੀ ਦਾ ਜਸ ਸੀ ਇੱਕ ਪਾਸੇ, ਸਰੀਰ ਦੀ ਮਜਬੂਰੀ ਸੀ, ਇਹ ਤਾਂ ਜਾਣਾ ਹੀ ਜਾਣਾ ਹੁੰਦਾ, ਹਰੀ ਦਾ ਜਸ ਆਪਣੇ ਪੱਲੇ ਰਹਿ ਜਾਣਾ ਹੈ, ਇਹਨੇ ਇੱਥੇ ਵੀ ਸਾਥ ਦੇਣਾ, ਦਰਗਾਹ 'ਚ ਵੀ ਸਾਥ ਦੇਣਾ, ਇਹਨੇ ਦਰਗਾਹ 'ਚ ਨਾਲ ਨਹੀਂ ਜਾਣਾ, ਇਹ ਤਾਂ ਨਾਸ਼ਵੰਤ ਚੀਜ਼ ਹੈ। ਸੋ ਜਿਵੇਂ ਕਿਵੇਂ ਵੀ ਹੋਇਆ ਆਪਾਂ ਰਲ ਮਿਲ ਕੇ ਇਹਦੇ ਬਿਮਾਰ ਹੁੰਦਿਆਂ ਹੁੰਦਿਆਂ ਵੀ ਹਰੀ ਦਾ ਜਸ ਕੀਤਾ, ਹੁਣ ਸਮਾਂ ਜਾਚ ਨਹੀਂ ਦਿੰਦਾ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ 'ਚ ਬੋਲੋ, ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਪਣੀ ਰਸਨਾ ਪਵਿੱਤਰ ਕਰ ਲਓ। ਬਾਕੀ ਮੈਂ ਬੇਨਤੀ ਕਰਦਾ ਕਿ ਇਸ ਇਲਾਕੇ ਨੇ ਸਾਰੇ ਪਿੰਡਾਂ ਨੇ ਦੂਰ ਦਰਾਜ ਤਾਈਂ ਨਾ ਅਸੀਂ ਲੈ ਨਹੀਂ ਸਕਦੇ, ਕਿਉਂਕਿ ਇੱਕ ਪਿੰਡ ਹੋਵੇ ਤਾਂ ਨਾ ਲਈਏ। ਸਾਰਿਆਂ ਨੇ ਬੜੀ ਸੇਵਾ ਕੀਤੀ ਹੈ, ਰਾਸ਼ਨ ਦਿੱਤੇ ਨੇ, ਲਿਆ ਲਿਆ ਕੇ ਦੁੱਧ ਲਿਆਉਂਦੇ ਨੇ, ਸਬਜ਼ੀਆਂ ਲਿਆਉਂਦੀਆਂ, ਸੇਵਾ ਕੀਤੀ ਹੈ, ਚੌ ਸੇਵਾ ਦਾ ਸੀ। ਇੱਕ ਐਸਾ ਗੁਰੂ ਮਹਾਰਾਜ ਨੇ ਕੌਤਕ ਵਰਤਿਆ ਕਿ ਘਰ ਘਰ 'ਚ ਜਾ ਕੇ, ਪਿੰਡ ਪਿੰਡ ਜਾ ਕੇ ਸਭ ਨੂੰ ਪ੍ਰੇਰਨਾ ਕਰੀ ਕਿ ਉੱਥੇ ਪਹੁੰਚੋ ਸੰਤ ਸਮਾਜ, ਕਿਵੇਂ ਵੀਰਾਂ ਬੰਨ ਬੰਨ ਕੇ ਦੂਰ ਦਰਾਜ ਤੋਂ। ਅਤੇ ਲਾਂਗਰੀ ਸਿੰਘ ਦੱਸਦੇ ਨੇ ਕਿ ਉਸ ਦਿਨ ਆਖਰੀ ਦਿਨ 135 ਕੁਇੰਟਲ ਲੰਗਰ ਬਣਿਆ, 40 ਬੋਰੀਆਂ ਆਟੇ ਦੀਆਂ ਪੱਕੀਆਂ, 25 ਕੁੰਟਲ ਪ੍ਰਸ਼ਾਦ ਬਣਿਆ, 25 ਕੁੰਟਲ ਖੀਰ ਬਣੀ, 10 ਕੁੰਟਲ ਚੌਲ ਬਣੇ, ਇਸ ਤਰ੍ਹਾਂ ਦੇ ਨਾਲ 30 ਕੁੰਟਲ ਸਬਜ਼ੀ ਬਣੀ ਤੇ ਸਾਰਾ ਜੋੜ ਲਾ ਕੇ 135 ਕੁੰਟਲ ਸੀ। ਜੇ ਅੱਧ ਸੇਰ ਵੀ ਬੰਦਾ ਖਾਵੇ ਤਾਂ ਵੀ 40-50 ਹਜ਼ਾਰ ਬੰਦਾ ਇੱਥੇ ਸਿੰਘ ਆਇਆ। ਸੋ ਸਾਰੇ ਨੇ ਸਹਿਯੋਗ ਦੇ ਕੇ, ਬੜਾ ਸਹਿਯੋਗ ਦਿੱਤਾ, ਬਹੁਤ ਜ਼ਿਆਦਾ ਮਦਦ ਕਰੀ। ਐ ਲੰਘ ਗਿਆ ਜਿਵੇਂ ਆਪਾਂ ਸਤਯੁਗ ਦੇ ਵਿੱਚ ਹੁੰਦੇ ਹਾਂ, ਕਲਯੁਗ ਦਾ ਤਾਂ ਇੱਥੇ ਨਾਮ ਨਿਸ਼ਾਨ ਨੇੜੇ ਤੇੜੇ ਨਹੀਂ ਸੀ। ਆਰਾਮ ਦੇ ਨਾਲ ਚੁੱਪ ਕਰਕੇ, ਨਾ ਕੋਈ ਗੱਡੀ ਦਾ ਰੌਲਾ, ਨਾ ਕਿਸੇ ਦੇ ਜੋੜੇ ਦਾ ਰੌਲਾ, ਜੋੜਿਆਂ ਵਾਲਿਆਂ ਨੇ ਬਹੁਤ ਸੇਵਾ ਕਰੀ, ਨਾ ਲੰਗਰ ਦੇ ਵਿੱਚ ਕੋਈ ਭੀੜ ਭੜੱਕਾ, ਲਾਈਨਾਂ ਸਿਰੇ ਤੱਕ ਲੱਗੀਆਂ ਹੋਈਆਂ ਗੁਰਦੁਆਰਾ ਸਾਹਿਬ ਤੱਕ। ਤੇ ਐਸਾ ਹੋਇਆ ਇੱਕ ਕੌਤਕ ਕਿ ਥੋੜ੍ਹੀ ਦੇਰ ਵਾਸਤੇ ਐਂ ਲੱਗਿਆ ਵੀ ਸੰਗਤ ਬਹੁਤੀ ਹੈ ਤੇ ਪ੍ਰਸ਼ਾਦੇ ਨਹੀਂ ਆ ਰਹੇ। ਦੇਖੋ ਇੱਕ ਅਜੀਬ ਗੱਲ, ਉਹਦੇ ਵੇਲੇ ਸੋਚ ਰਹੇ ਨੇ ਵੀ ਥੋੜ੍ਹੀ ਦੇਰ ਡੰਡੇ ਲਾ ਕੇ ਲੰਗਰ ਬੰਦ ਕਰ ਦਈਏ। ਗੁਰੂ ਨਾਨਕ ਕਹਿੰਦਾ ਇਹ ਤਾਂ ਮੇਰਾ ਲੰਗਰ ਹੈ ਪਿਆਰਿਓ, ਇਹ ਨਹੀਂ ਬੰਦ ਕਰਨਾ, ਇਹਨੂੰ ਚੱਲਦਾ ਰੱਖੋ। ਕੀ ਹੋਇਆ, ਉਸੇ ਵੇਲੇ ਇੱਕ ਬੋਰੀ ਪੱਕੇ ਹੋਏ ਪ੍ਰਸ਼ਾਦਿਆਂ ਦੀ ਆਪੇ ਹੀ ਆ ਗਈ। ਨਾਗਰੀ ਸਿੰਘ ਖੁਸ਼ੀ ਖੁਸ਼ੀ ਕਹਿ ਲਓ ਹੁਣ ਨਹੀਂ, ਹੁਣ ਇਹ ਬੋਰੀ ਨੇ ਪਿਛਲਾ ਲੰਗਰ 6-7 ਲੋਹਾਂ ਲੱਗੀਆਂ ਹੋਇਆ ਸੀ ਭਾਈ, ਹੁਣ ਤੋੜ ਨਹੀਂ ਆਉਣ, ਆਹ ਜਿਹੜਾ ਰਸ਼ ਹੈ ਕੱਢ ਦੇਣਾ। ਕਿੱਡਾ ਬੜਾ ਮਹਾਰਾਜ ਨੇ ਕਰਿਆ ਸੀ ਤੇ ਕਿਸੇ ਨੂੰ ਕਿਹਾ ਹੀ ਨਹੀਂ ਸੀ ਵੀ ਬੋਰੀ ਪਕਾ ਕੇ ਲਿਆਓ। ਅਕਾਲ ਪੁਰਖ ਨੇ ਕਿਹਾ ਵੀ ਇਹ ਬੋਰੀ ਜਦ ਪਹੁੰਚਣੀ ਹੈ ਜਦ ਲੰਗਰ ਚ ਤੋਟ ਜੀ ਆਉਣੀ ਨਜ਼ਰ ਆਉਣੀ, ਤੋਟ ਤਾਂ ਆਈ ਨਹੀਂ ਸੀ, ਅਜੇ ਸੋਚ ਗਈ ਸੀ। ਸੋ ਇਹ ਸਾਰਾ ਪ੍ਰਬੰਧ ਗੁਰੂ ਮਹਾਰਾਜ ਨੇ, ਮਹਾਰਾਜ ਜੀ ਨੇ ਤੇ ਆਪ ਵਿੱਚ ਖੜੇ ਹੋ ਕੇ ਆਪਾਂ ਤੋਂ ਕਰਾਇਆ। ਬੜਾ ਭਾਰਾ ਇਹ ਕੋਈ ਕੌਤਕ ਹੈ ਜਿਹੜਾ ਹੋਇਆ, ਸਾਡੇ ਵਿੱਚ ਨਹੀਂ ਇਹ ਤਾਕਤ ਬਈ ਐਡੇ ਬੜੇ ਸਮਾਗਮ ਕਰਕੇ ਸੰਭਾਲ ਲਈਏ। ਇਹ ਤਾਂ ਆਪੇ ਹੀ ਸੇਵਾਦਾਰ ਭੇਜੇ ਨੇ, ਆਪੇ ਹੀ ਸਭ ਨੇ, ਜਿੱਥੇ ਜਿੱਥੇ ਵੀ ਹੋਇਆ ਪਿੰਡਾਂ ਦੇ ਵਿੱਚੋਂ ਸੈਣੀ ਵਾਜਰੇ ਚੋਂ ਤੜਕੇ 4 ਵਜੇ ਟਰਾਲੀ ਆ ਜਾਣੀ ਪ੍ਰਸ਼ਾਦਾ ਲਾਉਣ ਵਾਲੇ, ਉਹ ਸ਼ਿਫਟ ਪੂਰੀ ਹੋ ਜਾਣੀ ਤੇ ਇਹਨਾਂ ਨੂੰ ਉਹ ਪਹਿਲਾਂ ਲਿਆ ਦੇਣੇ, ਇਹਨਾਂ ਨੂੰ ਫਿਰ ਘਰ ਛੱਡਿਆ ਆਉਣਾ, ਉਸੇ ਟਰਾਲੀ ਨੇ ਫਿਰ ਤੀਸਰੀ ਸ਼ਿਫਟ ਲੈ ਆਉਣੀ। ਐਂ ਆਟੋਮੈਟਿਕ ਵਾਹਿਗੁਰੂ ਨੇ ਕੰਮ ਕਰਾਇਆ, ਹਰੇਕ ਦੁੱਧ ਆਪਣੇ ਆਪ ਹੀ ਆਇਆ, ਮੁੱਕਣ ਨਹੀਂ ਦਿੱਤਾ। ਜਰਾ ਕੁ ਖੜਿਆ ਲਾਂਗਰੀ ਸਿੰਘ, ਮੈਂ ਜੀ ਚਾਹ, ਜਦ ਨੂੰ ਇਹ ਦੁੱਧ ਦਾ ਢੋਲ ਹੋਰ ਆ ਗਿਆ। 3-4 ਬੋਰੀਆਂ ਦੀ ਉਦਮ ਚਾਹ ਬਣੀ ਸੀ। ਸੋ ਇਹ ਕੁਦਰਤੀ ਤੌਰ ਤੇ ਆਪ ਹਰੀ ਦਾ ਜਸ ਕੀਤਾ। ਸੋ ਸਾਰਿਆਂ ਨੂੰ ਲਾਭ ਪ੍ਰਾਪਤ ਹੋਇਆ ਭਾਈ, ਸਾਰਿਆਂ ਨੇ ਸੇਵਾ ਕਰੀਏ। ਇਕੱਲੇ ਇਕੱਲੇ ਦਾ ਜੇ ਅਸੀਂ ਨਾਂ ਲਈਏ, ਨਾਂ ਲਾਇਆ ਹੀ ਨਹੀਂ ਜਾਂਦਾ, ਕਿਉਂਕਿ ਕਿਹਨੂੰ ਛੱਡੀਏ, ਜਿਹਨੂੰ ਛੱਡ ਦਾਂਗੇ ਉਹੀ ਕਹੇਗਾ ਜੀ ਮੇਰਾ ਨਾਂ ਨਹੀਂ ਆਇਆ। ਸਾਰੇ ਪਿੰਡਾਂ ਨੇ ਇੱਕ ਤੋਂ ਇੱਕ ਵੱਧ ਕੇ ਸੇਵਾ ਕਰੀਏ ਆਪਣੇ ਆਪ, ਤੇ ਪ੍ਰੇਰਨਾ ਹੀ ਐਸੀ ਸੀ ਗੁਰੂ ਮਹਾਰਾਜ ਦੀ। ਸੋ ਸੇਵਾ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਬੈਠਣ ਪਾਈ ਹੈ, ਕਹੋ ਨਾਨਕ ਬਹੁ ਲਗਾਈਏ। ਬੜਾ ਭਾਰਾ ਯੱਗ ਇਸ ਇਲਾਕੇ 'ਚ 4 ਦਿਨ ਦਾ, ਜਿਹਨੂੰ ਮਹਾਂਯੱਗ ਅਸੀਂ ਕਹਿ ਸਕਦੇ ਹਾਂ, ਉਹ ਇੱਥੇ ਹੋਇਆ ਤੇ ਆਪ ਸਾਰਿਆਂ ਨੇ ਹਿੱਸਾ ਲਿਆ। ਹੁਣ ਸਾਰੇ ਪ੍ਰੇਮੀ ਅਨੰਦ ਸਾਹਿਬ 'ਚ ਮਿਲੇ।
ਰਾਮਗੜੀ ਮਹਲਾ ਤੀਜਾ, ਆਨੰਦ ਕਿਉਂ ਗਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਦਿਲ ਪਾਏ।
ਪੰਜਾਬੀ ਪ੍ਰਭਾ ਕੈ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸ਼ਿਖਰ ਕੈ ਗੁਰੂ ਨਾਨਕ ਨੇ ਤਿਆਰ ਜਨੰਦ ਗੁਰ ਤੇ ਅਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਸਿਮਰੋ ਸ੍ਰੀ ਅਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਨ ਕੇ ਸਭ ਜਾਏ ਤੇ ਬਹਾਦਰ ਸਿਮਰੀਐ ਕਾ ਕੌਣ ਜਾਵੇ ਤਾਏ ਸਭ ਥਾਈ ਹੋਏ ਸਲਾਏ ਦਸਵੇਂ ਪਾਤਸ਼ਾਹ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਲਾਏ ਸਤ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਪ੍ਰਕਾਸ਼ ਸਭ ਸਾਏ ਗੁਰੂ ਜੀ ਗੁਰੂ ਜੀ ਦਸਾਂ ਪਾਤਸ਼ਾਹਾਂ ਦੇ ਆਤਮ ਸਰੂਪ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਵਿਚਾਰ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਰੀਆਂ ਮੁਕਤੀਆਂ ਪੰਜਾਂ ਤਖਤਾਂ ਸ੍ਰੀਮਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਗੁਰਮੁਖਾਂ ਹੱਟੀਆਂ ਜਪੀਆਂ ਤਪੀਆਂ ਮਾਉ ਜਪਿਆ ਮਣ ਛਕਿਆ ਤਰੁ ਖੇ ਸਿੱਧੇ ਦੇਈ ਚਲਾਈ ਤੇ ਗਵਾਈ ਚਿਤਨੀਆਂ ਤੇ ਚਲੇ ਬਾਂਬਲ ਕਟਵਾਏ ਪੁੱਠੀਆਂ ਗਲਾਂ ਲਵਾਈਆਂ ਸਿੱਖੇ ਸਿੰਘੇ ਸਹਸਾ ਸਹਸਾ ਲਵਾਇਆ ਗੁਰਦੁਆਰਾ ਨੇ ਸਾਰ ਸਹਿ ਤੇ ਕਹਿ ਕਟਸਾ ਤੇ ਵੀ ਸ਼ਹੀਦ ਹੋ ਗਏ ਜਿਨ੍ਹਾਂ ਬੀਬੀਆਂ ਨੇ ਧਰਕੇ ਸਹਿ ਤੇ ਕਹਿ ਕਟਸਹਾਰੇ ਬੱਚਿਆਂ ਦੇ ਟੋਟੇ ਕਰਾ ਕੇ ਗਾਂ ਵਿਚ ਹਾਰ ਪਵਾਏ ਨੇਜਾਂ ਤੇ ਟਵਾਏ ਸ਼ੀ ਨੀ ਅਚਾਰੀ ਸ਼ਤਰੂ ਦੇ ਭਾਵੇ ਨੂੰ ਮਿੱਠਾ ਕਰਕੇ ਮੰਨਿਆ ਇਹਨਾਂ ਪਿਆਰਿਆਂ ਸਿੰਘਾਂ ਸਿੰਘ ਦੀਆਂ ਝੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਬੋਲੋ ਜੀ ਪ੍ਰਥਮੇ ਸਮੁਖਾ ਸ੍ਰੀ ਕੇ ਰਾਸ ਹੈ ਸਬਕਾ ਸ੍ਰੀ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸੰਸੋ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਹਿਤ ਦੇਵ ਤੇ ਫਤਿਹ ਗੁਰੂ ਕੀ ਪੈਤ ਬੰਦਗੀ ਜੀ ਸ੍ਰੀ ਸਾਹਿਬ ਜੀ ਸਰਾਏ ਸਾਸੇ ਜੀ ਕੇ ਬੋਲ ਵਾਲੇ ਬੋਲੋ ਜੀ ਗੁਰ ਸਿੱਖਾਂ ਦਾ ਮਨ ਮਤ ਜੀ ਮਤ ਕਰਾ ਖਾਇਆ ਅਕਾਲ ਪੁਰਖ ਵਾਹਿਗੁਰੂ ਗੁਰ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਆਪਦਾ ਦਾਨ ਸਦਾਨ ਵਿਵੇਕ ਦਾ ਭਰੋਸਾ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਰਾਂ ਚੌਕੀਆਂ ਝੰਡੇ ਹੋਣਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਆਪ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਿਵ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਪੂਰਨਮਾਸ਼ੀ ਦੇ ਸਮਾਗਮ ਮਨਾਏ ਹਨ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਸੰਗਤਾਂ ਨੂੰ ਖੁੱਲੇ ਪੰਡਾਲ ਦੇ ਦਰਸ਼ਨ ਦਾਰੇ ਬਖਸ਼ੇ ਆਪ ਜੀ ਦੀਆਂ ਮਿੱਤਰ ਹਜ਼ੂਰੀਆਂ ਵੀ ਸੋਹਣੇ ਜਵਾਨ ਸਜੇ ਅਲਾਗੀ ਬਾਣੀ ਤੁਰਕੀ ਬਾਣੀ ਆਈ ਇਨ ਸਗਲੀ ਚਿੰਤ ਮਰਦਾਈ ਦੇ ਕੀਰਤਨ ਵਿਖਿਆਨ ਹੋਏ ਹਨ ਸੰਗਤਾਂ ਨੇ ਦੂਰੋਂ ਨੇੜੇ ਚੱਲ ਕੇ ਆਪ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸਰਬੱਤ ਸੰਗਤਾਂ ਵੱਲੋਂ ਬਿਲਕੁਲ ਭੇਟ ਕੀਤੇ ਮਨਜ਼ੂਰ ਕਰਨੇ ਗੁਰਮਤ ਅਨੁਸਾਰ ਸਰਬੱਤ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸੰਪੂਰਨ ਕਰਨੀਆਂ ਸੱਚੇ ਪਾਤਸ਼ਾਹ ਜੀ ਸਿੱਖੀ ਦਾ ਪ੍ਰਕਾਸ਼ ਨਾਮ ਦਰਸ਼ਨਾਂ ਦੀ ਦਾਤ ਬਖਸ਼ਣੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਕਲਯੁਗ ਦੇ ਭਿਆਨਕ ਸਮੇਂ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੋੜਨਾ ਆਪ ਜੀ ਦੀ ਅਲਾਹੀ ਬਾਣੀ ਦੇ ਕੀਰਤਨ ਵਿਖਿਆਨ ਕਰਦਿਆਂ ਅੱਖਰ ਨਾਲ ਮਾਤਰ ਵੱਧ ਕੱਟ ਰੋਗੀ ਹੋਵੇ ਹਿਮਾ ਕਰਨੀ ਅੱਗੇ ਤੋਂ ਕੀਰਤਨ ਵਿਖਿਆਨ ਸੁੱਧ ਤੇ ਸ਼ੁਭ ਕਰਨ ਦੇ ਬਲ ਬਖਸ਼ਣੇ ਬਾਣੀ ਦੇ ਗੁਰ ਪਾਵ ਸਰਬਾ ਸੰਤਾਂ ਦੇ ਹਿਰਦਿਆਂ ਦੇ ਉਸ ਸਮੇਂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਗੁਰਜੀਤ ਸਿੰਘ ਜੀ ਪਿਤਾ ਦੀ ਸ਼ਾਹ ਦੀਆਂ ਭੇਟੇਗਾਂ ਭੇਟਾਂ ਹਨ ਕਿਰਪਾ ਕਰਕੇ ਭੋਗਾਂ ਦੀ ਜੋਸ਼ ਕੇ ਸੋ ਆਪ ਜੀ ਦਾ ਕੀ ਨਾਮ ਜਪੇ ਮਹਾਂਪੁਰਖਾਂ ਦੀ